ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਮੈਂ ਵੀ ਚੜ੍ਹਦੀ ਕਲਾ ਚ ਹਾਂ, ਤੰਦਰੁਸਤ ਹਾਂ, ਵਧੀਆ ਤੇ ਆਨੰਦ ਮਾਣ ਰਿਹਾ ਅੱਜ ਦੀ ਨਿੱਘੀ ਨਿੱਘੀ ਧੁੱਪ ਦਾ। ਤਰੀਕ 14 ਹੈ ਅੱਜ ਅਗਸਤ 2016 ਦੀ ਤੇ ਦਿਨ ਐਤਵਾਰ ਹੈ ਤੇ ਆਸਟ੍ਰੇਲੀਆ ਦੇ ਵਿਚ ਈਸਟ ਕੋਸਟ ਦੇ ਉਤੇ ਸਵੇਰ ਦੇ 9:02 ਹੋਏ ਨੇ। ਐਡਲੇਡ ਦੇ ਵਿਚ 8:32, 7:02 ਦੇ ਸਵੇਰ ਦੇ ਪਰਥ ਦੇ ਵਿਚ ਹੋ ਗਏ ਨੇ। ਵੱਡਾ ਤੜਕਾ ਜੀ ਮਿਡਲ ਈਸਟ ਤੇ ਭਾਰਤ ਦੇ ਵਿਚ, ਅੱਧੀ ਰਾਤ ਹਜੇ ਸ਼ਨਿਚਰਵਾਰ ਦੀ ਇੰਗਲੈਂਡ ਤੇ ਯੂਰਪੀਅਨ ਦੇਸ਼ਾਂ ਦੇ ਵਿਚ ਹੈ ਤੇ ਸ਼ਨਿਚਰਵਾਰ ਦੀਆਂ ਦੁਪਹਿਰਾਂ ਤੇ ਸ਼ਾਮਾਂ ਪੈ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿਚ। ਅਮਰੀਕਾ, ਕੈਨੇਡਾ, ਮੈਕਸੀਕੋ ਤੇ ਸਾਊਥ ਅਮਰੀਕਾ ਤੇ ਜਿੱਥੇ ਬ੍ਰਾਜ਼ਿਲ ਦੀ ਰਾਜਧਾਨੀ ਰੀਓ ਦੇ ਵਿਚ ਓਲੰਪਿਕਸ ਚੱਲ ਰਹੀਆਂ ਨੇ, ਉਥੇ ਹਜੇ ਸ਼ਨਿਚਰਵਾਰ ਦੀਆਂ ਦੁਪਹਿਰਾਂ ਸ਼ਾਮਾਂ ਨੇ। ਸੋ ਦੋਸਤੋ, ਜਿੱਥੋਂ ਵੀ ਤੁਸੀਂ ਸੁਣਦੇ ਹੋ, ਆਓ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਨੂੰ ਅਸੀਂ 5 ਮਿੰਟ ਲਵਾਂਗੇ, ਕਿਉਂਕਿ ਉਨ੍ਹਾਂ ਨੇ ਸਵੇਰੇ ਮੈਨੂੰ ਮੈਸੇਜ ਪਾਇਆ ਕਿ ਮੈਨੂੰ ਬੜੀ ਉਮੀਦ ਹੈ ਕਿ ਇੰਡੀਆ 3 ਗੋਲਡ ਮੈਡਲ ਜਿੱਤ ਸਕਦਾ। ਸੋ ਮੈਂ ਕਿਹਾ ਮੈਂ ਮੈਸੇਜ ਪੜ੍ਹਨਾ ਨਹੀਂ, ਮੈਂ ਤੁਹਾਨੂੰ ਆਪ ਫੋਨ ਕਰਾਂਗਾ, ਤੁਸੀਂ ਆਪ ਦੱਸਿਓ ਆ ਕੇ, ਨਹੀਂ ਤਾਂ ਸਾਰਿਆਂ ਨੇ ਕਹਿਣਾ ਆਪਣੇ ਕੋਲੋਂ ਗੱਲ ਬਣਾ ਲਈ ਅਮਰੀਕ ਸਿੰਘ ਹੁਣਾਂ ਦਾ ਨਾਂ ਲੈ ਕੇ। ਸੋ ਆਪਾਂ ਉਨ੍ਹਾਂ ਦੇ ਸਮੀਕਰਨ ਦੇਖਾਂਗੇ ਕਿ ਉਨ੍ਹਾਂ ਨੇ ਕੀ ਹਿਸਾਬ ਕਿਤਾਬ ਲਾਇਆ ਤੇ ਬਾਕੀ ਉਨ੍ਹਾਂ ਦੀ ਮੈਥੇਮੈਟਿਕਸ ਦਾ ਮੈਂ ਦੇਖਦਾ ਕਿ ਉਦਾਂ ਤਾਂ ਐਕੂਰੇਟ ਆ, ਪਰ ਦੇਖਦੇ ਹਾਂ ਕਿ ਸਮੀਕਰਨ ਕਿੱਧਰ ਨੂੰ ਜਾਂਦੇ ਆ। ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁੜਨਗੇ ਤਕਰੀਬਨ 20 ਮਿੰਟਾਂ ਤੱਕ ਤੇ ਮਸਲਿਆਂ ਤੇ ਗੱਲ ਕਰਾਂਗੇ, ਖਬਰਾਂ ਦੀ ਚੀਰਫਾੜ ਕਰਾਂਗੇ, ਤੁਹਾਡੀਆਂ ਗੱਲਾਂ, ਸਾਡੀਆਂ ਗੱਲਾਂ, ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਾਂਗੇ। request@harmanradio.com ਈਮੇਲ ਪਤਾ ਹੈ ਜੀ, ਤੇ ਟੈਲੀਗ੍ਰਾਮ ਸਾਡੀ ਜਿਹੜੀ ਐਪ ਹੈ, ਸਾਡੀ ਐਪ ਨਹੀਂ ਮਤਲਬ ਐਪ ਹੈ ਜਿਹੜੀ, ਉਹ ਤੁਸੀਂ ਇੰਸਟਾਲ ਕਰ ਲਓ, ਉਸ ਦੇ ਰਾਹੀਂ ਸਾਡੇ ਨਾਲ ਮੈਸੇਜ ਹੀ ਹੋ ਸਕਦੇ ਹੋ ਜੀ। ਬਹੁਤ ਮੈਸੇਜ ਆ ਰਹੇ ਨੇ, ਦੇਖੋ ਕਿੱਦਾਂ ਡਿੱਗ ਰਹੇ ਨੇ, ਜਿੱਦਾਂ ਗੜੇ ਪੈਂਦੇ ਹੁੰਦੇ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਆ ਗਏ ਨੇ, ਅਮਰੀਕ ਸਿੰਘ ਫਲੋਰਾ, ਹਰਮੀਤ ਚੰਨਾ ਆ ਗਏ ਨੇ, ਰਮਨਜੀਤ ਸਿੰਘ ਜੰਡੋਰੀਆ ਆ ਗਏ ਨੇ ਜੀ, ਤੇ ਸਾਰਿਆਂ ਦੇ ਮੈਸੇਜ ਆਪਾਂ ਲੈਣੇ ਹੌਲੀ ਹੌਲੀ। ਈਮੇਲ ਦਾ ਵੀ ਪਤਾ ਖੁੱਲ੍ਹਾ ਹੈ ਜੀ, ਤੇ ਉੱਥੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਗੱਲ ਹੈ ਤੁਹਾਡੇ ਦਿਲ ਦੇ ਵਿੱਚ ਸ਼ੇਅਰ ਕਰ ਸਕਦੇ ਹੋ, ਕੋਈ ਫੋਟੋ ਸ਼ੇਅਰ ਕਰ ਸਕਦੇ ਹੋ, ਕੀ ਹੋ ਰਿਹਾ, ਕੀ ਤੁਸੀਂ ਸੋਚ ਰਹੇ ਹੋ, ਤੇ ਗੱਲਬਾਤ ਦੇ ਵਿੱਚ ਸਾਂਝ ਪਾ ਸਕਦੇ ਹੋ। ਸਤਿ ਸ੍ਰੀ ਅਕਾਲ ਬੁਲਾਉਣੀ ਹੈ ਉਹ ਤਾਂ ਬੁਲਾਉਣੀ ਹੈ ਆਪਾਂ। ਸੋ ਅੱਜ ਜਿਹੜਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ, ਅਕਸਰ ਅਸੀਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਅੱਜ ਵੀ ਕਿਹਾ ਸੀ, ਹਮੇਸ਼ਾ ਕਹਿੰਦੇ ਆ ਕਿ ਆਓ ਸਾਰੇ ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਨਾਮ ਹੈ ਕੀ, ਕਿਹੜਾ ਨਾਮ ਹੈ ਜੀ, ਕਦੇ ਸੋਚਿਆ ਇਸ ਦੇ ਬਾਰੇ? ਸਾਰੀ ਗੁਰਬਾਣੀ ਨਾਮ ਦੀ ਮਹਿਮਾ ਦੇ ਨਾਲ ਭਰੀ ਪਈ ਹੈ। ਜਦੋਂ ਗੁਰੂ ਸਾਹਿਬਾਂ ਨੂੰ ਪ੍ਰਸ਼ਨ ਪੁੱਛਿਆ ਕਿ ਕਿਹੜਾ ਧਰਮ ਉੱਤਮ ਹੈ, ਤਾਂ ਗੁਰੂ ਸਾਹਿਬ ਨੇ ਇਹੀ ਜਵਾਬ ਦਿੱਤਾ ਸੀ ਕਿ ਜਿਸ ਧਰਮ ਦੇ ਵਿਚ ਇਸ ਨਾਮ ਦੀ ਮਹਿਮਾ ਹੋ ਰਹੀ ਹੈ ਉਹੀ ਧਰਮ ਉੱਤਮ ਹੈ। ਬਾਕੀ ਕੋਈ ਧਰਮ ਨਹੀਂ ਹੈਗਾ, ਸਿਰਫ ਨਾਮ ਦਾ ਹੀ ਦੁਨੀਆਂ ਦੇ ਉੱਤੇ ਧਰਮ ਹੈ। ਨਾਮ ਹੈ ਕੀ? ਨਾਮ ਦੀ ਜਦ ਆਪਾਂ ਡੰਗਾਈ ਤੱਕ ਜਾਈਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੀਏ, ਉਸ ਤੋਂ ਪਹਿਲਾਂ ਵੀ ਕਈ ਗ੍ਰੰਥਾਂ ਦੇ ਵਿੱਚ ਇਸਦਾ ਜ਼ਿਕਰ ਆਇਆ, ਤੇ ਖੈਰ ਗੁਰੂ ਗ੍ਰੰਥ ਸਾਹਿਬ ਦਾ ਟੋਟਲੀ ਨਾਮ ਨੂੰ ਸਮਰਪਿਤ ਹੈ, ਉਸ ਸਾਊਂਡ ਨੂੰ ਸਮਰਪਿਤ ਹੈ, ਤੇ ਹਰੀਨਾਮ ਵੀ ਇਸ ਨੂੰ ਕਿਹਾ ਗਿਆ, ਰਾਮ ਨਾਮ ਵੀ ਕਿਹਾ ਗਿਆ, ਵਰਡ ਆਫ ਗੋਡ ਵੀ ਕਿਹਾ ਗਿਆ, ਅਲੱਖ ਨਾਮ ਵੀ ਕਿਹਾ ਇਹਨੂੰ ਯੋਗੀਆਂ ਨੇ। ਸੋ ਨਾਮ ਸ਼ੁਰੂ ਤੋਂ ਹੈ ਜੀ, ਉਹ ਆਦਿ ਵੀ ਸੱਚ ਹੈ, ਜੁਗਾਦ ਵੀ ਸੱਚ ਹੈ, ਤੇ ਹੁਣ ਵੀ ਸੱਚ ਹੈ, ਫਿਊਚਰ ਚ ਵੀ ਸੱਚ ਰਹੇਗਾ। ਇਹ ਕਿਹੜੀ ਸਾਊਂਡ ਹੈ? ਸਾਇੰਸ ਵੀ ਇਸ ਨੂੰ ਕਹਿੰਦੇ ਆ ਕਿ ਬਿਗ ਬੈਂਗ ਥਿਊਰੀ ਹੋਈ, ਤੇ ਜਿਹੜੀ ਬਿਗ ਬੈਂਗ ਹੋਈ ਹੈ, ਬਿਗ ਬੈਂਗ ਕੀ ਹੈ? ਉਹ ਵੀ ਇੱਕ ਸਾਊਂਡ ਹੈ। ਤੇ ਦੋਸਤੋ ਤੁਸੀਂ ਹੈਰਾਨ ਨਾ ਹੋਵੋ, ਉਹ ਬੈਂਗ ਜਿਹੜੀ ਹੈ ਉਹ ਪਹਿਲੇ ਸ਼ਬਦ, ਪਹਿਲੇ ਅੱਖਰ ਜਿਸ ਤੋਂ ਇਹ ਧਰਤੀ ਸ਼ੁਰੂ ਹੋਈ, ਜਿਸ ਤੋਂ ਬ੍ਰਹਿਮੰਡ ਸ਼ੁਰੂ ਹੋਇਆ, ਉਸ ਨੂੰ ਹੀ ਨਾਮ ਕਹਿੰਦੇ ਆ, ਔਰ ਉਸ ਦੀ ਹੀ ਸਾਰੀ ਸਟੱਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਤੇ ਆਪਣੇ ਆਪ ਨੂੰ ਅਸੀਂ ਛਡਾਉਣਾ ਹੈ ਤਾਂ ਇਹ ਅਸੀਂ ਸ੍ਰਿਸ਼ਟੀ ਤੋਂ ਪਾਰ ਸਾਨੂੰ ਲੈ ਜਾਣਾ ਪਊਗਾ ਆਪਣੇ ਆਪ ਨੂੰ ਬ੍ਰਹਿਮੰਡ ਤੋਂ, ਤੇ ਉਹ ਨਾਮ ਜਪ ਕੇ ਹੀ ਉਹਦੇ ਵਿੱਚ ਸਮਾਇਆ ਜਾ ਸਕਦਾ ਸਾਊਂਡ ਦੇ ਵਿੱਚ ਜਿੱਥੋਂ ਅਸੀਂ ਪੈਦਾ ਹੋਏ ਹਾਂ। ਤੇ ਆਓ ਇੱਕ ਤੁਹਾਨੂੰ ਮੈਂ ਬਹੁਤ ਖੂਬਸੂਰਤ ਧਾਰਮਿਕ ਗੀਤ ਸੁਣਾਉਣਾ ਹੈ। ਸਾਰੇ ਤੁਸੀਂ ਸੁਣਿਆ ਹੋਣਾ ਇਹ ਗੀਤ, ਪਰ ਵੈਰੀ ਰੇਅਰ ਇਹ ਗੀਤ ਹੁਣ ਚੱਲਦਾ ਹੈ, ਅਮਰ ਸਿੰਘ ਚਮਕੀਲੇ ਦਾ ਜੀ। ਉਹਨੇ ਜਿਹੜੀਆਂ ਧਾਰਮਿਕ ਟੇਪਾਂ ਕੱਢੀਆਂ ਸੀ ਬਾ ਕਮਾਲ ਸੀ, ਤੇ ਆਓ ਨਾਮ ਦੀ ਮਹਿਮਾ ਦੇ ਵਿੱਚ ਉਹਨੇ ਇੱਕ ਗੀਤ ਗਾਇਆ ਸੀ, ਨਾਮ ਜਪ ਲੈ ਜਿੰਦਰੜੀਏ ਮੇਰੀਏ।
ਅੰਮ੍ਰਿਤ ਦੇ ਵੇਲੇ ਅੰਮ੍ਰਿਤ ਦੇ ਸਿਰ ਧਰ ਕੇ ਗਲੀ ਦੇ ਉੱਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ, ਲੰਘਣਾ ਜੇ ਪ੍ਰੇਮ ਦੀ ਗਲੀ, ਜਿੱਥੇ ਬੈਠ ਗਏ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ, ਧਰਤੀ ਨੂੰ ਭਾਗ ਲੱਗ ਗਏ, ਤੇਰਾ ਚਮਨੀ ਕਿਸੇ ਦੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇ, ਪਸ਼ੂਆਂ ਦੇ ਹੱਡ ਵਿਕਦੇ, ਸਾਡੇ ਤਿੰਨ ਹੱਥ ਧਰਤੀ ਤੇਰੀ, ਬਹੁਤੀਆਂ ਜਗੀਰਾਂ ਵਾਲਿਆ, ਬਹੁਤੀਆਂ ਜਗੀਰਾਂ ਵਾਲਿਆ, ਦੇਖਾ ਤੇਰਾ ਰਾਮ ਰੱਖ ਲੂ, ਦੇਖਾ ਤੇਰਾ ਰਾਮ ਰੱਖ ਲੂ, ਚਿੱਟੇ ਦੰਦਾਂ ਦੇ ਬਣ ਗਏ ਕੋਲੇ, ਹੱਡੀਆਂ ਦੀ ਰਾਖ ਬਣੂ, ਹੱਡੀਆਂ ਦੀ ਰਾਖ ਬਣੂ, ਮਿਲਦਾ ਗਰੀਬੀ ਦਾਵੇ, ਉੱਚਾ ਹੋ ਕੇ ਮਾਣ ਨਾ ਕਰੀ, ਉੱਚਾ ਹੋ ਕੇ ਮਾਣ ਨਾ ਕਰੀ, ਜਿੰਦੇ ਹੁਸਨ ਜਵਾਨੀ ਤੀਜੇ ਮਾਪੇ ਤਿੰਨ ਰੰਗ ਨਹੀਂ ਉਹ ਲੱਭਣੇ
ਜੀ। ਗੀਤ ਸੁਣ ਰਹੇ ਸੀ ਜੀ, ਨਾਮ ਜਪ ਲੈ ਜਿੰਦੜੀਏ ਨਿਮਾਣੀਏ, ਐਵੇਂ ਨਾ ਜਿੰਦੇ ਮਾਣ ਕਰੀ, ਬਹੁਤ ਖੂਬਸੂਰਤ ਗੀਤ ਸੀ। ਸੋ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਲਵਾਂ ਅੱਜ ਦੇ ਪ੍ਰੋਗਰਾਮ ਦੇ ਵਿਚ। ਸੋ ਦੋਸਤੋ ਤੁਸੀਂ ਵੀ ਆਪਣੇ ਮਨ ਦੀ ਗੱਲ, ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤੇ ਸੱਜਣ ਜਿਹੜੇ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿਚ, ਦਲਜੀਤ ਸਿੰਘ ਮਹਿਤਾ ਚੌਂਕ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ। ਰਿਸ਼ਤੇ ਬਣਾਉਣਾ ਇੰਨਾ ਆਸਾਨ ਹੈ ਜਿਵੇਂ ਮਿੱਟੀ ਉਪਰ ਮਿੱਟੀ ਨਾਲ ਮਿੱਟੀ ਲਿਖਣਾ, ਕਿਆ ਬਾਤ ਹੈ ਜੀ, ਪਰ ਰਿਸ਼ਤੇ ਨਿਭਾਉਣਾ ਇੰਨਾ ਔਖਾ ਹੈ ਜਿਵੇਂ ਪਾਣੀ ਉਪਰ ਪਾਣੀ ਨਾਲ ਪਾਣੀ ਲਿਖਣਾ। ਬਹੁਤ ਖੂਬਸੂਰਤ ਵਿਚਾਰ ਹੈ ਜੀ। ਸੋ ਬਣਾਉਣੇ ਤਾਂ ਬੜੇ ਸੌਖੇ ਆ, ਮਿੱਟੀ ਦੇ ਉੱਪਰ ਮਿੱਟੀ ਦੇ ਨਾਲ ਮਿੱਟੀ ਲਿਖਣਾ ਸੌਖਾ ਆ, ਪਰ ਪਾਣੀ ਦੇ ਉੱਪਰ ਪਾਣੀ ਨਾਲ ਪਾਣੀ ਲਿਖਣਾ ਬੜਾ ਔਖਾ ਆ। ਸੋ ਇਦੇ ਰਿਸ਼ਤੇ ਬਣਾਉਣੇ ਤੇ ਨਿਭਾਉਣੇ ਇੰਨੇ ਔਖੇ ਨੇ। ਬਹੁਤ ਖੂਬਸੂਰਤ ਵਿਚਾਰ, ਹਰਮੀਤ ਚੰਨਾ ਸਾਡੇ ਨਾਲ ਜੁੜੇ ਨੇ, ਉਨ੍ਹਾਂ ਦੀ ਸਾਰੀ ਟੀਮ ਕਰੂ ਜਿਹੜਾ ਤੀਰਾ ਨਿੱਕਾ ਤੇ ਅਮਰੀਕ ਸਾਰੇ ਕੋਬਰਮ ਤੋਂ ਸਾਨੂੰ ਸੁਣਦੇ ਨੇ, ਇੰਜੋਏ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਵੈਦਰ ਕਹਿੰਦੇ ਬਹੁਤ ਖੂਬਸੂਰਤ ਹੈ ਕੋਬਰਮ ਇਲਾਕੇ ਦੇ ਵਿਚ, ਐਨ ਕ੍ਰਿਸਟਲ ਕਲੀਅਰ ਹੈ। ਕੱਲ ਦਾ ਪ੍ਰੋਗਰਾਮ ਕਹਿੰਦੇ ਬੜਾ ਖੂਬਸੂਰਤ ਸੀ, ਧੰਨਵਾਦ ਜੀ। ਤੇ ਇਕ ਤੁਸੀਂ ਜਿਹੜਾ ਗੀਤ ਕਿਹਾ ਮੈਂ ਕੋਸ਼ਿਸ਼ ਕਰਾਂਗਾ ਅੱਜ ਪ੍ਰੋਗਰਾਮ ਦੇ ਵਿਚ ਲਾਉਣ ਦੀ, ਤੇ ਜੀ ਆਇਆਂ ਨੂੰ ਤੁਹਾਡਾ। ਰਮਨਜੀਤ ਸਿੰਘ ਸਾਡੇ ਨਾਲ ਜੁੜੇ ਨੇ ਜੀ ਜੰਡੋਰੀਆ ਤੇ, ਉਨ੍ਹਾਂ ਨੇ ਬੁੱਲੇ ਸ਼ਾਹ ਦੀ ਇਕ ਕਵਿਤਾ ਭੇਜੀ ਹੈ ਜੀ। ਉਸ ਦੇ ਨਾਲ ਯਾਰੀ ਕਦੇ ਨਾ ਰੱਖੀਏ ਜਿਸ ਨੂੰ ਆਪਣੇ ਤੇ ਗਰੂਰ ਹੋਵੇ, ਮਾਂ ਬਾਪ ਨੂੰ ਬੁਰਾ ਨਾ ਆਖਿਓ ਚਾਹੇ ਲੱਖ ਉਨ੍ਹਾਂ ਦਾ ਕਸੂਰ ਹੋਵੇ, ਰਾਹ ਚੱਲਦੇ ਨੂੰ ਦਿਲ ਨਾ ਦਿਓ ਚਾਹੇ ਲੱਖ ਚਿਹਰੇ ਤੇ ਨੂਰ ਹੋਵੇ, ਉਹ ਬੁੱਲਿਆ ਦੋਸਤੀ ਸਿਰਫ ਉਥੇ ਕਰੀਓ ਜਿੱਥੇ ਦੋਸਤੀ ਨਿਭਾਵਣ ਦਾ ਦਸਤੂਰ ਹੋਵੇ। ਕਿਆ ਬਾਤ ਹੈ ਜੀ, ਬੁੱਲਾ ਬੁੱਲਾ ਹੀ ਹੈ ਜੀ, ਤੇ ਬਹੁਤ ਧੰਨਵਾਦ ਤੁਹਾਡਾ। ਇਹ ਤੁਸੀਂ ਖੂਬਸੂਰਤ ਸਤਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੇ ਯਾਦਵਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਜੀਵ ਭਗਤ ਲੁਧਿਆਣੇ ਵਾਲੇ ਪਰਥ ਤੋਂ, ਜਿਹੜੇ ਕਿ ਆਸਟ੍ਰੇਲੀਆ ਦੇ ਸਿਟੀਜ਼ਨ ਬਣੇ ਸੀ ਪਰਸੋਂ, ਉਹ ਵੀ ਮੈਸੇਜ ਪਾ ਰਹੇ ਨੇ, ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਬੁਲਾਉਂਦੇ ਹੋਏ। ਸੋ ਦੋਸਤੋ, ਈਮੇਲ ਟੈਲੀਗ੍ਰਾਮ ਖੁੱਲੀ ਹੈ, ਜਦੋਂ ਮਰਜ਼ੀ ਤੁਸੀਂ ਮੈਸੇਜ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕਫ ਸਾਰਬਰ ਦੇ ਵਿਚ ਮੌਸਮ ਬੜਾ ਖੂਬਸੂਰਤ ਹੈ, ਅੱਜ ਦਿਨ ਐਨ ਟਿਕਿਆ ਪਿਆ, ਧੁੱਪ ਖਿੜੀ ਹੋਈ ਹੈ, 21 ਡਿਗਰੀ ਤੱਕ ਪਹੁੰਚੇਗਾ। ਬ੍ਰਿਸਬਨ ਦੇ ਵਿਚ 23, ਥੋੜਾ ਨਿੱਘਾ ਹੈ। ਸਿਡਨੀ ਦੇ ਵਿਚ 19 ਡਿਗਰੀ ਤੇ ਅਮਰੀਕ ਸਿੰਘ ਕਹਿ ਰਹੇ ਸਨ ਕਿ ਉਥੇ ਵੀ ਬੜਾ ਸੋਹਣਾ ਮੌਸਮ ਹੈ। ਤੇ ਕੈਨਬਰਾ ਦੇ ਵਿਚ ਅੱਜ ਕੋਹਰਾ ਦਸਿਆ ਗਿਆ ਸੀ 0 ਡਿਗਰੀ ਦੇ ਨਾਲ, 16 ਡਿਗਰੀ ਠੰਡ, 9 ਤੇ 17 ਮੈਲਬਨ ਦੇ ਵਿਚ ਜਿੱਥੇ ਵਿਰਾਸਤ ਫਿਲਮ ਫੈਸਟੀਵਲ ਰਾਤੀ ਹੋ ਕੇ ਹਟਿਆ। ਐਡਲੇਡ ਦੇ ਵਿਚ 8 ਤੋਂ 17 ਡਿਗਰੀ ਜੀ, ਤੇ ਇੱਥੇ ਵੀ ਅੱਜ ਬੱਦਲਵਾਈ ਹੋ ਸਕਦੀ ਹੈ। ਪਰਥ ਦੇ ਵਿਚ ਧੁੱਪ ਖਿੜੀ ਰਹੇਗੀ 21 ਡਿਗਰੀ, ਤੇ 34 ਡਿਗਰੀ ਡਾਰਵਿਨ ਦੇ ਵਿਚ ਮੌਸਮ ਹੈ। ਤੇ ਅੱਜ ਇਕ ਹੋਰ ਬੜੀ ਅਹਿਮ ਐਕਟੀਵਿਟੀ ਗਤੀਵਿਧੀ ਹੋ ਰਹੀ ਹੈ ਸਿਡਨੀ ਵਿਚ, ਸਿਟੀ ਟੂ ਸਰਫ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਪਹਿਲਾਂ ਅੰਮ੍ਰਿਤਸਰ ਸਾਹਿਬ ਦਾ ਤਾਪਮਾਨ ਵੀ ਜਾਣ ਲਈ 29 ਡਿਗਰੀ ਅੱਜ ਦਸਿਆ ਗਿਆ, ਤੇ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਜਿਹੜਾ ਅਗਲਾ ਗੀਤ ਮੈਂ ਤੁਹਾਨੂੰ ਇਕ ਸੁਣਾਉਣਾ ਹੈ, ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਨੂੰ ਚੰਦ ਕੁ ਮਿੰਟਾਂ ਵਾਸਤੇ ਲਵਾਂਗੇ। ਕੈਰਮ ਬੋਰਡ, ਇਹ ਜੀ ਆਇਆ ਗੀਤ ਸ਼ੈਰੀ ਮਾਨ ਦਾ, ਕੈਰਮ ਬੋਰਡ ਖੇਡਦੇ, ਸਾਰੇ ਖੇਡਦੇ ਨੇ ਕੈਰਮ ਬੋਰਡ, ਪਰ ਚਲੋ ਸੁਣਦੇ ਆ ਕੀ ਕਹਿੰਦੇ।
ਮਖ ਕੈਰਮ ਬੋਰਡ ਖੇਡਦੇ ਐਂਕੇ, ਕੈਰਮ ਬੋਰਡ ਖੇਡਦੇ ਐਂਕੇ, ਮਰਦ ਖੇਡਦਾ ਖਤਰਿਆਂ ਨਾਲ। ਕੈਰਮ ਬੋਰਡ ਖੇਡਦੇ ਐਂਕੇ, ਮਰਦ ਖੇਡਦਾ ਖਤਰਿਆਂ ਨਾਲ, ਜਿੱਤੇ ਦੀ ਜੱਟ ਨਾਲ ਖੜੀ ਐ, ਜਿੱਤੇ ਦੀ ਜੱਟ ਨਾਲ ਖੜੀ ਐ, ਨਿੱਤ ਖੇਡਦਾ ਚਤਰਿਆਂ ਨਾਲ। ਕੈਰਮ ਬੋਰਡ ਖੇਡਦੇ ਐਂਕੇ, ਮਰਦ ਖੇਡਦਾ ਖਤਰਿਆਂ ਨਾਲ, ਕੈਰਮ ਬੋਰਡ ਖੇਡਦੇ ਐਂਕੇ, ਮਰਦ ਖੇਡਦਾ ਖਤਰਿਆਂ ਨਾਲ। ਪਰੇਸ਼ਾਨ ਜ਼ਿਲ੍ਹੇ ਲੁਧਿਆਣੇ ਦੀ, ਲੈ ਕੇ ਥਾਰ ਗੇੜੀਆਂ ਮਾਰ
ਦੇ ਪੀ ਕੇ ਕੌਡੀ ਨਹੀਂ ਉਹ ਖੇਡ ਹੁੰਦੀ ਪੈਰ ਲੈਣ ਤੇ ਆ ਜਾਂਦੇ ਨੇ ਜਦ ਗੱਭਰੂ ਦੀ ਰੇਡ ਹੁੰਦੀ ਵਿੱਚ ਪੜਾ ਦੇ ਪੈਣ ਪੜਾਕੇ ਵਿੱਚ ਪੜਾ ਦੇ ਪੈਣ ਪੜਾਕੇ ਕੰਨ ਗੂੰਜਦੇ ਫਾਪੜਿਆਂ ਨਾਲ ਖੈਰ ਮਗੋੜ ਖੇਡਦੇ
ਲਓ ਜੀ ਕੈਰਮ ਬੋਰਡ ਖੇਡਦੇ ਰਹਿੰਦੇ ਮਰਦ ਖੇਡਦਾ ਖਤਰਿਆਂ ਨਾਲ ਤੇ ਸਾਡੇ ਵੀ ਜੀ ਬੜੇ ਜੁਝਾਰੂ ਗਏ ਹੋਏ ਨੇ ਜਿਹੜੇ ਖਤਰਿਆਂ ਨਾਲ ਖੇਡ ਰਹੇ ਨੇ ਰੀਓ ਓਲੰਪਿਕਸ ਦੇ ਵਿਚ ਪਲੇਅਰ ਮੈਂ ਪਲੇਅਰਾਂ ਦੀ ਗੱਲ ਨਹੀਂ ਕਰ ਰਿਹਾ ਜੀ ਮੈਂ ਤਾਂ ਜਿਹੜੇ ਮਿਨਿਸਟਰ ਤੇ ਉਨ੍ਹਾਂ ਦੇ ਨਾਲ ਸਟਾਫ ਹੈ ਉਹ ਜਿਹੜਾ ਖਤਰਿਆਂ ਨਾਲ ਖੇਡ ਖੇਡ ਕੇ ਆਪਣੇ ਦੇਸ਼ ਦਾ ਨਾਂ ਉੱਚਾ ਕਰ ਰਹੇ ਨੇ ਮੈਂ ਉਨ੍ਹਾਂ ਦੀ ਗੱਲ ਕਰ ਰਿਹਾ ਕਿ ਕੈਰਮ ਬੋਰਡ ਖੇਡਦੇ ਜੈਂਕ ਮਰਦ ਖੇਡਦੇ ਖਤਰਿਆਂ ਨਾਲ ਤੇ ਜਿਹੜੇ ਮਰਦ ਖੇਡਦੇ ਨੇ ਖਤਰਿਆਂ ਦੇ ਨਾਲ ਤੇ ਉਨ੍ਹਾਂ ਦੇ ਜਿਹੜੇ ਮੈਡਲ ਟੈਲੀ ਆ ਉਹ ਵੀ ਨੰਬਰ 1 ਨੰਬਰ 2 ਤੇ ਆ ਰਹੀ ਹੈ 3 ਤੇ ਆ ਰਹੀ ਹੈ ਆਸਟ੍ਰੇਲੀਆ ਵੀ ਉੱਤੇ ਆ ਤੇ ਹੁਣ ਆਪਾਂ ਦੇਖਦੇ ਆ ਕਿ ਅਮਰੀਕ ਸਿੰਘ ਫਲੋਰਾ ਨੇ ਸਵੇਰੇ ਸਵੇਰੇ ਭਵਿੱਖਬਾਣੀ ਕੀਤੀ ਸੀ ਵੀ 3 ਗੋਲਡ ਮੈਡਲ ਹੋ ਸਕਦੇ ਨੇ ਹਜੇ ਚਾਂਸ ਹੈ ਤੇ ਚਲੋ ਦੇਖਦੇ ਆ ਇਹ ਖਿਆਲ ਵੀ ਅੱਛਾ ਅਮਰੀਕ ਸਿੰਘ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ
ਗੁੱਡ ਮਾਰਨਿੰਗ ਅਮਨਦੀਪ ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਦਿਲ ਵਾਲੀ ਗੱਲ ਨੂੰ ਤੇ ਮੌਸਮ ਤੋਂ ਸ਼ੁਰੂ ਕਰਦੇ ਆ ਸਿਡਨੀ ਦਾ ਮੌਸਮ ਅੱਜ ਬਹੁਤ ਸੋਹਣਾ ਹੈ ਬਿਲਕੁਲ ਕ੍ਰਿਸਟਲ ਕਲੀਅਰ ਡੇ ਹੈ ਵਧੀਆ ਸਿਆਲੂ ਦਿਨ ਜਿਹਨੂੰ ਤੁਸੀਂ ਕਹਿ ਸਕਦੇ ਆ 15-16 ਡਿਗਰੀ ਟੈਂਪਰੇਚਰ ਇਸ ਵੇਲੇ ਹੋਏਗਾ ਸਿਡਨੀ ਦੇ ਵਿਚ ਕਾਫੀ ਸੋਹਣਾ ਲੱਗਾ ਸੈਰ ਕਰਕੇ ਅੱਜ ਬਾਹਰ ਤੇ ਬਿਲਕੁਲ ਖਿੜਿਆ ਹੋਇਆ ਦਿਨ ਹੈ ਤੇ ਸਾਰੇ ਹੀ ਆਸਟ੍ਰੇਲੀਆ ਦੇ ਵਿਚ ਮੇਰੇ ਖਿਆਲ ਦੇ ਵਿਚ ਕਾਫੀ ਸੁਹਾਵਣਾ ਵੈਦਰ ਹੈ ਅੱਜ
ਜੀ ਜੀ ਬਹੁਤ ਵਧੀਆ ਤੇ ਮੌਸਮ ਦੀ ਤੁਸੀਂ ਬੜੀ ਖੂਬਸੂਰਤੀ ਦੇ ਨਾਲ ਵਿਆਖਿਆ ਕੀਤੀ ਵਿਜੇ ਵਿਰਦੀ ਹੁਣੀ ਵੀ ਫੋਟੋ ਭੇਜੀ ਹੈ ਜੀ ਆਪਣੇ ਗਾਰਡਨ ਦੇ ਵਿਚ ਬਹੁਤ ਸੋਹਣੇ ਫੁੱਲ ਖਿੜੇ ਹੋਏ ਨੇ ਜੀ ਗੁਲਾਬੀ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਬੁਲਾਈ ਆ ਵਿਜੇ ਵਿਰ ਜੀ ਧੰਨਵਾਦ ਤੁਹਾਡਾ ਆਪਣੇ ਗਾਰਡਨ ਦੇ ਨਾਲ ਸਾਨੂੰ ਜੋੜਿਆ ਫੁੱਲਾਂ ਦੇ ਨਾਲ ਤੇ ਸੰਦੀਪ ਰਾਏ ਚੁਟਕਲਾ ਭੇਜ ਰਹੇ ਨੇ ਪਰ ਉਹ ਵੀ ਦੱਸ ਰਹੇ ਨੇ ਕਿ ਵੈਦਰ ਸਿਡਨੀ ਦਾ ਬਹੁਤ ਸੋਹਣਾ ਆ ਤੇ ਇਕ ਜੋਕ ਸਾਂਝਾ ਕਰਨਾ ਉਹ ਮੈਂ ਥੋੜੀ ਦੇਰ ਬਾਅਦ ਕਰਾਂਗਾ ਸੁਖਦੀਪ ਸਿੰਘ ਵੀ ਗੁੱਡ ਮਾਰਨਿੰਗ ਬੁਲਾਉਂਦੇ ਹੋਏ ਇਕ ਜੋਕ ਸਾਂਝਾ ਕਰ ਰਹੇ ਨੇ ਕੋਈ ਨੀ ਜੀ ਮੈਂ ਹੁਣੇ ਅੱਜ ਪ੍ਰੋਗਰਾਮ ਦੇ ਵਿਚ ਇਸ ਨੂੰ ਸੁਣਾਵਾਂਗਾ ਤੇ ਅਮਰੀਕ ਜੀ ਤੁਸੀਂ ਇਹ ਸਵੇਰੇ ਸਵੇਰੇ ਜਿਹੜੀ ਭਵਿੱਖਬਾਣੀ ਕੀਤੀ ਆ ਗੋਲਡ ਮੈਡਲ ਦੀ ਇੰਡੀਆ ਦੇ ਜਿੱਤਣ ਦੀ ਕੀ ਗੱਲ ਕੀ ਆ
ਅਮਨਦੀਪ ਕਦੇ ਵੀ ਤੁਹਾਨੂੰ ਪੈਸੀਮਿਸਟਿਕ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਦੇਖੋ ਇੰਡੀਆ ਦੀ ਪਰਫਾਰਮੈਂਸ ਇਸ ਸਾਲ ਦੇ ਰੀਓ ਓਲੰਪਿਕ ਦੇ ਵਿਚ ਤਾਂ ਮੈਨੂੰ ਲੱਗਦਾ ਹੈ ਕਿ 3 ਗੋਲਡ ਮੈਡਲ ਇੰਡੀਆ ਇਸ ਵੇਲੇ ਵੀ ਜਿੱਤ ਸਕਦਾ ਉਹ ਕਿੱਥੋਂ ਕਿੱਥੋਂ ਗੋਲਡ ਮੈਡਲ ਆਊਗਾ ਉਹ ਤੁਹਾਨੂੰ ਮੈਂ ਹੁਣ ਦੱਸਦਾ ਕਿ ਕਿੱਥੋਂ ਕਿੱਥੋਂ ਗੋਲਡ ਮੈਡਲ ਆ ਸਕਦਾ ਭਾਰਤ ਨੂੰ ਭਾਰਤੀ ਹਾਕੀ ਮੈਨਸ ਟੀਮ ਜਿਹੜੀ ਆ ਪਹਿਲੀ ਵਾਰ 36 ਸਾਲ ਬਾਅਦ ਕੁਆਟਰ ਫਾਈਨਲ ਦੇ ਵਿਚ ਪਹੁੰਚ ਚੁੱਕੀ ਆ 1980 ਦੇ ਵਿਚ ਇਹ ਅਜਿਹਾ ਹੋਇਆ ਸੀ ਜਦੋਂ ਭਾਰਤ ਨੇ ਗੋਲਡ ਮੈਡਲ ਜਿੱਤਿਆ ਸੀ ਸਪੇਨ ਨੂੰ ਹਰਾ ਕੇ ਤੇ ਇਸ ਵਾਰ ਵੀ ਭਾਰਤ ਦਾ ਕੁਆਟਰ ਫਾਈਨਲ ਦੇ ਵਿਚ ਮੁਕਾਬਲਾ ਸਪੇਨ ਦੇ ਨਾਲ ਹੋਏਗਾ ਅਗਰ ਉਹ ਮੈਚ ਉਥੋਂ ਜਿੱਤ ਜਾਂਦੇ ਆ ਫਿਰ ਉਨ੍ਹਾਂ ਨੂੰ ਮੋੜਨਾ ਬੜਾ ਮੁਸ਼ਕਿਲ ਹੋਏਗਾ ਸੈਮੀ ਫਾਈਨਲ ਫਾਈਨਲ ਜਿੱਤ ਜਾਣਗੇ ਮੇਰੇ ਖਿਆਲ ਦੇ ਵਿਚ 1 ਗੋਲਡ ਮੈਡਲ ਤਾਂ ਉਥੋਂ ਆਏਗਾ ਅਮਨਦੀਪ ਦੂਜਾ ਗੋਲਡ ਮੈਡਲ ਮੈਂ ਆਸ
ਕਰਦਾ
ਟੈਨਿਸ ਵਿਚੋਂ ਆ ਸਕਦਾ ਟੈਨਿਸ ਦੀ ਜੋੜੀ ਵੀ ਫਾਈਨਲ ਵਿਚ ਸੈਮੀ ਫਾਈਨਲ ਚ ਪਹੁੰਚ ਚੁੱਕੀ
ਹੈ ਹਾਰ ਗਈ ਹੈ ਜੀ ਮਾਫ ਕਰਨਾ ਉਹ ਹਾਰ ਗਈ ਹੈ ਜੀ
ਸੈਮੀ ਫਾਈਨਲ ਹਾਰ ਗਏ
ਹਾਂਜੀ ਸਾਨੀਆ
ਉਹਨੂੰ ਤੁਸੀਂ
ਦੋ ਰਹਿ ਗਏ ਹੁਣ ਸਾਨੀਆ ਤੇ ਬਪੰਨਾ ਸੈਮੀ ਫਾਈਨਲ ਚ ਹਾਰ ਗਏ ਜੀ ਬੀਬੀਸੀ ਦੀ ਤਾਜ਼ੀ
ਖਬਰ ਉਹਨੂੰ ਡਿਲੀਟ ਕਰ ਦਿਓ ਹਾਂਜੀ ਉਹਨੂੰ ਡਿਲੀਟ ਕਰ ਦਿੰਦੇ ਆ ਹੋਰ ਅੱਗੇ ਵਧਦੇ ਆ
ਅੱਛਾ
ਤੇ ਜਿਹੜੇ ਬਾਕਸਿੰਗ ਦੇ ਵਿਚ ਵੀ ਸਾਡੇ ਇੱਕ ਦੋ ਜਿਹੜੇ ਆਸ ਕਰ ਸਕਦੇ ਆ ਕੁਆਟਰ ਫਾਈਨਲ ਦੇ ਆਲੇ ਦੁਆਲੇ ਘੁੰਮ ਰਹੇ ਕੁਆਟਰ ਫਾਈਨਲ ਚ ਪਹੁੰਚ ਵੀ ਚੁੱਕੇ ਆ ਉਥੋਂ ਵੀ ਗੋਲਡ ਮੈਡਲ ਆ ਸਕਦਾ ਤੇ ਬੈਡਮਿੰਟਨ ਦੇ ਵਿਚੋਂ ਗੋਲਡ ਮੈਡਲ ਦੀ ਆਸ ਬੜੀ ਪੱਕੀ ਆ ਉਥੋਂ ਆ ਸਕਦਾ ਤੇ ਮੇਰੇ ਖਿਆਲ ਦੇ ਵਿਚ 3 ਗੋਲਡ ਮੈਡਲ ਭਾਰਤ ਨੂੰ ਆ ਸਕਦੇ ਆਸ ਕੀਤੀ ਜਾ ਸਕਦੀ ਆ ਲੇਕਿਨ ਕੋਈ ਵੀ ਪੇਸ਼ਨਗੋਈ ਕਰਨੀ ਜਾਂ ਭਵਿੱਖਬਾਣੀ ਕਰਨੀ ਖਤਰੇ ਤੋਂ ਖਾਲੀ ਨਹੀਂ ਹੁੰਦੀ
ਤੇ
ਹੋ ਸਕਦਾ ਕਿ ਭਾਰਤ ਇਸ ਵਾਰ ਗੋਲਡ ਮੈਡਲ ਦੀ ਅਮਨਦੀਪ ਰੇਸ ਦੇ ਵਿਚ ਆਵੇ ਤੇ ਉਧਰ ਅੱਜ ਚੰਬਾ ਹੋਇਆ ਜਦੋਂ ਮੈਂ ਦੇਖਿਆ ਕਿ ਫਿਜੀ ਨੇ ਪਹਿਲਾ ਮੈਡਲ ਓਲੰਪਿਕ ਦੇ ਵਿਚ ਜਿੱਤਿਆ ਅਤੇ ਉਹ ਵੀ ਗੋਲਡ ਮੈਡਲ 7 ਉਨ੍ਹਾਂ ਨੇ ਰਗਬੀ 7 ਜਿੱਤ ਕੇ ਗੋਲਡ ਮੈਡਲ ਰਜਿਸਟਰ ਕੀਤਾ ਅੱਜ ਫਿਜੀ ਦੇ ਲੋਕ ਕਾਫੀ ਖੁਸ਼ੀਆਂ ਮਨਾ ਰਹੇ ਆ ਤੇ ਫਿਜੀ ਦੇ ਵਿਚ ਕਾਫੀ ਹਰਸੋਲਾਸ ਦਾ ਵਾਤਾਵਰਨ ਬਣਿਆ ਹੋਇਆ ਮੁੜਦਿਆਂ ਭਾਰਤ ਦੇ ਇਤਿਹਾਸ ਦੇ ਓਲੰਪਿਕ ਦੇ ਵੱਲ ਅਮਨਦੀਪ ਭਾਰਤ ਨੇ 7 ਵਾਰ ਗੋਲਡ ਮੈਡਲ ਹਾਕੀ ਵੀ ਜਿੱਤਿਆ ਹੋਇਆ ਹੈ ਤੇ ਆਸ ਕਰਦੇ ਅੱਠਵੀਂ ਵਾਰ ਵੀ ਭਾਰਤ ਦੇ ਮੈਡਲ ਜਿੱਤੇ ਤੇ ਇਹ ਮੈਚ ਅੱਜ ਰਾਤ ਨੂੰ ਹੋਏਗਾ 11:30 ਜਾਂ 12 ਵਜੇ ਦੇ ਕਰੀਬ ਇਹ ਮੈਚ ਹੋਏਗਾ ਅਤੇ ਸਟਾਰ ਪਲੱਸ ਇਸ ਮੈਚ ਸਟਾਰ ਪਲੱਸ 3 ਜਿਹੜਾ ਇੰਡੀਅਨ ਚੈਨਲ ਹੈ ਉਹ ਲਾਈਵ ਇਸ ਨੂੰ ਸਾਰੇ ਮੈਚਾਂ ਨੂੰ ਸ਼ੋਅ ਕਰ ਰਿਹਾ ਹੈ ਓਲੰਪਿਕ ਗੇਮਾਂ ਨੂੰ ਸ਼ੋਅ ਕਰ ਰਿਹਾ ਹੈ ਅਮਨਦੀਪ ਤੇ ਜਿਹੜੀ ਭਾਰਤ ਦੀ ਮੈਡਲ ਜਿੱਤਣ ਦੀ ਕਾਹਤੇ ਨੀ ਮੈਡਲ ਜਿੱਤਾ ਇਹਦਾ ਵੀ ਮੈਨੂੰ ਇੱਕ ਮੈਂ ਕਾਰਨ ਲੱਭਿਆ ਪੜ੍ਹ ਕੇ ਅੱਜ ਕਿ ਇਹ ਜਿਹੜੇ ਦੇਸ਼ ਹੈ ਮੈਡਲ ਕਾਹਤੇ ਨੀ ਜਿੱਤਦੇ ਜਦੋਂ ਪਿਛਲੀ ਵਾਰ ਮੈਂ ਤੁਹਾਡੇ ਕੋਲ ਆਇਆ ਸੀ 2 ਹਫ਼ਤੇ ਪਹਿਲਾਂ ਤਾਂ ਅਸੀਂ ਗੱਲ ਕੀਤੀ ਸੀ ਹਰ ਬਿਮਾਰੀ ਜਿਹੜੀ ਰਸੋਈ ਤੋਂ ਸ਼ੁਰੂ ਹੁੰਦੀ ਹੈ ਅਤੇ ਹਰ ਇਲਾਜ ਜਿਹੜਾ ਉਹ ਵੀ ਰਸੋਈ ਤੋਂ ਸ਼ੁਰੂ ਹੁੰਦਾ
ਬਿਲਕੁਲ ਬਿਲਕੁਲ
ਤੇ ਮੈਡਲ ਜਿੱਤਣ ਦੀ ਜਿੱਥੇ ਤੱਕ ਟੈਲੀ ਹੈ ਮੈਡਲ ਜਿੱਤਣ ਦੀ ਸ਼ਮਤਾ ਮੇਰੇ ਖਿਆਲ ਦੇ ਵਿਚ ਉਹ ਵੀ ਰਸੋਈ ਤੋਂ ਹੀ ਸ਼ੁਰੂ ਹੁੰਦੀ ਆ ਹੁਣ ਦੇਖੋ ਉਹ ਕਿੱਦਾਂ ਸ਼ੁਰੂ ਹੁੰਦੀ ਆ ਇਸ ਬਾਰੇ ਅਸੀਂ ਥੋੜੀ ਵਿਚਾਰ ਕਰਾਂਗੇ ਇਕ ਦੋ ਮਿੰਟ ਦੇ ਵਿਚ ਜੇਕਰ ਅਸੀਂ ਮੈਡਲ ਟੈਲੀ ਅਮਨਦੀਪ ਇਸ ਵੇਲੇ ਦੇਖੀਏ ਤਾਂ ਯੂਨਾਈਟਿਡ ਸਟੇਟ ਤੇ 21 ਗੋਲਡ ਮੈਡਲ ਹਨ ਤੇ ਕੁੱਲ 54 ਮੈਡਲ ਉਹ ਜਿੱਤ ਚੁੱਕਿਆ ਹੈ ਮੈਡਲ ਟੈਲੀ ਦੇ ਵਿਚ ਸਾਡੇ ਗੁਆਂਢੀ ਸ਼ਰੀਕ ਚਾਈਨਾ 13 ਗੋਲਡ ਮੈਡਲ ਤੇ 41 ਉਨ੍ਹਾਂ ਦੇ ਟੋਟਲ ਮੈਡਲ ਹਨ ਗ੍ਰੇਟ ਬ੍ਰਿਟੇਨ ਦੇ 9 ਤੇ 26 ਟੋਟਲ ਹਨ ਜਰਮਨੀ ਦੇ 8 ਗੋਲਡ ਮੈਡਲ ਤੇ 16 ਟੋਟਲ ਹਨ ਜਪਾਨ ਦੇ 7 ਤੇ 24 ਟੋਟਲ ਹਨ ਰਸ਼ੀਆ ਦੇ 6 ਗੋਲਡ ਮੈਡਲ ਤੇ 23 ਟੋਟਲ ਹਨ ਤੇ ਆਸਟ੍ਰੇਲੀਆ ਸਾਡਾ ਦੂਜਾ ਜਿਹੜਾ ਘਰ ਆ ਪਹਿਲਾ ਹੀ ਘਰ ਅਸੀਂ ਕਹਾਂਗੇ ਉਹਨੇ 6 ਗੋਲਡ ਮੈਡਲ ਜਿੱਤ ਕੇ 20 ਟੋਟਲ ਮੈਡਲ ਜਿੱਤੇ ਹਨ ਬੜੀ ਚੰਗੀ ਗੱਲ ਹੈ ਇਸ ਤੋਂ ਥੱਲੇ ਅਸੀਂ ਨਹੀਂ ਜਾਂਦੇ ਕਿਉਂਕਿ ਕਈ ਕੰਟਰੀ ਆ ਜਿਨ੍ਹਾਂ ਨੇ 6-5-6-3 ਜੋ ਗੋਲਡ ਮੈਡਲ ਜਿੱਤੇ ਵਾ ਹੁਣ ਅਮਨਦੀਪ ਮੈਂ ਗੱਲ ਕਰਦਾ ਸੀ ਕਿ ਹਰ ਜਿਹੜੀ ਬਿਮਾਰੀ ਹੈ ਇਲਾਜ ਹੈ ਈਵਨ ਜਿਹੜੇ ਗੋਲਡ ਮੈਡਲ ਜਿੱਤਣ ਦੀ ਰੇਸ ਹੈ ਰਸੋਈ ਤੋਂ ਸ਼ੁਰੂ ਹੁੰਦੀ ਹੈ ਤੁਸੀਂ ਪੁੱਛੋ ਕਿਉਂ
ਹੁਣ ਤੁਸੀਂ ਦੱਸ ਦਿਓ ਜੀ ਕਿਉਂਕਿ ਤੁਸੀਂ ਇਹ ਕਹਿਣਾ ਜੇ ਮੈਂ ਕਿਉਂ ਪੁੱਛ ਲਿਆ ਤੁਸੀਂ ਇਹ ਕਹਿਣਾ ਬਹੁਤ ਸੋਹਣਾ ਸਵਾਲ ਕੀਤਾ ਜੀ ਤੁਸੀਂ
ਮੈਂ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਜੀ ਤੁਸੀਂ ਕਿਹਾ ਨੀ ਚਲੋ ਠੀਕ ਆ ਅਮਨਦੀਪ ਜਿੱਥੋਂ ਤੱਕ ਦੇਖਿਆ ਜਾਵੇ ਜੇ ਸੀਰੀਅਸਲੀ ਤੁਸੀਂ ਦੇਖਿਆ ਜਾਵੇ ਨਾ ਜਿਹੜੀ ਖੁਰਾਕ ਆ ਜਿਹੜੇ ਪੂਰੇ ਕੰਟਰੀ ਆ ਜਿਵੇਂ ਯੂਨਾਈਟਿਡ ਸਟੇਟ ਆ ਚਾਈਨਾ ਆ ਗ੍ਰਿਟੇਨ ਬ੍ਰਿਟੇਨ ਆ ਜਰਮਨੀ ਆ ਜਪਾਨ ਆ ਰਸ਼ੀਆ ਆ ਆਸਟ੍ਰੇਲੀਆ ਆ ਇੱਥੇ ਦੀ ਜਿਹੜੀ ਡਾਇਟ ਦੇ ਵਿਚ ਪ੍ਰੋਟੀਨ ਅਮਨਦੀਪ ਜ਼ਿਆਦਾ ਹੁੰਦੀ ਆ ਤੁਸੀਂ ਚੀਨ ਦੀ ਜਿਹੜੇ ਚੀਨੀ ਮੂਲ ਦੇ ਲੋਕ ਆ ਜਪਾਨ ਆ ਸਾਊਥ ਕੋਰੀਆ ਆ ਚੀਨ ਆ ਇਹ ਤੁਸੀਂ ਦੇਖ ਲਓ ਇਹਨਾਂ ਦੀ ਡਾਇਟ ਦੇ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਕਾਰਬੋਹਾਈਡਰੇਟ ਥੋੜੀ ਮਾਤਰਾ ਘੱਟ ਹੁੰਦੀ ਆ ਲੇਕਿਨ ਸਾਡੀਆਂ ਖੁਰਾਕਾਂ ਦੇ ਵਿਚ ਕਾਰਬੋਹਾਈਡਰੇਟ ਘੱਟ ਜ਼ਿਆਦਾ ਹੁੰਦੀ ਹੈ ਤੇ ਪ੍ਰੋਟੀਨ ਅਸੀਂ ਥੋੜੀ ਘੱਟ ਲੈਂਦੇ ਹਾਂ ਮੇਰੇ ਖਿਆਲ ਦੇ ਵਿਚ ਮੇਰੇ ਆਪਣੇ ਵਿਚਾਰ ਆ ਇਹ ਮੈਂ ਕਿਤੇ ਪੜਿਆ
ਬੋਡੀ ਹਾਂ ਅਮਰੀਕ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੀ ਜਿਹੜੀ ਮਾੜੀ ਪਰਫਾਰਮੈਂਸ ਹੈ ਉਸਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ ਸਪੋਰਟਸ ਅਥਾਰਟੀ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਇਹ ਪ੍ਰੋਗਰਾਮ ਚਲਾਏ ਜਾਂਦੇ ਨੇ ਜਿੱਥੇ ਕੈਂਪ ਲੱਗਦੇ ਨੇ ਉਨ੍ਹਾਂ ਨੂੰ ਪਲੇਅਰਾਂ ਨੂੰ ਤਿਆਰ ਕੀਤਾ ਜਾਂਦਾ ਤੇ ਉੱਥੇ ਜਿਹੜਾ ਭੋਜਨ ਹੈ ਉਹ ਸ਼ਾਕਾਹਾਰੀ ਦਿੱਤਾ ਜਾਂਦਾ ਜਾਣੀ ਕਿ ਵੈਜੀਟੇਰੀਅਨ ਭੋਜਨ ਹੀ ਦਿੱਤਾ ਜਾਂਦਾ ਹੈ ਤੇ ਇਹ ਵੀ ਇੱਕ ਮਤਲਬ ਜਿਹੜੇ ਮਾਹਰ ਹੈ ਉਹ ਸਮੱਸਿਆ ਮੰਨ ਰਹੇ ਆ ਵੀ ਇਹ ਇੱਕ ਸਮੱਸਿਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਪਲੇਅਰਾਂ ਨਾਲ ਕੰਪੀਟ ਕਰਨਾ ਪੈਂਦਾ ਜਿਹੜੇ ਕਿ ਪੂਰੀ ਫੁੱਲ ਬਲੋਨ ਮਤਲਬ ਮੈਕਸੀਮਮ ਪ੍ਰੋਟੀਨ ਡਾਇਟ ਖਾਂਦੇ ਨੇ ਤੇ ਕੰਪੈਰੇਟਿਵਲੀ ਜਿਹੜੇ ਸਾਡੇ ਪਲੇਅਰ ਨੇ ਉਨ੍ਹਾਂ ਨੂੰ ਡਾਇਟ ਵੀ ਘੱਟ ਦਿੱਤੀ ਜਾਂਦੀ ਹੈ ਉਨ੍ਹਾਂ ਦੇ ਰਹਿਣ ਸਹਿਣ ਦਾ ਸਟੈਂਡਰਡ ਵੀ ਘੱਟ ਹੈ ਤੇ ਉਨ੍ਹਾਂ ਦੇ ਟਰੈਵਲ ਦਾ ਸਟੈਂਡਰਡ ਵੀ ਘੱਟ ਹੈ ਤੇ ਉਨ੍ਹਾਂ ਦੀ ਸਪੋਰਟ ਵੀ ਬਹੁਤ ਘੱਟ ਹੈ ਇਹ ਤਾਂ ਹੁਣ ਜੱਗ ਜਾ ਰਹੀ ਹੈ ਕਿ ਮਿਨਿਸਟਰ ਤਾਂ ਘੁੰਮ ਰਹੇ ਨੇ ਉਨ੍ਹਾਂ ਦੇ ਜਿਹੜੇ ਨਾਲ ਪਿਆਦੇ ਨੇ ਬਿਊਰੋਕਰੇਸੀ ਆ ਉਹ ਬੜੀ ਐਸ਼ੋ ਮਸਤੀ ਦੇ ਨਾਲ ਫਸਟ ਕਲਾਸ ਦੇ ਵਿਚ ਟਰੈਵਲ ਕਰ ਰਹੀ ਹੈ ਤੇ ਜਿਹੜੀ ਪਲੇਅਰ ਨੇ ਉਹ ਇਕਾਨਮੀ ਦੇ ਵਿਚ ਉਨ੍ਹਾਂ ਨੂੰ ਕੋਈ ਸਪੋਰਟ ਨਹੀਂ ਹੈਗੀ ਮੈਂਟਲ ਸਪੋਰਟ ਨਹੀਂ ਖੁਰਾਕਾਂ ਜਿਹੜੀਆਂ ਬੜੀਆਂ ਮਤਲਬ ਐਵਰੇਜ ਜਿਹੀਆਂ ਨੇ ਮੈਨੂੰ ਲੱਗਦਾ ਇਹ ਪੰਜਾਬ ਦਾ ਜਿਹੜਾ ਆਮ ਘਰ ਹੈ ਉਹਦੇ ਨਾਲ ਵੀ ਘੱਟ ਖੁਰਾਕ ਹੋਏਗੀ ਵਧੀਆ ਉੱਥੇ
ਜੀ ਜੀ ਬਿਲਕੁਲ ਬਿਲਕੁਲ ਅਮਨਦੀਪ ਇਹ ਵੀ ਖਬਰ ਆ ਰਹੀ ਕਿ ਜਿਹੜੇ ਹਾਕੀ ਦੇ ਸਾਡੇ ਪਲੇਅਰ ਆ ਉਹਨਾਂ ਕੋਲ ਇੱਕ ਇੱਕ ਸ਼ਰਟ ਆ ਸਿਰਫ ਉਹ ਸ਼ਰਟ ਪਾ ਕੇ ਉਹ ਖੇਲਦੇ ਉਹੀ ਧੋ ਕੇ ਉਹੀ ਪਾ ਲੈਂਦੇ ਆ ਮੇਰੇ ਖਿਆਲ ਚ ਇਹ ਇੱਕ ਬੜੀ ਹਾਸੋਹੀਣੀ ਗੱਲ ਆ ਕਿ ਐਡਾ ਵੱਡਾ ਦੇਸ਼ ਆ ਜਿੱਥੇ ਕਿ ਆਸਟ੍ਰੇਲੀਆ ਦੀ ਆਬਾਦੀ ਦੇ ਕਰੀਬ ਉੱਥੇ ਬਿਲੀਨੀਅਰ ਹੋਣੇ ਆ ਸਾਡੇ ਦੇਸ਼ ਦੇ ਜਿੰਨੀ ਆਸਟ੍ਰੇਲੀਆ ਦੀ ਆਬਾਦੀ
ਇਹਦੇ ਨਾਲ ਤਾਂ ਅਮਰੀਕ ਜੀ ਪੰਜਾਬਣਾ ਹੀ ਸਾਡੀਆਂ ਮੱਲ ਮਾਰ ਰਹੀਆਂ ਨੇ ਉਹ ਇੱਕ ਪਾਰਟੀ ਚ ਸੂਟ ਪਾਇਆ ਦੂਜੀ ਪਾਰਟੀ ਚ ਨਹੀਂ ਪਾਉਂਦੀਆਂ
ਜੀ 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 ਅਮਨਦੀਪ ਜਿਹੜੇ ਸਾਡੇ ਹਾਕੀ ਪਲੇਅਰ ਗੋਲਡ ਉਹ ਇੱਕ ਇੱਕ ਆਪਣੀ ਸ਼ਰਟ ਲੈ ਕੇ ਘੁੰਮ ਰਹੇ ਆ ਤੇ ਇਧਰ ਪੰਜਾਬਣਾ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਆ ਜਾਂ ਜੋ ਵੀ ਅਸੀਂ ਕਹਿ ਸਕਦੇ ਉਹਨਾਂ ਨੂੰ
ਉਹ ਸਾਰੀ ਟੈਕਸਟਾਈਲ ਇੰਡਸਟਰੀ ਚਲਾਈ ਜਾ ਰਹੀ ਹੈ
ਸਾਰੀ ਟੈਕਸਟਾਈਲ ਇੰਡਸਟਰੀ ਉਹਨਾਂ ਦੇ ਸਿਰ ਤੇ ਚੱਲਦੀ ਆ। ਤੁਸੀਂ ਬਿਲਕੁਲ ਠੀਕ ਠੀਕ ਬੁਝਿਆ ਗੱਲ ਨੂੰ,
ਠੀਕ ਪਕੜਿਆ
ਗੱਲ ਨੂੰ, ਤੇ ਬਿਲਕੁਲ ਟੈਕਸਟਾਈਲ ਇੰਡਸਟਰੀ ਉਹਨਾਂ ਤੇ ਚੱਲਦੀ। ਲੇਕਿਨ ਸਾਡੇ ਓਲੰਪਿਕ ਜਿਹੜੇ ਮੈਨੇਜਮੈਂਟ ਦੇ ਬੰਦੇ ਹਨ ਜਾਂ ਬਿਊਰੋਕਰੇਸੀ ਹੈ, ਉਹ ਟੈਕਸਟਾਈਲ ਇੰਡਸਟਰੀ ਡੋਬਣ ਤੇ ਤੁਰੀ ਹੋਈ ਆ।
ਇੱਧਰ ਨਾ ਸੁਖਦੀਪ ਸਿੰਘ ਕਹਿ ਰਹੇ ਨੇ, ਅਮਰੀਕ ਜੀ ਬਹੁਤ ਵਧੀਆ ਕਹਿੰਦੇ ਤੁਸੀਂ ਚੁਟਕਲਾ ਸੁਣਾਇਆ 3 ਗੋਲਡ ਮੈਡਲ ਵਾਲਾ।
ਅਮਦੀਪ ਚੁਟਕਲਾ ਨੀ, ਸੱਚਾਈ ਹੋ ਸਕਦੀ ਆ, ਦੇਖ ਲਿਓ ਕੁਛ ਨਾ ਕੁਛ ਹੋ।
ਮੈਂ ਨੀ ਕਹਿੰਦਾ, ਸਤਵੀਰ ਮੈਨੇ ਆਸ ਡਰੋਲੀ ਵਾਲਾ ਵੀ ਇਹੀ ਕਹਿੰਦਾ, ਕਹਿੰਦਾ ਫਲੋਰਾ ਸਾਹਿਬ ਤੁਸੀਂ ਕਹਿੰਦਾ ਬਹੁਤ ਮਜ਼ਾਕਿਆ ਕਿਸਮ ਦੇ ਇਨਸਾਨ ਹੋ।
ਮੰਨ ਲੈਂਦੇ ਉਹਨਾਂ ਦੀ ਗੱਲ, ਉਹਨਾਂ ਦੀ ਗੱਲ ਵੀ ਠੀਕ ਠਾਕ ਆ।
ਤੇ ਇੱਧਰ ਅਮਰੀਕ ਜੀ ਹਰਨੇਕ ਹੁਣੀ ਕਹਿ ਰਹੇ ਨੇ ਕਿ ਰਿਗਾਰਡ ਟੂ ਫੂਡ ਡਾਇਟ ਈਵਨ ਦਿਸ ਟੈਸਟ IPL 2016 ਵਿਰਾਟ ਕੋਹਲੀ ਤੇ ਵਿਰਾਟ ਕੋਹਲੀ ਕਿਕ ਟੂ ਪਲੇਅਰਸ ਕਿਕਡ ਆਊਟ ਫਰੋਮ ਟੀਮ ਰੀਜ਼ਨ ਦੇ ਨਾਟ ਫਾਲੋ ਦਾ ਫੂਡ ਚਾਰਟ। ਤੇ ਇਹ ਇੱਕ ਬੜੀ ਪ੍ਰੋਬਲਮ ਹੈ ਪਲੇਅਰਸ ਨੂੰ ਵੀ, ਡਿਸਿਪਲਿਨ ਦੀ ਬੜੀ ਪ੍ਰੋਬਲਮ ਹੈ ਜੀ ਜਿਹੜੀਆਂ ਏਸ਼ੀਅਨ ਟੀਮਾਂ ਨੇ ਜਾਂ ਖਾਸ ਕਰਕੇ ਇੰਡੀਆ ਦੀ, ਕਰਪਸ਼ਨ ਬੜੀ ਆ। ਕਰਪਸ਼ਨ ਇਹ ਹੈ ਕਿ ਪਲੇਅਰ ਇੱਕ ਹੈ ਤੇ ਨਾਲ ਉਹਦੇ 16 ਅਧਿਕਾਰੀ ਗਏ ਹੋਏ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ।
ਅਮਨਦੀਪ ਅਸੀਂ ਵੀ ਛੋਟੇ ਲੈਵਲ ਤੇ ਇਹਨਾਂ ਗੱਲਾਂ ਦਾ ਹਿੱਸਾ ਬਣੇ ਜਦੋਂ ਟੂਰਨਾਮੈਂਟ ਹੁੰਦੇ ਸੀ, ਸਾਡੇ ਸਕੂਲਾਂ ਦੇ ਟੂਰਨਾਮੈਂਟ ਹੁੰਦੇ ਸੀ, ਖੇਡਣ ਤਾਂ ਜਾਂਦੇ ਹੁੰਦੇ ਸੀ 11 ਫੁੱਟਬਾਲ ਦੇ ਖਿਲਾੜੀ, ਲੇਕਿਨ ਨਾਲ ਉਹਦੇ 10-12 ਮਾਸਟਰ ਹੁੰਦੇ ਸੀ ਉੱਥੇ ਕੈਂਪ ਦੇ ਵਿੱਚ, ਉਹ ਪਤਾ ਨੀ ਕੀ ਕਰਨ ਜਾਂਦੇ ਹੁੰਦੇ ਸੀ। ਅਸੀਂ ਵੀ ਉਹਨਾਂ ਵਿੱਚ ਹੁੰਦੇ ਸੀ, ਉਦੋਂ ਤਾਂ ਬਹੁਤ ਚੰਗਾ ਲੱਗਦਾ ਸੀ
ਉਹ, ਫਿਰ ਬਸ ਘੁੰਮਣ ਫਿਰਨ ਨੂੰ ਲੱਗਦੇ ਘੁੰਮਣ ਫਿਰਨ ਨੂੰ। ਹੁਣ ਗੱਲ ਇਹ ਵੀ ਇੱਥੇ ਵੀ ਤੁਸੀਂ ਦੇਖੇ ਹੋਣੇ ਆਸਟ੍ਰੇਲੀਆ ਦੇ ਵਿੱਚ ਕਬੱਡੀ ਦੇ ਮੈਚ, 2-4 ਵਧੀਆ ਮੈਨੇਜਰਾਂ ਤੋਂ ਇਲਾਵਾ ਉਹ ਗਰਾਊਂਡ ਦੇ ਵਿੱਚ ਪਲੇਅਰ ਘੱਟ ਹੁੰਦੇ ਨੇ ਤੇ ਚੌਧਰੀ ਜ਼ਿਆਦਾ ਹੁੰਦੇ ਨੇ, ਜਿਹੜੇ ਕਿ ਗੇਮ ਨੂੰ ਬੇਕਾਰ ਹੀ ਮਤਲਬ ਡਿਲੇ ਕਰਦੇ ਰਹਿੰਦੇ, ਆਪਣੀ ਚੌਧਰ ਚਮਕਾਉਂਦੇ ਰਹਿੰਦੇ ਆ। ਇੱਥੇ ਵੀ ਤਾਂ ਆਹੀ ਆਸਟ੍ਰੇਲੀਆ ਦੇ ਵਿੱਚ ਪ੍ਰੋਬਲਮ ਹੈ,
ਚੌਧਰੀ ਨੀ ਹੁੰਦੇ ਅਮਨਦੀਪ, ਚੌਧਰੀ ਨੀ ਹੁੰਦੇ ਉਹ ਕੜਮ ਚੌਧਰੀ ਹੁੰਦੇ ਆ।
ਅੱਛਾ ਅੱਛਾ, ਕੜਮ ਚੌਧਰੀ, ਠੀਕ ਹੈ ਜੀ। ਚਲੋ ਅਮਰੀਕ ਜੀ, ਤੁਹਾਡੀ ਜਿਹੜੀ ਪ੍ਰੈਡਿਕਸ਼ਨ ਹੈ, ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਅਕਾਲ ਪੁਰਖ ਅੱਗੇ ਕਿ ਉਹ ਤੁਹਾਡੀ ਪ੍ਰੈਡਿਕਸ਼ਨ ਨੂੰ ਸੱਚੀ ਕਰੇ ਤੇ ਥੋੜਾ ਬਹੁਤਾ ਮਤਲਬ ਲਾਜ ਰੱਖ ਲਵੇ ਭਾਰਤ ਦੀ। ਤੇ ਖੈਰ ਇੱਦਾਂ ਆ ਭੀ, ਚਲੋ ਠੀਕ ਹੈ ਜੀ, ਥੈਂਕ ਯੂ ਬਹੁਤ ਬਹੁਤ ਅਮਰੀਕ ਜੀ। ਤੇ ਹੋਰ ਸੁਨੇਹੇ ਵੀ ਆ ਰਹੇ ਨੇ, ਉਹ ਵੀ ਆਪਾਂ ਪੜ੍ਹਦੇ ਆ। ਮਿੰਟੂ ਬਰਾੜ ਜੀ ਵੀ ਉਧਰ, ਮੈਨੂੰ ਲੱਗਦਾ ਤੁਹਾਡੀ ਪ੍ਰੈਡਿਕਸ਼ਨ ਸੁਣ ਸੁਣ ਕੇ ਮਤਲਬ ਉਹ ਵੀ ਹੈਰਾਨ ਹੁੰਦੇ ਹੋਣਗੇ। ਖੈਰ ਥੈਂਕ ਯੂ ਅਮਰੀਕ ਜੀ, ਸ਼ੁਕਰੀਆ ਜੀ,
ਥੈਂਕ ਯੂ ਵੈਰੀ ਮਚ। ਤੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ
ਸਤਿ ਸ੍ਰੀ ਅਕਾਲ ਜੀ। ਸੋ ਲਓ ਜੀ, ਅਮਰੀਕ ਸਿੰਘ ਫਲੋਰਾ ਹੋਣਾ ਨੇ ਪ੍ਰੈਡਿਕਸ਼ਨ ਕਰਤੀ ਆ, ਤੇ ਹੁਣ ਆਪਾਂ ਦੇਖਦੇ ਆ ਕਿ ਕਿੱਧਰ ਨੂੰ ਜਾਂਦੀ ਆ ਗੱਲਬਾਤ, ਆਪਾਂ ਫਿਰ ਹੋਰ ਕਰਦੇ ਰਵਾਂਗੇ। ਤੇ ਤੁਹਾਨੂੰ ਹੁਣ ਇੱਕ ਮੈਂ ਹਿੰਦੀ ਦਾ ਗੀਤ ਵੀ ਸੁਣਾਉਣਾ ਆ, ਤੇ ਇਹ ਜਿਹੜੀ ਫਿਲਮ ਸੀ ਨਾ, ਇਹ ਜੰਗਲੀ ਫਿਲਮ 1961 ਦੇ ਵਿੱਚ ਆਈ ਸੀ ਜੀ, ਤੇ ਇਸ ਦੇ ਵਿੱਚ ਸ਼ਮੀ ਕਪੂਰ ਨੇ ਲੀਡ ਰੋਲ ਅਦਾ ਕੀਤਾ ਸੀ। ਬਹੁਤ ਖੂਬਸੂਰਤ ਗੀਤ ਆ, ਲਤਾ ਜੀ ਔਰ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਚ।
जाना महफिल से वो कैसे जाओगे निकल कर दिल से, मेरे यार शब्बा खैर, मेरे यार शब्बा खैर, और मेरे यार शब्बा खैर, मेरे यार शब्बा खैर। दिलबर दिल तो कहे तेरी राहों को रोक लूं मैं, ओ दिलबर दिल तो कहे तेरी राहों को रोक लूं मैं, आई बिरहा की रात अब बतला दे क्या करूं मैं, आई बिरहा की रात अब बतला दे क्या करूं मैं, याद आएंगी ये बातें तुम्हारी, तड़पेगी मोहब्बत हमारी, मेरे यार
यार शब्बा खैर मेरे यार शब्बा खैर और मेरे यार शब्बा खैर मेरे यार शब्बा खैर
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਉ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਪੂਰੇ ਜੋਬਨ ਤੇ ਹੈ ਜੀ ਆਸਟ੍ਰੇਲੀਆ ਦੇ ਵਿਚ। ਦਿਨ ਐਤਵਾਰ ਹੈ 14 ਅਗਸਤ 2016 ਤੇ ਅੱਜ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈ। ਸੋ ਸਾਰੇ ਹੀ ਵੀਰ ਜਿਹੜੇ ਪਾਕਿਸਤਾਨ ਵਾਲੇ ਨੇ ਉਨ੍ਹਾਂ ਨੂੰ ਬਹੁਤ ਬਹੁਤ ਵਧਾਈ ਜੀ ਆਜ਼ਾਦੀ ਦਿਵਸ ਦੀਆਂ। ਤੇ ਇਧਰ ਮੇਰੇ ਨਾਲ ਮਿੰਟੂ ਬਰਾੜ ਜੀ ਜੁੜ ਚੁੱਕੇ ਨੇ ਤੇ ਉਨ੍ਹਾਂ ਦਾ ਮੈਂ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਆ ਅੱਜ ਉਹ ਵੀਕਐਂਡ ਦੇ ਜਿਹੜੇ ਨਜ਼ਾਰੇ ਆ ਲੈ ਰਹੇ ਹੋਣੇ ਆ।
ਜੀ ਜੀ, ਨਜ਼ਾਰੇ ਤਾਂ ਆਈ ਜਾਂਦੇ ਆ ਤੇ ਜਾਈ ਜਾਂਦੇ ਆ। ਔਰ ਪਹਿਲਾਂ ਹੁਣ ਇੱਦਾਂ ਕਰਦੇ ਆ ਵੀ ਜਿਹੜੇ ਸੱਜਣ ਮਿੱਤਰ ਆਏ ਨੇ ਉਨ੍ਹਾਂ ਦੀ ਆਪਾਂ ਜ਼ਰੂਰ ਗੱਲ ਕਰਨੀ ਆ, ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲਈਏ। ਹਰਨੇਕ ਸਿੰਘ ਜੁੜੇ ਨੇ ਜੀ ਸਾਡੇ ਤੇ, ਉਨ੍ਹਾਂ ਨੇ ਇਕ ਫੋਟੋ ਭੇਜੀ ਆ ਸਿਡਨੀ ਤੋਂ ਤੇ ਸ਼ਾਇਦ ਉਹ ਕਿਤੇ ਮੇਨ CBD ਏਰੀਏ ਦੇ ਵਿਚ ਨੇ ਤੇ ਝਰਨੇ ਚੱਲ ਰਹੇ ਨੇ, ਪਾਣੀ ਫੁਆਰੇ ਪੈ ਰਹੇ ਨੇ, ਕਿਆ ਬਾਤ ਹੈ, ਧੁੱਪ ਖਿੜੀ ਹੋਈ ਆ। ਸੋ ਬਹੁਤ ਵਧੀਆ ਨਜ਼ਾਰੇ ਲੈ ਰਹੇ ਨੇ ਤੇ ਉਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਹਨਾਂ ਦਾ ਮੈਸੇਜ ਵੀ ਪਹਿਲਾਂ ਆਇਆ ਸੀ ਤੇ ਇਧਰ ਟੈਲੀਗ੍ਰਾਮ ਦੇ ਉੱਤੇ ਸਾਡੇ ਨਾਲ ਜਸ ਘੁੰਮਣ ਜੁੜੇ ਨੇ ਜੀ ਤੇ ਉਹਨਾਂ ਨੇ ਵੀ ਇਕ ਮੈਸੇਜ ਭੇਜਿਆ ਵੀ ਮੈਂ ਇਹ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ ਤੇ ਵਿਜੇ ਵਿਰਤੀ ਹੁਣੀ ਪੁੱਛਿਆ ਸੀ ਕਿ ਸ਼ੈਰੀ ਮਾਨ ਕਹਿਣਾ ਕੀ ਚਾਹੁੰਦਾ ਇਸ ਗੀਤ ਦੇ ਵਿਚ। ਸ਼ੈਰੀ ਮਾਨ ਇਹ ਕਹਿਣਾ ਚਾਹੁੰਦਾ ਜੀ ਜਿਹੜੇ ਕੈਰਮ ਬੋਰਡ ਵਾਲਾ ਵੀ ਲੋਕੀ ਤਾਂ ਜਿਹੜੇ ਯੰਕੇ ਜਿਹੜੇ ਸ਼ੈਰੀ ਏ ਬੰਦੇ ਆ ਉਹ ਕੈਰਮ ਬੋਰਡ ਖੇਡਦੇ ਨੇ ਪਰ ਮੈਂ ਰੀਅਲ ਗੇਮਾਂ ਖੇਡਦਾ ਜਾ ਜਾ ਕੇ ਖਤਰਿਆਂ ਨਾਲ ਖੇਡਦਾ ਆ ਸੋ ਇਹ ਕਹਿਣਾ ਚਾਹੁੰਦੇ ਨੇ ਤੇ ਵੈਸੇ ਤਾਂ ਉਹ ਚਲੋ ਆਪਣੇ ਟੀਨੇਜਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਗਲੀਆਂ ਚ ਜਾ ਕੇ ਭੱਜ ਨੱਠ ਕੇ ਮੈਂ ਕੁੱਟਦਾ ਮਾਰਦਾ ਰੀਅਲ ਫਾਈਟ ਕਰਦਾ ਤੇ ਬਾਕੀ ਲੋਕੀ ਐਵੇਂ ਅੰਦਰ ਕੈਰਮ ਬੋਰਡ ਖੇਡੀ ਜਾਂਦੇ ਨੇ। ਮਿੰਟੂ ਜੀ ਇਹੀ ਹੈ ਇਹਦਾ ਤੱਤ ਤਾਂ ਵਿਆਖਿਆ ਇਹਦੀ ਗੀਤ ਦੀ ਇਹ ਤੋਂ ਵੱਧ ਹੋਰ ਕੁਛ ਨੀ ਹੈਗਾ ਜੀ ਕੋਈ ਉਹ ਅਧਿਆਤਮਕ ਗੱਲ ਨੀ ਕਰ ਰਿਹਾ
ਜੀ ਜੀ ਬਿਲਕੁਲ ਪਰ ਲੋਕਾਂ ਨੇ ਤਾਂ ਦੇਖੋ ਜਿਹਨੇ ਗੱਲਾਂ ਕੱਢਣੀਆਂ ਜਿਹਨੇ ਬਣਾਉਣੀਆਂ ਜਾਂ ਕਰਨੀਆਂ ਇਹਨੇ ਇੱਕ ਭਾਵੁਕਤਾ ਦਾ ਦੌਰ ਹੁੰਦਾ ਕਿਸੇ ਵੀ ਬੰਦੇ ਦੇ ਮਾਮਲੇ ਚ ਬੰਦਾ ਕਿੰਨੀ ਗਹਿਰਾਈ ਚ ਜਾਂ ਕਿੰਨਾ ਕੁ ਭਾਵੁਕ ਆ ਕਿੱਥੋਂ ਡੂੰਘਾ ਸੋਚਦਾ ਤਾਂ ਉਹ ਤਾਂ ਇਹ ਜੇ ਵੀ ਆ ਮੈਂ ਪਿੱਛੇ ਜੇ ਇੱਕ ਬੰਦੇ ਦੀ ਲੜੀ ਪੜੀ ਲੇਖਾਂ ਦੀ ਉਸ ਬੰਦੇ ਨੇ ਪੜੀ ਨੀ ਵੈਸੇ ਸਕੀਮਿੰਗ ਕੀਤੀ ਇੰਨਾ ਤਾਂ ਫਿਰ ਕਿੱਥੇ ਪੜੀ ਜਾਂਦੀ ਸੀ ਇਹੋ ਜਿਹੀ ਚੀਜ਼ ਨਾ ਹੀ ਵਕਤ ਬਰਬਾਦ ਕਰਨਾ ਚਾਹੁੰਦਾ ਸੀ ਪਰ ਉਹਨੇ ਅਮਰ ਸਿੰਘ ਚੀਲੇ ਦੇ ਬਹੁਤ ਸਾਰੇ ਗਾਣਿਆਂ ਦਾ ਜਿਹੜੀ ਵਿਆਖਿਆ ਕੀਤੀ ਸੀਗੀ ਵੀ ਇੱਥੇ ਉੱਥੇ ਨਾਲ ਨਾਲ ਉਹਨੇ ਹੱਦ ਕਰ ਰੱਖੀ ਸੀ ਜਿੱਥੇ ਕਹਿ ਰਿਹਾ ਸੀ ਇੱਥੇ ਚਮਕੀਲਾ ਜੀ ਕਹਿੰਦੇ ਨੇ ਇਨ੍ਹਾਂ ਦਾ ਇਸ਼ਾਰਾ ਉਸ ਚੀਜ਼ ਵੱਲ ਹੈ ਏਦਾਂ ਕਰ ਕਰਕੇ ਨਾ ਉਹਦੀ ਸਮੀਖਿਆ ਕੀਤੀ ਹੋਈ ਸੀ ਤੇ ਪਰ ਮੈਂ ਦੇਖਿਆ ਵੀ ਇਹ ਨਾ ਇੱਕ ਬੰਦੇ ਦੀ ਨਾ ਇੱਕ ਜਨੂਨ ਹੋ ਜਾਂਦਾ ਕਿਸੇ ਪ੍ਰਤੀ ਨਾ ਜ਼ਿਆਦੇ ਉਹ ਬੜੇ ਸੀਰੀਅਸਲੀ ਬੰਦੇ ਨੇ ਕੀਤੀ ਹੋਈ ਹੈ ਨਾਲੇ ਕੋਈ ਮਜ਼ਾਕ ਚ
ਨਹੀਂ ਇੱਕ ਬੰਦੇ ਨੇ ਉਹਨੂੰ ਸ਼ਹੀਦ ਦਾ ਦਰਜਾ ਵੀ ਦੇ ਦਿੱਤਾ ਸੀ।
ਹਾਂਜੀ ਹਾਂਜੀ ਦਿੱਤਾ ਹੋਇਆ ਦੇ ਤਾਂ ਨਹੀਂ ਸੀ ਦਿੱਤਾ ਹੋਇਆ ਸੋ ਇਹ ਹਾਂ ਇਹ ਗੱਲਾਂ ਨਾ ਕੁੱਲ ਮਿਲਾ ਕੇ ਜਿਹੜੀਆਂ ਅਸੀਂ ਚਲੋ ਅਸੀਂ ਇੱਕ ਆਰਟਿਸਟ ਦੇ ਤੌਰ ਤੇ ਚਮਕੀਲੇ ਨੂੰ ਚਮਕੀਲੇ ਦੀ ਜਿਹੜੀ ਕਲਾ ਸੀ ਮੈਂ ਉਸ ਨੂੰ ਸਦਾ ਹੀ ਸਿਜਦਾ ਕਰਦਾ ਜੀ ਸਦਾ ਕਦਰ ਕਰਦਾ ਪਰ ਜੋ ਲੀ ਹਟ ਕੇ ਜੋ ਚੀਜ਼ਾਂ ਉਨ੍ਹਾਂ ਨੇ ਗਲਤ ਰਾਹ ਤੋਰੀਆਂ ਉਨ੍ਹਾਂ ਲਈ ਅਸੀਂ ਸਦਾ ਨਿੰਦਿਆ ਕਰਦੇ ਹਾਂ ਪਰ ਮੈਨੂੰ ਤਾਂ ਇੰਨਾ ਪਤਾ ਵੀ ਜਦੋਂ ਉਹਨੇ ਸਹੀ ਰਾਹ ਪਿਆ ਉਹ ਕਲਾ ਨੂੰ ਸਹੀ ਪਾਸੇ ਪਾਇਆ ਸੀ ਤਾਂ ਉਹਨੇ ਉਹ ਗੁਰੂ ਘਰਾਂ ਦੇ ਵਿਚ ਜਿਹੜੇ ਗੁਰੂ ਘਰਾਂ ਦੇ ਵਿਚ ਗੁਰਬਾਣੀ ਚੱਲਦੀ ਹੈ ਸਦਾ ਤੇ ਉੱਥੇ ਉਹਦੇ ਸਪੀਕਰ ਜਿੱਥੇ ਦਿਨ ਰਾਤ ਵੱਜਦੇ ਸਨ ਉਹਦੀ ਕਲਾ ਹੀ ਸੀ ਜਿਹੜੀ ਉਹ ਵੱਜਦੀ ਸੀਗੀ ਉੱਥੇ ਸੋ ਮੈਂ ਦੇਖਿਆ ਵੀ ਕਈ ਵਾਰ ਕੀ ਹੁੰਦਾ ਨਾ ਅਸੀਂ ਆਰਟਿਸਟ ਤੋਂ ਇੰਨੇ ਕੁ ਫੈਨ ਹੋ ਜਾਂਦੇ ਹਾਂ ਉਹਦੇ ਬਾਰੇ ਗੁਣਗਾਣ ਇੰਨੇ ਕੁ ਕਰ ਦਿੰਦੇ ਹਾਂ ਤੇ ਲੇਟਰ ਆਉਣ ਸਾਨੂੰ ਸ਼ਰਮ ਝੱਲਣੀ ਪੈਂਦੀ ਆ ਇਹ ਮੈਂ ਕਿਸੇ ਦੀ ਗੱਲ ਨਹੀਂ ਸੁਣਾ ਸਕ ਰਿਹਾ ਜੀ ਇਹ ਮੈਂ ਆਪਦੇ ਨਿੱਜੀ ਤਜਰਬੇ ਦੱਸ ਰਿਹਾ ਇਹ ਮੇਰੇ ਵੀ ਨਿੱਜੀ ਤਜਰਬੇ ਆ ਜਦੋਂ ਬੰਦਾ ਰਾਈਟਰ ਬਣਦਾ ਨਾ ਜਾਂ ਲਿਖਣ ਲੁਖਣ ਲੱਗਦਾ ਤੇ ਉਦੋਂ ਸਭ ਤੋਂ ਪਹਿਲਾਂ ਦੋ ਤਿੰਨ ਚੀਜ਼ਾਂ ਨੂੰ ਪੈਂਦਾ ਬੰਦਾ ਇੱਕ ਤਾਂ ਉਹਨੂੰ ਧਰਮ ਦੇ ਵਿਚ ਬੜੀਆਂ ਊਨਤਾਈਆਂ ਦਿਖਦੀਆਂ ਉਹਨੂੰ ਲੱਗਦਾ ਵੀ ਸਾਡਾ ਧਰਮ ਤਾਂ ਏਡਾ ਗੰਦਾ ਇਹ ਸਾਰੇ ਧਰਮ ਏਡੇ ਕਹਿੰਦੇ ਇਹਨੂੰ ਮੈਂ ਹੁਣ ਸੁਧਾਰ ਦਿਆਂ ਤੇ ਉਹਨੂੰ ਲੱਗਦਾ ਫਿਰ ਵੀ ਮੇਰੀ ਕਲਮ ਤਾਂ ਫੱਟੇ ਚੱਕ ਦੂਗੀ ਧਰਮ ਨੂੰ ਹੁਣ ਬਣਾ ਦੂਗੀ ਸ਼ੀਸਾ ਤੇ ਤੁਸੀਂ ਨੋਟ ਕਰਿਓ ਜਿੰਨੇ ਵੀ ਰਾਈਟਰ ਨਵੇਂ ਨਵੇਂ ਖੜੇ ਹੁੰਦੇ ਇੱਕ ਵਾਰੀ ਧਰਮ ਦੇ ਕਿਸੇ ਨਾ ਕਿਸੇ ਮੁੱਦੇ ਤੇ ਬੜਾ ਉਲੀ ਉਲੀ ਕਰਕੇ ਪੈਂਦੇ ਆ ਜੀ ਸੋ ਮੈਂ ਪਿਆ ਸੀ ਪਰ ਮੇਰਾ ਉਸਤਾਦ ਸੀ ਉਦੋਂ ਗੁਰਮੇਲ ਸਿੰਘ ਸਰਾਂ ਤੇ ਉਹਨਾਂ ਨੇ ਮੈਨੂੰ ਇੰਨੀਆਂ ਕਿ ਇੱਕ ਦਿਨ ਛੰਦ ਬਖਸ਼ੇ ਫੋਨ ਦੇ ਉੱਤੇ ਕਹਿੰਦੇ ਕਿਉਂ ਲੱਸੀ ਰਿੜਕੀ ਆ ਤੇ ਇਦੋਂ ਮੁੜ ਕੇ ਜੇ ਇਸ ਚੀਜ਼ਾਂ ਤੇ ਲਿਖਿਆ ਨਾ ਤਾਂ ਦੇਖ ਲਾ ਚਲੋ ਜੀ ਮੈਂ ਉਧਰੋਂ ਤਾਂ ਟਲ ਗਿਆ ਤੇ ਉਸ ਤੋਂ ਬਾਅਦ ਫਿਰ ਦੂਜੀ ਜਿਹੜੀ ਹੁੰਦੀ ਆ ਕੋਸ਼ਿਸ਼ ਬੰਦੇ ਦੀ ਜਿਹੜੇ ਮਸ਼ਹੂਰ ਬੰਦੇ ਮਸ਼ਹੂਰ ਜਾਂ ਤੁਸੀਂ ਚਾਹੁੰਦੇ ਹੋ ਜਿਨ੍ਹਾਂ ਨੂੰ ਸਿੰਗਰਾਂ ਨੂੰ ਆਰਟਿਸਟਾਂ ਨੂੰ ਤੁਸੀਂ ਉਹਨਾਂ ਤੇ ਲਿਖਦੇ ਹੋ ਤੇ ਉਹ ਵੀ ਚਲੋ ਲਿਖਣਾ ਚਾਹੀਦਾ ਜੇ ਕਿਸੇ ਕੋਈ ਬੰਦਾ ਮਸ਼ਹੂਰ ਹੋਇਆ ਕੋਈ ਬੰਦਾ ਕਿਸੇ ਨੇ ਮੁਕਾਮ ਹਾਸਲ ਕੀਤਾ ਪਰ ਕੀ ਹੁੰਦਾ ਜੇ ਸ਼ੁਰੂਆਤੀ ਦੌਰ ਦੇ ਵਿਚ ਜਦੋਂ ਕੋਈ ਲਿਖਦਾ ਤਾਂ ਫਿਰ ਉਹਨੂੰ ਨਾ ਮਹਾਨਤਾ ਦਾ ਸਿਖਰ ਬਣਾ ਦਿੰਦਾ ਉਹਨੂੰ ਇਹੋ ਜਿਹੇ ਢੰਗ ਨਾਲ ਲਿਖਦਾ ਵੀ ਉਹ ਤਾਂ ਬਸ ਮਹਾਨਤਾ ਦਾ ਐਂਡ ਆ ਉਦੋਂ ਬਾਅਦ ਤਾਂ ਮਹਾਨ ਹੋ ਹੀ ਨਹੀਂ ਸਕਦਾ ਕੋਈ ਤੇ ਹੁਣ ਜਦੋਂ ਲੇਟਰ ਆਉਣ ਬੰਦੇ ਦੀ ਉਮਰ ਢਲਦੀ ਆ ਜਾਂ ਜਿਉਂਦਾ ਬੰਦਾ ਵਿਚਰਦਾ ਇਹਨਾਂ ਚੀਜ਼ਾਂ ਫਿਰ ਬੜੀ ਸ਼ਰਮ ਝੱਲਣੀ ਪੈਂਦੀ ਆ ਵੀ ਆਹ ਸ਼ਬਦ ਮੈਂ ਲਿਖਿਆ ਯਾਰ ਤਾਂ ਸੋ ਉਸ ਤੋਂ ਮੇਰੀ ਇੱਥੇ ਗੱਲ ਆਪਦੇ ਰਾਹੀਂ ਸੁਣਾਉਣ ਕਰਨੇ ਆ ਵੀ ਬਹੁਤ ਸਾਰੇ ਤੁਹਾਡੇ ਚੋਂ ਵੀ ਨਵੇਂ ਸੱਜਣ ਮਿੱਤਰ ਲਿਖਣਾ ਚਾਹੁੰਦੇ ਆ ਲਿਖਦੇ ਆ ਜਾਂ ਲਿਖਣ ਦੇ ਸ਼ੌਕੀਨ ਆ ਤਾਂ ਕੋਸ਼ਿਸ਼ ਕਰਿਆ ਕਰੋ ਜਿਹੜੀ ਜਿਉਂਦੀ ਜਾਗਦੀ ਰੂਹ ਆ ਨਾ ਉਹਦਾ ਜੇ ਗੁਣਗਾਣ ਕਰਨਾ ਤੁਸੀਂ ਚਾਹੁੰਦੇ ਹੋ ਜੀ ਸਦ ਕੇ ਚਾਹੋ ਜੀ ਸਦ ਕੇ ਤਾਂ ਗੁਣਗਾਣ ਕਰੋ ਪਰ ਉਦੋਂ ਬਾਅਦ ਗੁਣਗਾਣ ਤੋਂ ਬਾਅਦ ਇੱਕ ਵਾਰੀ ਉਸ ਆਰਟੀਕਲ ਨੂੰ ਐ ਪੜੋ ਵੀ ਤੁਸੀਂ 25 ਸਾਲ ਉਮਰ ਦੇ ਉਦੋਂ ਬਾਅਦ ਭੋਗ ਚੁੱਕੇ ਹੋ 25 ਸਾਲਾਂ ਬਾਅਦ ਉਸ ਬੰਦੇ ਨੇ ਬਹੁਤ ਸਾਰੀਆਂ ਊਨਤਾਈਆਂ ਵੀ ਕੀਤੀਆਂ ਬਹੁਤ ਮਾੜੇ ਚੰਗੇ ਕੰਮ ਵੀ ਕੀਤੇ ਹੋਣੇ ਆ ਤਾਂ ਹੁਣ ਤੁਸੀਂ ਕੀ ਸੋਚਦੇ ਹੋ ਤੁਹਾਡੇ ਇਨ੍ਹਾਂ ਸ਼ਬਦਾਂ ਬਾਰੇ ਤਾਂ ਉਦੋਂ ਤੁਹਾਨੂੰ ਫਿਰ ਮਹਿਸੂਸ ਹੋਊਗਾ ਵੀ ਮੈਂ ਥੋੜਾ ਜਿਹਾ ਜ਼ਿਆਦਾ ਹੀ ਭਾਵੁਕਤਾ ਦੇ ਵਹਿਣ ਚ ਬਹਿ ਗਿਆ ਸੀ ਭਾਵੇਂ ਮੈਂ ਹੁਣ 2 ਮਿੰਟ ਪਹਿਲਾਂ ਇੱਕ ਇਹੋ ਜਿਹਾ ਭਾਵੁਕਤਾ ਦੇ ਸ਼ਬਦ ਨਾ ਫੇਸਬੁੱਕ ਤੇ ਲਿਖ ਕੇ ਹਟਿਆ ਸਿਰਫ 2 ਮਿੰਟ ਪਹਿਲਾਂ ਪਰ ਮੈਂ ਲਿਖਣ ਦੌਰਾਨ ਵੀ ਮੇਰੇ ਮਨ ਦੇ ਅੰਦਰ ਇਹ ਗੱਲਾਂ ਸਨ ਤਾਂ ਫਿਰ ਮੈਂ ਜਿਹੜੀਆਂ ਲਿਖੀਆਂ ਗੱਲਾਂ ਉਸ ਉਹਦੇ ਵਿੱਚ ਉਹਦਾ ਲਿਖਣ ਦਾ ਕਾਰਨ ਇਹ ਹੈ ਵੀ ਮੈਂ ਜਿਹੜਾ ਉਹਦਾ ਕੰਮ ਦੇਖਿਆ ਉਹਦੀ ਮੌਜੂਦਾ ਕੰਮ ਨੂੰ ਸਿਰੜ ਕੇ ਨੂੰ ਸਲਾਮ ਕੀਤਾ ਜਿਹੜਾ ਹੁਣ ਮੌਜੂਦਾ ਉਹ ਕੰਮ ਕਰ ਰਿਹਾ ਬੰਦਾ ਤੇ ਉਹ ਮੈਂ ਨਾਲ ਨਾਲ ਚਲੋ ਇਸ ਗੱਲ ਚ ਸੁਨੇਹਾ ਵੀ ਪਾਸ ਆਉਣ ਕਰਦਾ ਜੀ ਸਾਡੇ ਨਾ ਡੈਨੀਅਲ ਕੋਨਲ ਦਾ ਨਾਂ ਤੁਸੀਂ ਬਹੁਤ ਸਾਰੇ ਸਰੋਤਿਆਂ ਨੇ ਸੁਣਿਆ ਹੋਣਾ
ਸੀ ਬਿਲਕੁਲ
ਡੈਨੀਅਲ ਕੋਨਲ ਇੱਕ ਬੜਾ ਹੀ ਖੂਬਸੂਰਤ ਆਸਟ੍ਰੇਲੀਅਨ ਆਰਟਿਸਟ ਆ ਜੀ ਤੇ ਉਸ ਬੰਦੇ ਦੀ ਜਿਹੜੀ ਮੇਨ ਜਿਹੜੀ ਬਿਊਟੀ ਇਹ ਆ ਵੀ ਉਹ ਮਲਟੀ ਕਲਚਰਿਜ਼ਮ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਤੇ ਬਹੁਤ ਜ਼ਿਆਦਾ ਪ੍ਰਮੋਟ ਕਰਦਾ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਭਾਈਚਾਰੇ ਦੀ ਕੋਈ ਵੀ ਦਿੱਕਤ ਕਿਸੇ ਕਿਸਮ ਦੀ ਗੱਲ ਹੋਵੇ ਉਹਦੇ ਚ ਆ ਕੇ ਆਪਦੇ ਆਪ ਨੂੰ ਮੂਹਰੇ ਖੜਾ ਕਰ ਲੈਂਦਾ ਉਸ ਦਿੱਕਤ ਦੇ ਨਾਲ ਆਪ ਦੋ ਚਾਰ ਹੱਥ ਹੁੰਦਾ ਜਿਵੇਂ ਜੇ ਸਿੱਖ ਭਾਈਚਾਰੇ ਦੀ ਗੱਲ ਕਰੀਏ ਸਾਨੂੰ ਜਦੋਂ ਰੇਸਿਸਟ ਅਟੈਕ ਦੀ ਗੱਲ ਆਈ ਜਾਂ ਸਾਡੀ ਪਛਾਣ ਦੀ ਗੱਲ ਆਈ ਤਾਂ ਇਹ ਉਹੀ ਡੈਨੀਅਲ ਕੋਨਲ ਆਈ ਜਿਹਨੇ ਐਡਲੇਡ ਦੇ ਏਅਰਪੋਰਟ ਤੋਂ ਲੈ ਕੇ ਸਿਟੀ ਦੇ ਵਿੱਚ ਆਦਮ ਕੱਦ ਐਡੇ ਐਡੇ ਵੱਡੇ ਹੋਰਡਿੰਗ ਬਣਾ ਕੇ ਲਾਤੇ ਆਪਦੀਆਂ ਪੇਂਟਿੰਗ ਜਿਹ ਚ ਸਿੱਖ ਨੌਜਵਾਨਾਂ ਦੀਆਂ ਪੂਰੇ ਪਹਿਰਾਵਿਆਂ ਚ ਫੋਟੋਆਂ ਪੂਰੇ ਉਨ੍ਹਾਂ ਦੀ ਗੁਰਸਿੱਖੀ ਸਰੂਪ ਚ ਫੋਟੋਆਂ ਉਹਨੇ ਲਾਈਆਂ ਤੇ ਉਨ੍ਹਾਂ ਦੀ ਵੀਡੀਓ ਵੀ ਬਣਾ ਕੇ ਉਹਨੇ ਫਿਰ ਇੱਕ ਯੂਟਿਊਬ ਤੇ ਰਿਕੁਐਸਟ ਕੀਤੀ ਵੀ ਭਾਈ ਸਿੱਖ ਬਹੁਤ ਚੰਗੇ ਇਨਸਾਨ ਆ ਤੇ ਤੁਸੀਂ ਐਵੇਂ ਗਲਤ ਪਛਾਣ ਦੇ ਵਿਚ ਨਾ ਜਾਓ ਉਹ ਏਦਾਂ ਹਰ ਇੱਕ ਭਾਈਚਾਰੇ ਨਾਲ ਕਰਦੇ ਆ ਜੀ ਤੇ ਉਨ੍ਹਾਂ ਦਾ ਕੁਛ ਨਾ ਕੁਛ ਜਿਹੜਾ ਉਹ ਐਕਟਿਵ ਬੜੇ ਆ ਹਰ ਚੀਜ਼ ਚ ਐਕਟਿਵ ਰਹਿੰਦੇ ਆ ਤੇ ਹੁਣ ਉਨ੍ਹਾਂ ਨੇ ਅੱਜ ਹੀ ਰਾਤੀ ਮੈਨੂੰ ਮਿਲੇ ਸੀਗੇ ਤੇ ਉਨ੍ਹਾਂ ਨੇ ਸੁਨੇਹਾ ਦਿੱਤਾ ਕਹਿੰਦੇ ਮੈਂ ਨਾ ਜਿੰਨੇ ਵੀ ਪਹਿਲਾਂ ਟੈਕਸੀ ਚਾਲਕਾਂ ਦੀ ਉਨ੍ਹਾਂ ਨੇ ਬੜੇ ਵਧੀਆ ਪੋਰਟਰੇਟ ਬਣਾਏ ਹੁਣ ਕਹਿੰਦੇ ਮੈਂ ਜਿਹੜੇ ਬੱਸ ਡਰਾਈਵਰ ਆ ਜਿੰਨੇ ਵੀ ਬੱਸਾਂ ਚਲਾਉਂਦੇ ਆ ਸਾਡੇ ਨੌਜਵਾਨ ਉਨ੍ਹਾਂ ਦੇ ਮੈਂ ਪੋਰਟਰੇਟ ਬਣਾਉਣਾ ਤੇ ਉਹ ਕਿਤੇ ਸਪੈਸ਼ਲ ਜਗ੍ਹਾ ਤੇ ਲੱਗਣਗੇ ਵੀ ਤੇ ਉਹ ਇੱਕ ਪੋਰਟਰੇਟ ਤੋਂ ਘੱਟ $200 ਚ ਪੈਂਦਾ ਕਿਉਂਕਿ ਉਹਨੂੰ ਇੰਨਾ ਕੁ ਕੰਮ ਕਰਨਾ ਪੈਂਦਾ ਪਰ ਫਿਰ ਵੀ ਉਹ ਫ੍ਰੀ ਆਫ ਕਾਸਟ ਸਭ ਨੂੰ ਬਣਾ ਕੇ ਦੇ ਰਿਹਾ ਤੇ ਮੈਂ ਉਹਦਾ ਸੁਨੇਹਾ ਸਾਂਝਾ ਕਰਨਾ ਸੀ ਤਾਂ ਫਿਰ ਮੇਰੇ ਅੰਦਰੋਂ ਚਾਰ ਸ਼ਬਦ ਜ਼ਰੂਰ ਉਹਦੇ ਗੁਣਗਾਨ ਦੇ ਨਿਕਲੇ ਪਰ ਸਰੋਤਿਆਂ ਨੂੰ ਬੇਨਤੀ ਹੈ ਵੀ ਅੰਨੇ ਭਗਤ ਇੱਕ ਭਗਤ ਹੋਣੇ ਚ ਕੋਈ ਬੁਰਾਈ ਨਹੀਂ ਹੈ ਅੰਨੇ ਭਗਤ ਹੋਣ ਚ ਫਰਕ ਆ ਸ਼ਰਧਾਲੂ ਹੋਣਾ ਕੋਈ ਮਾੜਾ ਨਹੀਂ ਹੈ ਸ਼ਰਧਾ ਉੱਲੂ ਹੋਣਾ ਮਾੜਾ ਥੋੜਾ
ਬਿਲਕੁਲ ਚਲੋ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਨਾਲੇ ਡੈਨੀਅਲ ਕੋਨਲ ਨੂੰ ਵੀ ਉਹ ਕੋਨਲ ਨੂੰ ਵੀ ਸਲਾਮ ਹੈ ਮੈਨੂੰ ਕਈ ਵਾਰੀ ਮਿਲਿਆ ਉਹ ਪਰਸਨਲੀ ਤੇ ਬਹੁਤ ਵਧੀਆ ਕੰਮ ਕਰ ਰਿਹਾ ਜੀ ਹਰ ਸੋਸਾਇਟੀ ਦੇ ਲਈ ਤੇ ਖਾਸ ਕਰਕੇ ਐਡਲੇਡ ਦੇ ਵਿਚ ਜਿੰਨੇ ਭਾਈਚਾਰੇ ਨੇ ਮੈਨੂੰ ਯਾਦ ਹੈ ਕਿ ਜਦੋਂ ਇਕ ਵਾਰੀ ਮੈਂ ਏਅਰਪੋਰਟ ਤੇ ਉਤਰਿਆ ਤੇ ਉਹਦੀਆਂ ਪੇਂਟਿੰਗਸ ਏਅਰਪੋਰਟ ਤੇ ਆਦਮ ਕੱਦ ਨਾਲ ਵੀ ਵੱਡੀਆਂ ਵੱਡੀਆਂ ਲੱਗੀਆਂ ਹੋਈਆਂ ਸਨ ਤੇ ਵੱਖਰੇ ਵੱਖਰੇ ਭਾਈਚਾਰਿਆਂ ਦੀਆਂ ਸੋ ਬਹੁਤ ਵਧੀਆ ਉਹ ਕੰਮ ਕਰ ਰਿਹਾ ਸੋ ਸਲਾਮ ਹੈ ਜੀ ਉਹਨੂੰ ਸੋ ਮਿੰਟੂ ਜੀ ਸੁਨੇਹੇ ਵੀ ਲੈਣੇ ਆਪਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਨਾ ਸਾਰੇ ਸੱਜਣਾ ਮਿੱਤਰਾਂ ਨੂੰ ਸਾਡੇ ਹਾਂਜੀ ਬਲਵੰਤ ਸਿੰਘ ਸੰਧੂ ਏਅਰਲੇ ਬੀਚ ਵਿਟ ਸੰਡੇ ਤੋਂ ਜੁੜੇ ਨੇ ਕੁਈਨਜ਼ਲੈਂਡ ਦੇ ਵਿਚ ਹੈ ਜੀ ਬ੍ਰਿਸਬੇਨ ਤੋਂ 500-600 ਮੀਲ ਹੈ ਤੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹੋਰ ਠੀਕ ਹੈ ਜੀ ਕਹਿੰਦੇ ਮਿੰਟੂ ਵੀਰ ਜੀ ਅਮਨ ਜੀ ਬਿਲਕੁਲ ਠੀਕ ਹੈ ਜੀ ਤੁਸੀਂ ਸੁਣਾਓ ਕਿੱਦਾਂ ਠੀਕ ਹੈ ਤੁਹਾਡੇ ਇਲਾਕੇ ਦੇ ਵਿਚ ਗੰਨਾ ਕਾਫੀ ਹੁੰਦਾ ਆ ਕੇਲੇ ਕਾਫੀ ਹੁੰਦੇ ਆ ਉਮੀਦ ਰੱਖਦੇ ਆ ਜੀ ਤੁਸੀਂ ਅੱਜ ਕੱਲ ਗੰਨੇ ਦਾ ਰਸ ਪੀਂਦੇ ਹੋਵੋਗੇ ਤੇ ਰਾਜਵਿੰਦਰ ਖੱਕ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਅੱਜ ਕੱਲ ਨਵੇਂ ਲੇਖਕ ਬਾਦਲ ਤੋਂ ਲਿਖਣਾ ਸ਼ੁਰੂ ਕਰਦੇ ਨੇ ਜੀ ਇਹ ਵੀ ਗੱਲ ਸਹੀ ਹੈ ਜੀ ਇਹ ਵੀ ਗੱਲ ਸਹੀ
ਹੈ
ਬਿਲਕੁਲ ਸਹੀ ਗੱਲ ਹੈ ਪਹਿਲਾਂ ਮਤਲਬ ਸਮਾਜ ਦਾ ਕਹਿੰਦੇ ਕਿ ਧਰਮ ਨੂੰ ਚੇਂਜ ਕਰਨਾ ਅਸੀਂ ਆਪਾਂ ਬਦਲਾ ਲਿਆ ਦੇਣਾ ਤੇ ਇਦਾਂ ਹੀ ਮਤਲਬ ਜਿਹੜੀ ਅਸਲ ਦੇ ਵਿਚ ਮਿੰਟੂ ਜੀ ਜਿਹੜੀ ਲਿਖਣੀ ਹੈ ਨਾ ਮੈਨੂੰ ਲੱਗਦਾ ਕਿ ਉਹ ਸਾਨੂੰ ਪਹਿਲਾਂ ਆਪਣੇ ਆਲੇ ਦੁਆਲੇ ਤੋਂ ਨਾ ਸ਼ੁਰੂ ਕਰਨੇ ਚਾਹੀਦੇ ਹਲਕੇ ਹਲਕੇ ਟੋਪਿਕਸ ਤੋਂ ਸ਼ੁਰੂ ਕਰਨੇ ਚਾਹੀਦੇ ਕਿਉਂਕਿ ਅਖੀਰ ਨੂੰ ਇੰਦਾ ਐਂਡ ਜਿਹੜਾ ਵਧੀਆ ਲੇਖਕ ਹੈ ਉਹ ਵੀ ਇੱਥੇ ਹੀ ਆ ਜਾਂਦਾ ਘੁੰਮ ਕੇ ਸਾਰਾ ਕੁਝ ਤੇ ਉਹ ਵੀ
ਦੇਖੋ ਜਦੋਂ ਤੁਹਾਡਾ ਨਾਂ ਬਣ ਜਾਂਦਾ ਨਾ ਉਦੋਂ ਬਾਅਦ ਲੇਖਕ ਕੋਲੇ ਮੁੱਦੇ ਮੁੱਕ ਜਾਂਦੇ ਆ ਤੁਸੀਂ ਇਹ ਚੀਜ਼ ਨੋਟ ਕਰਿਓ ਜਿੰਨੇ ਵੀ ਮਸ਼ਹੂਰ ਲੇਖਕ ਹੋਏ ਨਾ ਉਨ੍ਹਾਂ ਦੇ ਉਦੋਂ ਬਾਅਦ ਮੁੱਦੇ ਨਹੀਂ ਹੈਗੇ ਉਨ੍ਹਾਂ ਕੋਲੇ ਉਹ ਕਿਸੇ ਮੁੱਦੇ ਤੇ ਨਹੀਂ ਲਿਖਦੇ ਉਦੋਂ ਬਾਅਦ ਤਾਂ ਉਹ ਲਿਖਦੇ ਆਪਦੇ ਜੀਵਨ ਦੀਆਂ ਜਾਂਚਾਂ ਤੇ ਆਪਦੇ ਜੀਵਨ ਚ ਖਾਧੀਆਂ ਠੇਡਿਆਂ ਤੇ ਆਪਦੇ ਆਲੇ ਦੁਆਲੇ ਤੇ ਆ ਜਿੱਥੇ ਰਹੇ ਵਿਚਰੇ ਉਹੋ ਜਿਹੇ ਮਾਹੌਲ ਤੇ ਆ ਤੁਸੀਂ ਖੁਸ਼ਵੰਤ ਸਿੰਘ ਪੜ ਲਓ ਤੁਸੀਂ ਜਸਵੰਤ ਕਮਲ ਪੜ ਲਓ ਉਨ੍ਹਾਂ ਦੇ ਆਪਦੀ ਜ਼ਿੰਦਗੀ ਦੇ ਆਲੇ ਦੁਆਲੇ ਦੇ ਤਾਣੇ ਬਾਣੇ ਆ ਨਾ ਕਿ ਵੱਡੇ ਮੁੱਦੇ ਚੱਕੇ ਆ ਉਨ੍ਹਾਂ ਨੇ ਕੋਈ ਜੇ ਉਨ੍ਹਾਂ ਦੀ ਨਾਵਲ ਉਨ੍ਹਾਂ ਦੀ ਕਹਾਣੀਆਂ ਉਹ ਤਾਣਿਆਂ ਬਾਣਿਆਂ ਤੇ ਉਲਝੀਆਂ ਹੋਈਆਂ ਇਹਦੇ ਤਾਂ ਉਨ੍ਹਾਂ ਚਿੱਕੀ ਹੁੰਦੇ ਆ ਜਿਨ੍ਹਾਂ ਚ ਅਸੀਂ ਅਜੇ ਇੱਕ ਮਸ਼ਹੂਰੀ ਆਲੇ ਪਾਸੇ ਜਾਣਾ ਹੁੰਦਾ ਸੀ ਨਾਂ ਬਣਾਉਣ ਵਾਲੇ ਪਾਸੇ ਜਾਣਾ ਹੁੰਦਾ
ਜੀ ਤੇ ਸਾਡੇ ਨਾਲ ਬਚਿੱਤਰ ਮੌੜ ਭੁੱਲਰ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦਾ ਆਨੰਦ ਕਹਿੰਦੇ ਆਉਂਦਾ ਜੀ ਬੜਾ ਸੁਣ ਕੇ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਸੰਤੋਖ ਭਾਜੀ ਮਿਲਸਨ ਪੁਆਇੰਟ ਵਾਲੇ ਗ੍ਰੇਸ ਆਫ ਇੰਡੀਆ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਸੋਹਣਾ ਗੀਤ ਤੁਸੀਂ ਹਿੰਦੀ ਸੁਣਾਇਆ ਰੂਹ ਖੁਸ਼ ਹੋ ਗਈ ਤੇ ਕਾਫੀ ਟਾਈਮ ਹੋ ਗਿਆ ਕਹਿੰਦੇ ਭਾਜੀ ਮਿਲੇ ਨਹੀਂ ਅਸੀਂ ਬਿਲਕੁਲ ਭਾਜੀ ਮੇਰਾ ਤਾਂ ਇੰਨਾ ਦਿਲ ਕਰਦਾ ਮੈਨੂੰ ਲੱਗਦਾ 1.5-2 ਸਾਲ ਹੀ ਹੋ ਗਏ ਦਰਸ਼ਨ ਕੀਤਿਆਂ ਨੂੰ ਤੇ ਮਿਲਾਂਗੇ ਜੀ ਜ਼ਰੂਰ ਮਿਲਾਂਗੇ ਤੇ ਦਿੱਲੀ ਤਮੰਨਾ ਤੁਸੀਂ ਆ ਜਾਓ ਮਾਰ ਲਓ ਗੇੜਾ ਇਧਰ ਮੈਂ ਤਾਂ ਵਿਹਲਾ ਆ ਬਿਜ਼ੀ ਆ ਵਿਹਲਾ ਤੁਸੀਂ ਤਾਂ ਕੰਮ ਕਰਦੇ ਤੁਸੀਂ ਤਾਂ ਕੱਢ ਸਕਦੇ ਹੋ ਟਾਈਮ
ਦੇਖੋ ਇੱਥੇ ਵੀ ਸਿੱਧੂ ਸਾਹਿਬ ਸਿਰ ਡੋਂਦੀ ਆ ਫਿਰ ਮੈਨੂੰ ਨਾਲ ਦੇਣੀ ਬਣਦੀ ਆ
ਹਾਂਜੀ
ਜਦੋਂ ਇਹ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ। ਜੇ ਸਾਡੇ ਅੰਦਰ ਚਾਹਤ ਆ ਜਾਂ ਜੇ ਅਸੀਂ ਮਿਲਣਾ ਤਾਂ ਅਸੀਂ ਕਿਤੋਂ ਵੀ ਪਹਾੜ ਚੀਰ ਕੇ ਵੀ ਜਾ ਸਕਦੇ ਹਾਂ ਤੇ ਮਿਲਦੇ ਹਾਂ ਤੇ, ਪਰ ਕਈ ਵਾਰੀ ਥੋੜੇ ਜਿਹੇ ਡਾਇਲੋਗਾਂ ਚ ਰਹਿ ਜਾਂਦੀ ਹੈ ਗੱਲ। ਮੈਂ ਤੁਹਾਡੇ ਤੇ ਸੰਤੋਖ ਭਾਜੀ ਤੇ ਉਂਗਲ ਨੀ ਉਠਾ ਰਿਹਾ ਇਸ ਚੀਜ਼ ਦੇ, ਵਾਕਈ ਤੁਸੀਂ ਜਦੋਂ ਚਾਹੋ ਮਿਲ ਸਕਦੇ ਹੋ, ਕਿਉਂਕਿ ਤੁਹਾਡੇ ਦੋਨਾਂ ਦੇ ਕੋਲ ਇੱਕ ਤਾਂ ਬੰਦਿਸ਼ ਕੋਈ ਇਹ ਜੀ ਨੀ ਵੀ ਜੋਬ ਦੀ ਆ, ਵੀ ਤੁਹਾਨੂੰ ਬਿਜਨਸ ਦੀ ਤੁਹਾਡੀ ਫਾਈਨੈਂਸ਼ੀਅਲੀ ਪ੍ਰੋਬਲਮ ਇਹ ਜੀਆਂ ਕੋਈ ਤੁਹਾਡੇ ਕੋਲ ਪ੍ਰੋਬਲਮ ਨੀ, ਜਦੋਂ ਚਾਹੋ ਮਿਲ ਸਕਦੇ ਹੋ, ਪਰ ਇੱਕ ਸਿਰਟ ਤੇ ਇੱਕ ਜਨੂਨ ਵੀ ਹੋਣਾ ਚਾਹੀਦਾ। ਮੈਂ ਅੱਜ ਤੜਕੇ ਗੁਰਮੇਲ ਸਿੰਘ ਸਰਾਂ ਦੀਆਂ ਗੱਲਾਂ ਛਿੜਪੀਆਂ ਮੇਰੇ ਉਸਤਾਦ ਦੀਆਂ, ਤਾਂ ਉਹਨਾਂ ਦੇ ਬਾਰੇ ਇੱਕ ਹੋਰ ਗੱਲ ਦੱਸਦਾ। ਉਹਨਾਂ ਦੀ ਤੇ ਮੇਰੇ ਮਿੱਤਰ ਭੁਪਿੰਦਰ ਪੰਨੀ ਵਾਲੀ ਦੀ ਬੜੀ ਜਾਲੀ ਦੋਸਤੀ ਸੀ, ਗੂੜੀ ਦੋਸਤੀ ਜਿਹਨੂੰ ਕਹਿੰਦੇ ਆ, ਤੇ ਇਕੱਠੇ ਪੱਤਰਕਾਰਤਾ ਲੈਣ ਚ ਆਏ ਸੀ ਇਕੱਠੇ। ਪਰ ਇਸ ਦੌਰਾਨ ਗੁਰਮੇਲ ਸਰਾਂ ਨੂੰ ਬਹੁਤ ਵੱਡੀ ਜੋਬ ਮਿਲ ਗਈ ਜੀ, ਤੇ ਉਹਨੂੰ ਚੱਕ ਕੇ ਲਦਾਖ ਦੇ ਵਿਚ ਦੂਰਦਰਸ਼ਨ ਨੇ ਜਿਹੜਾ ਅਪੁਆਇੰਟ ਕਰਤਾ, ਉਥੋਂ ਦੇ ਡਾਇਰੈਕਟਰ ਲਾਤਾ।
ਅੱਛਾ ਜੀ।
ਉਹ ਫੀਲਾ ਏਰੀਆ ਸੀ ਜੀ, ਤੇ ਉਹ ਸ਼ਰਾਬ ਸ਼ਰੂਬ ਦੇ ਸ਼ੌਕੀਨ ਜ਼ਿਆਦਾ ਪੀਣ ਦੇ ਸੀ, ਜਿਹਦੇ ਕਰਕੇ ਉਨ੍ਹਾਂ ਦੀ ਮੌਤ ਹੋਈ। ਤਾਂ ਉਹ ਉਥੇ ਬੈਠੇ ਤੇ ਭੁਪਿੰਦਰ ਨੂੰ ਫੋਨ ਲਾ ਲਿਆ।
ਅੱਛਾ ਜੀ।
ਤੇ ਦੇਖ ਲੋ ਉਥੋਂ ਤੇ ਲਦਾਖ ਦੀ ਦੂਰੀ ਕਿੰਨੇ ਸੌ ਕਿਲੋਮੀਟਰ ਦੀ ਆ, ਇੱਕ ਘੰਟੇ ਤੋਂ ਲਾ ਕੇ ਜੇ ਦੇਖੀਏ। ਤਾਂ ਉਨ੍ਹਾਂ ਨੂੰ ਭੁਪਿੰਦਰ ਨੂੰ ਆਦੇ ਕਹਿੰਦੇ ਵੀ ਕੀ ਹਾਲ ਆ ਕਿ ਵਧੀਆ ਗਾਂ। ਭੁਪਿੰਦਰ ਨੇ ਹਾਂ ਸੇਤੀ ਮਾਰਤੀ ਤੁਹਾਡੇ ਵਾਂਗੂ, ਬਾਈ ਮਿਲਦੇ ਹੀ ਨੀ ਹੁਣ ਤਾਂ, ਤੁਸੀਂ ਕਿੰਨਾ ਚਿਰ ਹੋ ਗਿਆ ਆਏ ਹੀ ਨੀ। ਉਹ ਕਹਿੰਦਾ ਤੂੰ ਸੱਦਿਆ ਕਿਤੇ? ਉਹ ਆਦਾ ਲੈ ਬਾਈ ਮੈਂ ਤਾਂ ਕਹਿੰਦਾ ਹੁਣ ਸੱਦ ਲੈਣਾ ਤੂੰ ਆ ਜਾ। ਕਹਿੰਦਾ ਚੰਗਾ ਫਿਰ ਫੋਨ ਕੱਟ। ਕਹਿੰਦੇ ਇਹ ਰੀਅਲ ਵਾਕਿਆ, ਮੇਰੀ ਕਿਤਾਬ ਦੇ ਵਿਚ ਵੀ ਮੈਂ ਦਰਜ ਕੀਤਾ ਉਹ ਵਾਕਾ। ਤੇ ਤੋ ਕਹਿੰਦੇ ਜਦੋਂ ਫੋਨ ਕੱਟਿਆ ਤੇ ਕਹਿੰਦੇ ਮੈਂ ਕਿਹਾ, ਭੁਪਿੰਦਰ ਬਾਈ ਨੇ ਕਿਹਾ ਵੀ ਮੈਨੂੰ ਪਤਾ ਵੀ ਜਨੂਨੀ ਬੰਦਾ, ਤੇ ਪਰ ਮੈਨੂੰ ਇੰਨੀ ਨੀ ਉਮੀਦ ਸੀ ਵੀ ਇੰਨਾ ਜਨੂਨੀ ਹੋਊਗਾ। ਦੋ ਦਾ ਸਫ਼ਰ ਤੈਅ ਕਰਕੇ 4 ਵਜੇ ਤੜਕੇ ਸਕੂਟਰ ਦੇ ਉੱਤੇ ਇੱਕ ਆਫਿਸਰ ਬੰਦਾ, ਕੋਈ ਚੀਜ਼ ਨੀ ਉੱਥੋਂ ਲਈ, ਉੱਥੇ ਸਕੂਟਰ ਸੀ, ਸਕੂਟਰ ਦੇ ਉੱਤੇ 2 ਪੈਟਰੋਲ ਦੀਆਂ ਕੇਨੀਆਂ ਨਾਲ ਬੰਨ ਲਈਆਂ, ਤੇ ਸਕੂਟਰ ਦੇ ਉੱਤੇ ਠੰਡ ਦੇ ਵਿਚੋਂ ਲਦਾਖ ਤੋਂ ਚੱਲ ਕੇ ਤੇ ਬਠਿੰਡੇ ਦੇ ਵਿਚ ਕਾਲਿਆਣੀ ਮੰਡੀ ਦੇ ਵਿਚ ਆ ਕੇ 4 ਵਜੇ ਬੈਲ ਖੜਕਾਈ। ਲਓ ਜੀ ਕਹਿੰਦਾ ਬਾਬੇ ਆ ਗਏ, ਤੁਸੀਂ ਯਾਦ ਕੀਤਾ।
ਅੱਛਾ ਜੀ।
ਕੋਈ ਇਹੋ ਜਿਹੀ ਮਿਸਾਲ ਵੀ ਹੋ ਸਕਦੀ ਹੈ ਸਿਰ ਤੇ ਦੋਸਤੀ ਦੀ, ਜਿਹੜੀ ਸੁਣਨ ਨੂੰ ਨੀ, ਸੁਣਨ ਨੂੰ ਐਂ ਲੱਗਦਾ ਵੀ ਐਂ ਨੀ ਹੋ ਸਕਦਾ, ਪਰ ਇਹ ਸਾਡੇ ਮੇਰੇ ਖੁਦ ਕੋਲੇ ਵਾਪਰਿਆ ਇਹ ਚੀਜ਼। ਸੋ ਇੰਨੇ ਬੰਦੇ ਨੇ ਕਿਸੇ ਕੋਲੇ ਆਉਣਾ ਜਾਣਾ ਦਾ।
ਕੀ ਬਾਤ ਹੈ ਜੀ। ਸੋ ਕੋਈ ਨੀ, ਜ਼ਰੂਰ ਮਿਲਾਂਗੇ ਜੀ। ਤੇ ਇਧਰ ਸਾਡੇ ਨਾਲ ਸੰਦੀਪ ਰਾਏ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮਿੰਟੂ ਜੀ ਅਸੀਂ ਤਾਂ ਤੁਹਾਡੇ ਫੈਨ ਆ, ਤੇ ਤੁਸੀਂ ਗੱਲਾਂ ਕਹੀਆਂ ਨਾ ਇਸ ਕਰਕੇ ਉਹ ਤੁਹਾਨੂੰ ਮਤਲਬ ਹਾਂਜੀ ਕਹਿ ਰਹੇ ਨੇ। ਤੇ ਰਵਿੰਦਰ ਸਿੰਘ ਸਿਰਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਨੂੰ ਵਧੀਆ ਚੱਲ ਰਿਹਾ ਪ੍ਰੋਗਰਾਮ ਜੀ। ਤੇ ਅਮਰਦੀਪ ਸਿੰਘ ਪਰਥ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪਾਕਿਸਤਾਨ ਵੀਰਾਂ ਨੂੰ ਵਧਾਈਆਂ ਆਜ਼ਾਦੀ ਦੀਆਂ ਤੇ ਗੋਰਿਆਂ ਤੋਂ ਆਜ਼ਾਦੀ ਹੋਣ ਲਈ, ਪਰ ਫੇਰ ਕੈਦ ਕਰ ਲਏ ਭਾਵੇਂ ਪਾਕਿਸਤਾਨ ਹੋਵੇ ਜਾਂ ਹਿੰਦੁਸਤਾਨ, ਕੀ ਅਸੀਂ ਆਜ਼ਾਦ ਹਾਂ? ਦੇਖੋ ਇਹ ਸਵਾਲ ਤਾਂ ਉੱਠਦਾ ਹੀ ਰਹਿੰਦਾ ਹੈ, ਤੇ ਆਜ਼ਾਦੀ ਹਜੇ ਜੱਦੋ ਜਹਿਦ ਜਾਰੀ ਹੈ ਜੀ, ਤੇ ਇਹ ਇੰਨੀ ਛੋਟੀ ਨੀ ਛੇਤੀ ਨੀ ਮਿਲਦੀ, ਇਹ ਟਾਈਮ ਲੱਗਦਾ। ਅਮਰੀਕਾ ਆਜ਼ਾਦ ਹੋਏ ਨੂੰ 60 ਸਾਲ ਤੋਂ ਬਾਅਦ ਅਮਰੀਕਾ ਦੇ ਵਿਚ ਖਾਨਾ ਜੰਗੀ ਲੱਗੀ ਹੋਈ ਸੀ ਜੀ, ਯਾਨੀ ਕਿ ਲੜਾਈ ਲੱਗੀ ਹੋਈ ਸੀ ਸਿਵਲ ਵਾਰ ਆਜ਼ਾਦ ਹੋਣ ਤੋਂ ਬਾਅਦ। ਸੋ ਅੱਜ ਜੋ ਅਮਰੀਕਾ ਹੈ ਜੀ ਉਹ 300-400 ਸਾਲ ਬਾਅਦ ਦਾ ਅਮਰੀਕਾ ਆ। ਸੋ ਇਹ ਸਫ਼ਰ ਜਿਹੜਾ ਹੈ ਕੰਟੀਨਿਊ ਰਹਿਣਾ ਚਾਹੀਦਾ, ਤੇ ਜਿਹੜੇ ਹੱਕਾਂ ਦੇ ਲੜਾਈ ਜਿਹੜੀ ਆ, ਇੱਦਾਂ ਨਹੀਂ ਵੀ ਇੱਕ ਵਾਰੀ ਜਿੱਤ ਕੇ ਤਾਂ ਬਸ ਖਤਮ ਹੋ ਗਈ, ਇਹ ਚੱਲਦੀ ਰਹਿੰਦੀ ਆ। ਸੁਖਜਿੰਦਰ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਅੱਜ ਕਹਿੰਦੇ ਮੇਰੀ ਵਾਈਫ ਦਾ ਜਨਮ ਦਿਨ ਹੈ ਜੀ, ਅਮਰਜੀਤ ਕੌਰ ਦਾ, ਤੇ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੀ। ਬਿਲਕੁਲ ਜੀ ਸੁਖਜਿੰਦਰ ਜੀ, ਦੇਖੋ ਅਸੀਂ ਪਰਿਵਾਰਾਂ ਨੂੰ ਬਹੁਤ ਪ੍ਰਮੋਟ ਕਰਦੇ ਹਾਂ, ਤੇ ਚਾਹੁੰਦੇ ਹਾਂ ਕਿ ਸਾਰੇ ਪਰਿਵਾਰ ਜਿਹੜੇ ਨੇ ਸੁਖੀ ਵਸਣ, ਵਧੀਆ ਵਧੀਆ ਜਿਹੜੀਆਂ ਆਪਣੇ ਗੁਣ ਨੇ ਉਹ ਆਪਣੇ ਅੰਦਰ ਗ੍ਰਹਿਣ ਕਰਨ। ਇਸ ਦੇਸ਼ ਦੇ ਵਿਚ ਆਏ ਆਪਣਾ ਦੇਸ਼ ਛੱਡ ਕੇ, ਤਾਂ ਸਮਾਜ ਨੂੰ ਇਕ ਵਧੀਆ ਦੇਣ ਦਿੱਤੀ ਜਾਵੇ, ਉਹ ਤਾਂ ਹੀ ਦਿੱਤੀ ਜਾ ਸਕਦੀ ਮਿੰਟੂ ਜੀ ਜਦੋਂ ਪਰਿਵਾਰ ਸਾਡੇ ਜਿਹੜੇ ਨੇ ਉਹ ਸੁਖੀ ਹੋਣਗੇ, ਹਨਾ। ਤੇ ਇਹ ਵੀ ਜਦੋਂ ਹੁਣ ਕਈ ਵਾਰੀ ਹਸਬੈਂਡ ਵਾਈਫ ਦਾ ਰਿਲੇਸ਼ਨ ਆਉਂਦਾ ਆ ਤੇ ਅਸੀਂ ਬੜੇ ਸ਼ਾਈ ਹੋ ਜਾਂਦੇ ਹਾਂ, ਹਨਾ, ਤੇ ਇਕ ਦੂਜੇ ਤੋਂ ਸੰਗੀ ਦਾ, ਪਰ ਅਸੀਂ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਮਤਲਬ ਇਹ ਬਹੁਤ ਵਧੀਆ, ਤੁਸੀਂ ਇਕ ਦੂਜੇ ਨੂੰ ਵਿਸ਼ ਕਰੋ, ਇਕ ਦੂਜੇ ਨਾਲ ਘੁੰਮਣ ਜਾਓ ਕਿਤੇ। ਸੋ ਅਸੀਂ ਜੀ ਤੁਹਾਡੀ ਵਾਈਫ ਨੂੰ ਅਮਰਜੀਤ ਕੌਰ ਉਹਨਾਂ ਨੂੰ ਰੇਡੀਓ ਵੱਲੋਂ ਵੀ ਸਾਰਿਆਂ ਨਾਲ ਵਧਾਈਆਂ ਦਿੰਦੇ, ਤੁਹਾਡੇ ਵੱਲੋਂ ਅਸੀਂ ਨਾ ਇਕ ਇਹ ਤੁੰਤਣਾ ਵਜਾ ਦਈਏ ਫਿਰ ਇਹਨਾਂ ਲਈ, ਇਹੀ ਆਪਾਂ ਵਜਾਉਂਦੇ ਹੁੰਦੇ
ਨਾ ਫਿਰ ਵਜਾ। ਪਹਿਲਾਂ ਮੈਂ ਇੱਕ ਚੁਟਕਲਾ ਸੁਣਾਉਣਾ, ਇਸ ਗੱਲ ਨੀ ਪੜਿਆ ਸੀਗਾ, ਸਾਰੇ ਸੱਜਣਾ ਮਿੱਤਰਾਂ ਨੇ ਪੜਿਆ ਹੋਣਾ। ਤੇ ਪਰ ਕਹਿੰਦੇ ਨੇ ਜਿਵੇਂ ਤੁਸੀਂ ਕਿਹਾ ਵੀ ਜਵਾਨ ਮੂੰਹ ਚ ਅਟਕ ਜਾਂਦੀ ਹੈ ਜਦੋਂ ਆਪਦੀ ਪਰਿਵਾਰ ਨੂੰ ਜਾਂ ਆਪਦੇ ਕਿਸੇ ਨੂੰ ਚੰਗਾ ਕਹਿਣਾ ਹੋਵੇ ਨਾ, ਉਦੋਂ ਨਿਕਲਦਾ ਨੀ, ਅੰਦਰੋਂ ਨਿਕਲ ਜਾਊਗਾ। ਪਰ ਜਿਹੜੇ ਨੇ ਇਜ਼ਹਾਰ, ਜਿਵੇਂ ਉਹਦੀ ਗੱਲ ਆ, ਆਪਣੇ ਮੁੰਡੇ ਹਰਜੋਤ ਨੇ ਗਾਣਾ ਗਾਇਆ ਸੀ ਇਜ਼ਹਾਰ ਨੀ ਕਰਦੇ, ਉਹ ਇਜ਼ਹਾਰ ਬੜੀ ਵੱਡੀ ਚੀਜ਼ ਹੁੰਦੀ ਹੈ, ਇਜ਼ਹਾਰ ਕਰਨਾ ਵੀ, ਤੇ ਕਹਿੰਦੇ ਕਿਸੇ ਬੰਦੇ ਨੂੰ ਹਾਈ ਤੁਹਾਡੇ ਵਰਗੇ ਨੇ ਕਲਾਸ ਲਾ ਕੇ ਤੋਰਤਾ ਵੀ ਭਾਈ ਤੂੰ ਇਜ਼ਹਾਰ ਕਰਿਆ ਕਰ ਘਰੇ, ਇਹੋ ਜਿਹੀ ਗੱਲ ਨਾ ਕਰਿਆ ਕਰ, ਤੂੰ ਤਾਰੀਫ਼ ਕਰਿਆ ਕਰ ਇਹੋ ਜਿਹੀ ਚੀਜ਼ ਦੀ। ਤੇ ਉਹ ਹੁਣ 10-20 ਸਾਲ ਦਾ ਮੇਰੇ ਵਾਂਗੂ ਵਿਆਹਿਆ ਸੀ ਤੇ 20 ਸਾਲਾਂ ਦੀ ਕਿਤੇ ਕਿਸੇ ਚੀਜ਼ ਦੀ ਤਾਰੀਫ਼ ਕੀਤੀ ਨੀ ਸੀ। ਤੇ ਜਦੋਂ ਅਚਾਨਕ ਟੀਚ ਕਰ ਲੈਸਨ ਲੈ ਕੇ ਪਹੁੰਚਿਆ ਘਰੇ ਤੇ ਉਹਨੇ ਆਖਿਆ ਵੀ ਅੱਜ ਤੋਂ ਚੱਕਾਂਗੇ ਫੱਟੇ। ਉਹ ਕਹਿੰਦੇ ਜੀ ਉਹਨੇ ਘਰ ਇੰਨੇ ਪਰੌਂਠੇ ਰੱਖੇ ਖਾਣ ਵਾਸਤੇ ਤੇ ਉਹ ਪਰੌਂਠੇ ਦੇ 2 ਬੁਰਕੀਆਂ ਤੋੜ ਕੇ ਕਹਿੰਦਾ ਲਾ ਜਵਾਬ ਕਿਆ ਬਾਤ, ਐਡੇ ਵਧੀਆ ਤੁਸੀਂ ਪਰੌਂਠੇ ਬਣਾਏ ਅੱਜ। ਕਹਿੰਦੇ ਘਰ ਇੰਨੇ ਚੱਕਿਆ ਮਿਲਣਾ ਤੇ ਮਾਰਿਆ ਸਿਰ ਚ, ਕਹਿੰਦੀ ਕੁੱਤਿਆ 20 ਸਾਲ ਦੇ ਤਾਂ ਤੈਨੂੰ ਚੰਗੇ ਨੀ ਲੱਗੇ, ਅੱਜ ਜੇ ਗਵਾਂਢਣ ਨੇ ਪਰੌਂਠੇ ਭੇਜਤੇ 4 ਘੰਟੇ ਅੱਜ ਤੈਨੂੰ ਚੰਗੇ ਲੱਗੇ,
ਉਹ ਬੈਕਫਾਇਰ ਕਰ ਗਏ।
ਸੋ ਕਈ ਵਾਰੀ ਸਿੱਖਿਆ ਏਦਾਂ ਵੀ ਉਲਟ ਕੰਮ ਕਰਦਾ।
ਦੇਖੋ ਜੀ ਹਾਂਜੀ ਹਾਂਜੀ, ਚਲੋ ਏਦਾਂ ਹੈ ਵੀ ਇਹ ਕੰਮ ਨੀ ਕਰਨਾ, ਪਰ ਆਪਾਂ ਚਲੋ ਤੁੰਤਨਾ ਵਜਾਣੇ ਜੀ। ਹੈਪੀ ਬਰਥਡੇ ਸੁਖਜਿੰਦਰ ਜੀ, ਤੁਹਾਡੇ ਮੈਸੇਜ ਨੂੰ, ਅਮਰਜੀਤ ਕੌਰ ਨੂੰ, ਭੈਣ ਜੀ ਹੁਣਾਂ ਨੂੰ, ਸੋ ਰੱਬ ਲੰਮੀਆਂ ਉਮਰਾਂ ਕਰੇ ਜੀ। ਲਓ ਜੀ, ਜਨਮ ਦਿਨ ਮੁਬਾਰਕ ਇੱਕ ਵਾਰੀ ਫੇਰ ਅਮਰਜੀਤ ਕੌਰ ਨੂੰ। ਤੇ ਇਧਰ ਜਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇੰਜੋਇੰਗ ਯੋਰ ਪ੍ਰੋਗਰਾਮ। ਮਿੰਟੂ ਜੀ ਤੁਹਾਡੇ ਕਹਿੰਦੇ ਨਾਮ ਬੜਾ ਮੈਨੂੰ ਸੋਹਣਾ ਲੱਗਿਆ, ਗੁਰਸ਼ਮਿੰਦਰ ਸਿੰਘ, ਤੁਹਾਡੇ ਨਾਮ ਦੀ ਤਾਰੀਫ ਹੋਈ। ਹਾਂਜੀ
ਬਹੁਤ ਮਿਹਰਬਾਨੀ ਜੀ, ਕਿੱਥੋਂ ਸੁਣ ਲਿਆ? ਅੱਛਾ ਕੱਲ ਇੰਟਰਵਿਊ ਦੇ ਵਿੱਚ ਗੱਲ ਸੀਗੀ ਜਿਹੜੀ ਹਮਦਰਦ ਟੀਵੀ ਦੇ ਵਿੱਚ,
ਹਮਦਰਦ ਟੀਵੀ ਵਾਲਿਆਂ ਨੇ,
ਮੈਂ ਕੱਲ ਹਮਦਰਦ ਟੀਵੀ ਦੀ ਇੰਟਰਵਿਊ ਸਾਂਝੀ ਕੀਤੀ ਸੀ। ਇਹ ਸਾਡੀ ਕੈਨੇਡਾ ਦੌਰੇ ਦੌਰਾਨ ਹੋਈ ਸੀ ਜੀ, ਤੇ 2 ਪਾਰਟ ਆ, ਤੇ ਉਹ ਮੈਂ ਦੱਸਣਾ ਚਾਹਾਂਗਾ ਵੀ ਸਾਡੇ ਕੋਲ 20-25 ਮਿੰਟ ਹੀ ਸੀਗੇ ਤੇ ਅਸੀਂ ਭੱਜੇ ਜਾਂਦੇ ਨੀ, ਇਹ ਇੰਟਰਵਿਊ ਕੀਤੀ ਤੇ ਉਧਰ ਗੈਸਟ ਵੀ ਸੀ ਤੇ ਸਿੱਧੂ ਸਾਹਿਬ ਨੇ ਬਾਹਰ ਗੈਸਟਾਂ ਨੂੰ ਸਾਹਮਣੇ 20-25 ਮਿੰਟ ਤੇ ਸੀ, 20-25 ਮਿੰਟਾਂ ਚ ਰਿਕਾਰਡ ਕੀਤੀ ਸੀ। ਪਰ ਰਾਤ ਕੱਲ ਮੈਂ ਸੁਣੀ ਸੀਗੀ, ਸੋਹਣੀਆਂ ਗੱਲਾਂ ਕੀਤੀਆਂ ਮੁੰਡੇ ਨੇ।
ਮੁੰਡਾ ਮਿੰਟੂ ਬਹੁਤ ਵਧੀਆ ਗੱਲਾਂ ਕਰਦਾ, ਮਿੰਟੂ ਤਾਂ ਚਲੋ ਕਰਦਾ ਹੀ ਆ, ਗੁਰਸ਼ਮਿੰਦਰ ਵੀ ਬਹੁਤ ਵਧੀਆ ਗੱਲਾਂ ਕਰਦਾ।
ਰਾਤੀ ਘਰੋਂ ਵੀ ਮੈਨੂੰ ਕਾਫੀ ਗਾਲਾਂ ਮਿਲੀਆਂ ਉਹ ਇੰਟਰਵਿਊ ਤੋਂ ਬਾਅਦ, ਤੇ ਹੈ ਤਾਂ ਇਹ ਗੱਲ ਸਾਰਿਆਂ ਨੂੰ ਨੀ ਦੱਸਣੀ, ਆਪਾਂ ਬਸ
ਤੁਹਾਨੂੰ ਦੱਸਿਓ।
ਹਾਂ, ਉਹ ਡਿਜੀਟਲ ਕੈਮਰੇ ਆ ਗਏ ਅੱਜ ਕੱਲ, ਉਹ ਕੈਮਰੇ ਜਦੋਂ ਬੰਦੇ ਨੂੰ ਨੇੜੇ ਤੋਂ ਦਿਖਾਉਂਦੇ ਆ ਨਾ ਤੇ ਉਹ ਸਕਿਨ ਦਿਖਾਉਂਦੇ ਆ, ਤਾਂ ਮੈਨੂੰ ਘਰੇ ਗਾਲਾਂ ਮਿਲ ਰਹੀਆਂ ਸਨ ਵੀ ਤੁਸੀਂ ਆਹ ਸਨਸਕ੍ਰੀਨ ਜੀ ਲਾਉਂਦੇ ਨੀ ਤੇ ਕਿਹੋ ਜਿਹਾ ਮੂੰਹ ਸੀ, ਪੁਰਾਣੀਆਂ ਫੋਟੋਆਂ ਲਿਆ ਕੇ ਦਿਖਾਈਆਂ ਮੇਰੇ ਕੋਲ 10 ਸਾਲ, ਤੇ ਫਿਰ ਮੈਂ ਇਹਨਾਂ ਨੂੰ ਉਦਾਹਰਣ ਦਿੱਤੀ ਵੀ 10 ਸਾਲ ਪਹਿਲਾਂ ਭਾਈ ਉਹ ਜਵਾਨ ਸੀ, ਜਵਾਨੀ ਦਾ ਗਲੋ ਸੀਗਾ, ਹੁਣ ਬੁਢਾਪੇ ਦੀਆਂ ਗੱਲਾਂ, ਹੋਰ ਕੁਛ ਨੀ। ਪਰ ਬਾਕੀ ਉਹ ਫਰਕ ਪੈਂਦਾ ਜੀ ਇੱਥੇ ਸਕਿਨ ਦਾ, ਤੇ ਜ਼ਰੂਰ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਅਸੀਂ ਇੱਕ ਵਾਰ ਧਿਆਨ ਕਰਦੇ, ਧਿਆਨ ਕਰਨਾ ਚਾਹੀਦਾ,
ਨਾਲੇ ਲਾਈਟਾਂ ਲੱਗੀਆਂ ਹੁੰਦੀਆਂ ਫਿਰ ਤਾਂ ਜਮਾ ਹੀ ਮਤਲਬ ਲਿਸ਼ਕਾ ਮਾਰਦਾ ਰੰਗ ਫਿਰ ਜਿੱਦਾਂ ਦਾ ਸਾਡੇ ਵਰਗਾ। ਤੇ ਚਲੋ ਇੱਧਰ
ਸਾਨੂੰ ਮਾਣ ਆ ਜੀ, ਅਸੀਂ ਪੱਕੇ ਕੱਚੇ ਨੀ ਬੰਦੇ।
ਬਿਲਕੁਲ, ਅਜੀਤ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਮਿੰਟੂ ਬਰਾੜ ਜੀ, ਜੋ ਤੁਸੀਂ ਡਾਇਟ ਖਾਣ ਖਾਂਦੇ ਹੋ ਜੀ, ਓਲੰਪਿਕ ਖਾਣ ਤਾਂ ਗੋਲਡ ਮੈਡਲ ਜਿੱਤ ਸਕਦੇ ਹੋ, ਜੇ ਓਲੰਪਿਕ ਜਾਣ ਤਾਂ ਗੋਲਡ ਮੈਡਲ ਜਿੱਤ ਸਕਦੇ ਜਿਹੜੀ ਡਾਇਟ ਤੁਸੀਂ ਖਾਂਦੇ ਹੋ ਜੀ। ਤੇ
ਉਹ ਰੌਲਾ ਤਾਂ ਹੈ ਜੀ, ਸਾਡੇ ਕੰਪੀਟੀਸ਼ਨ ਹੀ ਬਾਹਰ ਕੱਢੇ ਹੋਏ ਆ ਨਾ, ਕੱਲ ਪਰਸੋਂ ਕਿਸੇ ਨੇ ਪੋਸਟ ਸਾਂਝੀ ਤਾਂ ਕਰ ਰੱਖੀ ਸੀ ਵੀ ਇੱਕ ਗਿਣੀ ਮਿੱਥੀ ਸਾਜਿਸ ਅਧੀਨ ਨਾ ਓਲੰਪਿਕ ਵਾਲੇ ਨੇ ਉਹ ਗੇਮਾਂ ਹੀ ਨੀ ਪਾਈਆਂ ਵਿੱਚ ਜਿਹੜੀਆਂ ਇੰਡੀਅਨ ਜਿੱਤ ਸਕਦੇ ਆ, ਚੁਗਲੀਆਂ ਕਰਨ ਦੀਆਂ, ਗੱਲਾਂ ਮਾਰਨ ਦੀਆਂ, ਠੱਗੀਆਂ ਮਾਰਨ ਦੀਆਂ, ਉਹ ਵਿੱਚ ਹੈ ਹੀ ਨੀ ਕੋਈ।
ਮੈਂ ਹੁਣ ਕੱਲ ਵੀ ਗਿਆਨੀ ਸੰਤੋਖ ਸਿੰਘ ਉਹਨਾਂ ਨੂੰ ਬੋਲਿਆ, ਮੈਂ ਕਿਹਾ ਸਾਨੂੰ ਤਾਂ ਉੱਥੇ ਘੇਰੀ ਰੱਖਦੇ ਸੀਗੇ, ਕਹਿੰਦੇ ਮਿੰਟੂ ਬਰਾੜ ਤੇ ਅਮਨਦੀਪ ਨੂੰ ਤਾਂ ਮੂੰਹ ਤੇ ਖੁਰ ਦੀ ਬਿਮਾਰੀ ਹੋਈ ਓ। ਗਿਆਨੀ ਜੀ ਨੇ ਸਮਝਣ ਵੀ ਇਹ ਮੂੰਹ ਤੇ, ਮੈਂ ਕਿਹਾ ਉਹ ਗਾਈਆਂ ਨੂੰ ਨੀ ਹੁੰਦੀ ਹੁੰਦੀ ਇੱਕ ਫੁੱਟ ਐਂਡ ਮਾਊਥ ਡਿਜ਼ੀਜ਼ ਹਨਾ, ਤੇ ਸਾਡੇ ਵੀ ਉੱਥੇ ਇੰਡੀਆ ਵੀ ਪਸ਼ੂਆਂ ਨੂੰ ਹੁੰਦੀ ਤਾਂ ਮੂੰਹ ਤੇ ਖੁਰਦੀ ਬਿਮਾਰੀ, ਤੇ ਮੈਂ ਕਿਹਾ ਸਾਨੂੰ ਵੀ ਘੇਰੀ ਰੱਖੀ ਗਏ ਕੁਆਰੰਟੀਨ ਵਾਲੇ ਵੀ, ਇਹਨਾਂ ਦੋਨਾਂ ਨੂੰ ਮੂੰਹ ਤੇ ਖੁਰਦੀ ਬਿਮਾਰੀ ਆ, ਕਹਿੰਦੇ ਬੋਲਦੇ ਵੀ ਬਹੁਤ ਆ ਤੇ ਘੁੰਮਦੇ ਵੀ ਬਹੁਤ, ਟਿਕਦੇ ਹੀ ਨੀ ਕਿਤੇ। ਤੇ ਮੈਂ ਤਾਂ ਗਿਆਨੀ ਜੀ ਨੂੰ ਹੱਸਦਾ ਸੀ, ਮੈਂ ਕਿਹਾ ਉਹਨੇ ਪੁੱਛਿਆ ਵੀ ਤੁਹਾਨੂੰ ਲੱਗੀ ਕਿੱਥੋਂ, ਮੈਂ ਕਿਹਾ ਸਾਡੇ ਤਾਏ ਕੋਲੋਂ, ਕਹਿੰਦੇ ਉਹਦਾ ਨਾਂ ਕਿਆ, ਮੈਂ ਕਿਹਾ ਉਹ ਵੀ ਘੁੰਮਦਾ, ਉਹ ਵੀ ਗਿਆਨੀ ਸੰਤੋਖ ਸਿੰਘ ਜੀ ਆ ਉਹਦਾ ਨਾਂ। ਚਲੋ ਜੀ, ਤੇ ਸੁਖਜਿੰਦਰ ਹੁਣੀ ਧੰਨਵਾਦ ਕਰ ਰਹੇ ਨੇ, ਤੇ ਸ਼ੁਕਰੀਆ ਜੀ। ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਕੋਸ਼ਿਸ਼ ਆਖਰੀ ਸਾਹ ਤੱਕ ਕਰੋ, ਮੰਜ਼ਿਲ ਮਿਲੇ ਤਾਂ ਤਜਰਬਾ, ਚੀਜ਼ਾਂ ਦੋਵੇਂ ਨਜਾਬ ਨੇ, ਮੰਜ਼ਿਲ ਮਿਲੇ ਜਾਂ ਤਜਰਬਾ, ਚੀਜ਼ਾਂ ਦੋਵੇਂ ਹੀ ਕਹਿੰਦੇ ਵਰਥ ਨੇ ਇਹ ਕਰਨ ਦੀਆਂ। ਚਲੋ, ਤੇ ਬਾਕੀ ਇੱਕ ਗੀਤ ਸਰਖਾਵ ਦਾ ਸੁਣਨਾ ਚਾਹੁੰਦੇ ਆ ਜੀ ਸੰਦੀਪ ਰਾਏ। ਮੈਂ ਕੋਸ਼ਿਸ਼ ਕਰਦਾ ਜੀ ਅਗਰ ਡਾਟਾਬੇਸ ਹੋਇਆ ਤਾਂ ਜ਼ਰੂਰ ਚਲਾਵਾਂਗੇ ਤੇ ਨਹੀਂ ਤਾਂ ਆਪਾਂ ਗੀਤ ਮੰਗਾ ਕੇ ਉਨ੍ਹਾਂ ਤੋਂ ਆਪਣੇ ਡਾਟਾਬੇਸ ਚ ਐਡ ਕਰਕੇ ਜ਼ਰੂਰ ਚਲਾਵਾਂਗੇ। ਸਰਖਾਵ ਬਹੁਤ ਵਧੀਆ ਆਪਣਾ ਗਾਇਕ ਹੈ ਇੱਥੋਂ ਸਿਡਨੀ ਤੋਂ ਹੈ ਤੇ ਉਸਦੇ ਗੀਤ ਮਾਝੇ ਦਾ ਜਿਹੜਾ ਵਾਜਾ ਬਹੁਤ ਚੱਲਿਆ। ਹਾਂਜੀ ਹਾਂਜੀ ਬਹੁਤ ਵਧੀਆ ਗੀਤ ਗਾਉਂਦਾ। ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਜੀ। ਬਾਹਰਲੇ ਮੁਲਕਾਂ ਚ ਆ ਕੇ ਆਪਣੇ ਦੇਸ਼ ਦੀ ਫਿਕਰ ਕਰਨੀ ਤਾਂ ਬਣਦੀ ਆ ਪਰ 15 ਅਗਸਤ ਮਨਾਉਣੀ ਇਹ ਸ਼ੁਗਲ ਦੀ ਮੈਨੂੰ ਸਮਝ ਨਹੀਂ ਆਉਂਦੀ ਜੀ। ਇਹ ਦੇਖੋ ਜੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਗੁਰਪ੍ਰੀਤ ਜੀ। ਕੋਈ ਵੀ ਬੰਦਾ ਕੋਈ ਵੀ ਚੀਜ਼ ਮਨਾ ਸਕਦਾ ਆ ਇਹ ਉਹਦੀ ਆਪਣੀ ਪਸੰਦ ਹੈ। ਮੈਂ ਅਸੀਂ ਤਾਂ ਇੰਨੇ ਲਿਬਰਲ ਖਿਆਲਾਂ ਦੀ ਕੋਸ਼ਿਸ਼ ਮੈਂ ਕਰਦਾ ਹੁੰਦਾ ਕਿ ਜੇ ਕਿਸੇ ਨੂੰ 15 ਅਗਸਤ ਮਨਾ ਕੇ ਸਕੂਨ ਮਿਲਦਾ ਆ ਤੇ ਮੈਂ ਉਹਦੇ ਸਕੂਨ ਦੇ ਵਿਚ ਭੰਗ ਕਿਉਂ ਪਾਉਣਾ ਚਾਹੁੰਦਾ ਆ। ਪਹਿਲਾਂ ਤਾਂ ਇਹ ਹੈ ਜੇ ਹੁਣ ਸਾਨੂੰ ਸਾਡੇ ਗੁਰੂਆਂ ਦੇ ਗੁਰਪੁਰਬ ਮਨਾ ਕੇ ਸਕੂਨ ਮਿਲਦਾ ਆ ਸਾਨੂੰ ਆਪਣੇ ਦਿਨ ਤਿਉਹਾਰ ਮਨਾ ਕੇ ਸਕੂਨ ਮਿਲਦਾ ਤੇ ਆਪਾਂ ਜੇ ਕਿਸੇ ਦਾ ਵੀ ਮਨਾ ਦਈਏ ਤਾਂ ਉਹਦੇ ਵਿਚ ਅਸੀਂ ਸ਼ਾਮਲ ਵੀ ਹੋ ਜਾਈਏ ਤਾਂ ਅਗਲੇ ਦੀ ਖੁਸ਼ੀ ਦੇ ਵਿਚ ਵਾਧਾ ਹੀ ਕਰਨਾ ਚਾਹੀਦਾ ਜੀ। ਕੋਈ ਐਡੀ ਗੱਲ ਨਹੀਂ ਹੈਗੀ ਜੀ। 15 ਅਗਸਤ ਜਿਹੜਾ ਹੈ ਨਾ ਮੈਂ ਇਕ ਗੱਲ ਕਲੀਅਰ ਕਰ ਦਵਾਂ ਪਹਿਲਾਂ ਵੀ ਕੀਤੀ ਸੀ ਕਿ ਜਿਹੜਾ 15 ਅਗਸਤ ਦੀ ਆਜ਼ਾਦੀ ਹੈ ਇਹਦੇ ਪਿੱਛੇ ਜੇ ਆਪਾਂ ਸਿੱਖਾਂ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖੀਏ ਤਾਂ 80% ਜਿਹੜੀਆਂ ਕੁਰਬਾਨੀਆਂ 15 ਅਗਸਤ ਤੱਕ ਪਹੁੰਚਣ ਤੱਕ ਦੀਆਂ ਸਿੱਖਾਂ ਦੀਆਂ ਆ। ਸੋ ਅਸੀਂ ਇਹ ਗੱਲ ਥੋੜੀ ਜਿਹੀ ਦਿਮਾਗ ਦੇ ਵਿਚ ਰੱਖ ਲਿਓ ਵੀ ਇਸ ਨੂੰ ਸ਼ੁਗਲ ਕਹਿਣਾ 15 ਅਗਸਤ ਨੂੰ ਕੀ ਅਸੀਂ ਉਨ੍ਹਾਂ ਸ਼ਹੀਦਾਂ ਦੀ ਕਿਤੇ ਤੋਹੀਨ ਤਾਂ ਨਹੀਂ ਕਰ ਰਹੇ ਆਪ? ਚਲੋ ਜਿਹੜੇ ਹੁਣ ਇਸ ਵੇਲੇ ਸਰਕਾਰਾਂ ਦੇ ਵਿਚ ਨੇ ਉਨ੍ਹਾਂ ਨੇ ਤਾਂ ਕਰਨੀ ਹੀ ਕਰਨੀ, ਉਹ ਤਾਂ ਸਾਰੇ ਦੇਸ਼ ਦੀ ਕਰੀ ਜਾਂਦੇ ਆ, ਕੀ ਅਸੀਂ ਤੋਹੀਨ ਤਾਂ ਨਹੀਂ ਕਰ ਰਹੇ ਇੰਨੀਆਂ ਜਿਹੜੀਆਂ?
ਜੀ ਜੀ ਬਿਲਕੁਲ ਸਿੱਧੂ ਸਾਹਿਬ ਦੇਖੋ ਮੇਰੇ ਮੈਨੂੰ ਬਹੁਤ ਸਾਰੇ ਮੈਸੇਜ ਸੁਨੇਹੇ ਆਈ ਜਾਂਦੇ ਆ ਵੀ ਇੱਦਾਂ 15 ਅਗਸਤ ਜੇ ਬੋ ਬੋਲੋ
ਕਿਉਂ ਨੀ ਮਨਾਉਣਾ ਚਾਹੀਦਾ?
ਮੈਨੂੰ ਸਾਡੇ ਅਸੀਂ ਅਸੀਂ ਭਾਵੇਂ ਜਾਵਾਂਗੇ ਅਸੀਂ ਮਨਾਵਾਂਗੇ, ਅਸੀਂ ਨਾ ਦਾਵਾ ਛੱਡਿਆ ਨਾ ਛੱਡੀਏ, ਸਾਡੇ ਬਜੁਰਗਾਂ ਨੇ ਤੇ ਇਸ ਲਈ ਕੁਰਬਾਨੀਆਂ ਦਿੱਤੀਆਂ, ਅਸੀਂ ਉਹ ਕੁਰਬਾਨੀਆਂ ਲਈ ਛੱਡ ਕੇ ਤੇ ਕਿਸੇ ਨੂੰ ਗਿਫਟ ਚ ਨਹੀਂ ਦੇਣੀ ਕੋਈ ਚੀਜ਼। ਅਸੀਂ ਇਸ ਲਈ ਜੇ ਸਾਨੂੰ ਮੰਨ ਲੈਣੇ ਵੀ ਸਾਨੂੰ ਹਜੇ ਕੋਈ ਕਮੀ ਆ ਕਿਸੇ ਚੀਜ਼ ਨਹੀਂ ਮਿਲੀਆਂ ਤਾਂ ਉਹਦੇ ਲਈ ਅਸੀਂ ਹੋਰ ਜਦੋਜਹਿਦ ਕਰਾਂਗੇ, ਪਰ ਇਹ ਥੋੜਾ ਜਿਹੜਾ ਮਿਲਿਆ ਉਹਨੂੰ ਛੱਡ ਦਈਏ ਜੀ।
ਨਹੀਂ ਨਹੀਂ ਮਤਲਬ ਇਹ ਇਹਨੂੰ ਸ਼ੁਗਲ ਕਿਉਂ ਦੱਸਿਆ ਜਾ ਰਿਹਾ 15 ਅਗਸਤ ਨੂੰ? ਇਹਦੇ ਪਿੱਛੇ ਹਜ਼ਾਰਾਂ ਲੱਖਾਂ ਜਿਹੜੇ ਆਪਣੇ ਕੌਮ ਦੇ ਬੰਦੇ ਸ਼ਹੀਦ ਹੋਏ ਨੇ ਤੇ ਉਹ ਸਾਰੇ ਸ਼ੁਗਲ ਕਰ ਰਹੇ ਸੀਗੇ ਫਿਰ? ਮਤਲਬ ਆਈ ਡੋਂਟ ਗੈਟ ਇਟ, ਮਤਲਬ ਆਈ ਡੋਂਟ ਨੋ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਆ, ਪਰ ਮੈਂ ਤਾਂ ਬਿਲਕੁਲ ਇਸ ਦੇ ਮਤਲਬ ਮੇਰੇ ਦਿਲ ਨੂੰ ਨਹੀਂ ਇਹ ਗੱਲ ਲੱਗਦੀ ਹੈਗੀ, ਇਹ ਸ਼ੁਗਲ ਨਹੀਂ ਹੈਗਾ। ਇਹਦੇ ਪਿੱਛੇ ਲੱਖਾਂ ਹੀ ਕੁਰਬਾਨੀਆਂ ਜਿਹੜੀਆਂ, ਚਾਹੇ ਉਹ ਸਾਡੀ ਕੌਮ ਦੀਆਂ ਚਾਹੇ ਸਾਰੇ ਭਾਰਤ ਦੀਆਂ ਰੱਖ ਲਓ, ਕਿਸੇ ਵੀ ਕੌਮ ਦੀਆਂ ਰੱਖ ਲਓ, ਕੋਈ ਵੀ ਧਰਮ ਦੀਆਂ ਰੱਖ ਲਓ, ਉਹ ਠੀਕ ਹੈ ਅੱਜ ਕਿਸੇ ਨੇ ਸ਼ੁਗਲ ਬਣਾਇਆ ਇਸ ਚੀਜ਼ ਦਾ ਕਿ ਉਹ ਨਹੀਂ ਸਹੀ ਗਵਰਨੈਂਸ ਦੇ ਰਹੇ, ਪਰ ਹਜੇ ਦੇਸ਼ ਜਿਹੜਾ ਆ ਉਹ 60-70 ਸਾਲ ਹੀ ਹੋਏ ਆ ਇਹ ਦੇਸ਼ਾਂ ਦੇ ਮਾਮਲਿਆਂ ਦੇ ਵਿੱਚ ਟਾਈਮ ਸਕੇਲ ਦੇ ਵਿੱਚ, ਇਹ ਟਾਈਮ ਕੁਛ ਵੀ ਨਹੀਂ ਹੈਗਾ, ਇਹ 1000 ਸਾਲ ਦੀ ਗੁਲਾਮੀ ਤੋਂ ਬਾਅਦ ਹਜੇ 70 ਸਾਲ ਹੀ ਹੋਏ ਨੇ ਸਿਰਫ, ਠੀਕ ਹੈ? ਪਰ ਇਹਨੂੰ ਹਜੇ ਟਾਈਮ ਲੱਗਣਾ ਤੇ ਗੱਲ ਤਾਂ ਇਹ ਹੈ ਵੀ ਅਸੀਂ ਕੀ ਕਰ ਰਹੇ ਹਾਂ ਅੱਜ, ਅਸੀਂ ਸਿਰਫ ਇਸਨੂੰ ਸ਼ੁਗਲ ਦੱਸ ਕੇ ਬਸ ਆਪਣੇ ਤੋਂ ਭੱਜ ਰਹੇ ਹਾਂ ਵੀ ਇਹ ਸ਼ੁਗਲ, ਇਹ ਤਾਂ ਸ਼ੁਗਲ ਹੀ ਹੈ ਜੀ, ਅਸੀਂ ਕੀ ਕਰ ਰਹੇ ਹਾਂ, ਅਸੀਂ ਕੀ ਯੋਗਦਾਨ ਪਾ ਰਹੇ ਹਾਂ ਆਪਣੇ ਦੇਸ਼ ਦੇ ਲਈ? ਅਸੀਂ ਤਾਂ ਛੱਡ ਕੇ ਭੱਜਣ ਲਈ ਤਿਆਰ ਹੋਏ ਹਾਂ ਭਾਈ, ਅਸੀਂ ਤਾਂ ਛੱਡੇ ਹੀ ਦੇਣਾ ਸਾਰਾ ਕੁਛ, ਠੀਕ ਹੈ ਨਾ? ਸੋ ਇਸ ਕਰਕੇ
ਦੇਖੋ ਛੱਡ ਵੀ ਰਹੇ ਹਾਂ ਪਰ ਛੱਡ ਵੀ ਤਾਂ ਉਹਦੇ ਮੋਢਿਆਂ ਤੇ ਚੜ ਕੇ ਰਹੇ ਹਾਂ। ਬਹੁਤ ਸਾਰੇ ਲੋਕ ਇਸ ਗੱਲ ਤੋਂ ਨਫ਼ਰਤ ਫੈਲਾਉਂਦੇ ਆ ਵੀ ਅਸੀਂ ਤਾਂ ਐ ਨਫ਼ਰਤ ਕਰਦੇ ਹਾਂ, ਅਸੀਂ ਝੰਡਾ ਨੀ ਦੇਖਣਾ ਸੀ, ਜਨਗਣ ਨੀ ਸੁਣਨੀ ਸੀ, ਜੈ ਹਿੰਦ ਨੀ ਕਹਿਣਾ, ਤੇ ਪਰ ਉਨ੍ਹਾਂ ਕੋਲੇ ਜਿਹੜੇ ਕਹਿੰਦੇ ਪਤਾ ਕੌਣ ਆ? ਜਿਹੜੇ ਵਿਦੇਸ਼ਾਂ ਚ ਆਏ ਆ ਤੇ ਉਹੀ ਇੰਡੀਆ ਦੇ ਸ਼ੇਰਾਂ ਵਾਲੇ ਪਾਸਪੋਰਟ ਤੇ ਚੜ ਕੇ ਆਏ ਆ।
ਅਸੀਂ ਵੀ ਉੱਥੋਂ ਭੱਜ ਕੇ ਆਏ ਹਾਂ, ਜੇ ਸਾਡੇ ਚ ਗੈਰਤ ਹੁੰਦੀ ਤਾਂ ਅਸੀਂ ਆਪਣੇ ਦੇਸ਼ ਚ ਰਹਿ ਕੇ ਉੱਥੇ ਨਾ ਕੰਮ ਕਰਦੇ। ਮੇਰੀ ਐਗਜ਼ਾਮਪਲ ਹੀ ਆ ਰੱਖ ਲਓ, ਮੈਨੂੰ ਦੇਸ਼ ਨੇ ਪੜਾਇਆ, ਮੇਰੇ ਤੇ ਖਰਚਾ ਕੀਤਾ, ਮੈਂ ਉਸ ਆਬੋ ਹਵਾ ਚ ਪਲਿਆ, ਮੈਂ ਉਹਦਾ ਪਾਣੀ ਪੀਤਾ, ਮੈਂ ਉਹਦੇ ਪਾਸਪੋਰਟ ਲਏ, ਮੈਂ ਉੱਥੋਂ ਟਿਕਟਾਂ ਲੈ ਕੇ ਭੱਜ ਕੇ ਆ ਗਿਆ ਜਦੋਂ ਮੇਰੀ ਉਹਨਾਂ ਨੂੰ ਲੋੜ ਸੀ, ਠੀਕ ਹੈ? ਜਦੋਂ ਮੈਂ ਕੁਝ ਕਮਾ ਕੇ ਦੇਣਾ ਸੀ ਤਾਂ ਟੈਕਸ ਦੇਣਾ ਸੀ ਤਾਂ ਮੈਂ ਉੱਥੋਂ ਭੱਜ ਕੇ ਆ ਗਿਆ। ਕਿੰਨੇ ਲੱਖਾਂ ਕਰੋੜਾਂ ਬੰਦੇ ਭੱਜ ਕੇ ਉੱਥੋਂ ਦੂਜੇ ਦੇਸ਼ਾਂ ਚ ਗਏ ਨੇ, ਰਾਈਟ? ਜੇ ਉਹੀ ਬੰਦੇ ਆਪਣੇ ਦੇਸ਼ ਚ ਕੰਮ ਕਰਦੇ ਦੇਸ਼ ਦੀ ਨੁਹਾਰ ਨਾ ਬਦਲ ਜਾਂਦੀ? ਇਹਨੂੰ ਬ੍ਰੇਨ ਡਰੇਨ ਕਹਿੰਦੇ ਆ, ਠੀਕ ਹੈ ਨਾ? ਇਹ ਇਕੱਲੀ ਪ੍ਰੋਬਲਮ ਇਹ ਨਹੀਂ, ਤੁਹਾਡੇ ਸਾਊਥ ਆਸਟ੍ਰੇਲੀਆ ਦੇ ਵਿਚ ਵੀ ਆਹੀ ਕੁਛ ਹੋ ਰਿਹਾ। ਪਿਛਲੇ ਹਫ਼ਤੇ ਦੀ ਰਿਪੋਰਟ ਹੈ ਜੀ, ਤੁਹਾਡੇ ਸਾਊਥ ਆਸਟ੍ਰੇਲੀਆ ਦੇ ਵਿਚੋਂ ਬੰਦੇ PR ਲੈ ਕੇ 5000 ਬੰਦਾ ਇਕ ਸਾਲ ਚ ਭੱਜਿਆ ਜੀ ਦੂਜੀਆਂ ਸਟੇਟਾਂ ਨੂੰ। ਤੁਸੀਂ ਕੀ ਕਰੋਗੇ ਫਿਰ? ਤੁਹਾਡਾ ਸਾਊਥ ਆਸਟ੍ਰੇਲੀਆ ਕੀ ਕਰੂਗਾ?
ਕਾਰਨ ਤਾਂ ਇਹੀ ਹੈ ਨਾ ਜੀ, ਕੱਲਾ ਉਹ ਨਹੀਂ ਭੱਜੇ, ਉਦੋਂ ਬਾਅਦ ਜਿਹੜੇ ਨਵੇਂ ਬੱਚੇ ਆ ਉਹ ਬੱਚੇ ਵੀ ਨਵੇਂ ਜਿਹੜੇ ਪੜ੍ਹਦੇ ਆ ਇੱਥੋਂ ਗਰੋ ਹੁੰਦੇ ਆ ਤੇ ਉਹਨਾਂ ਨੂੰ ਫਿਰ ਵੱਡੀ ਲਾਈਮ ਲਾਈਟ ਦੀ ਤੇ ਥੋੜੀ ਜੀ
ਮਿੰਟੂ ਜੀ ਉਹ ਤਾਂ ਵੱਖਰੀ ਗੱਲ ਹੈ, ਉਹ ਤਾਂ ਵੱਖਰੀ ਗੱਲ ਹੈ, ਪਰ ਜਿਹੜੇ ਬੰਦੇ ਮਤਲਬ ਦੂਜਿਆਂ ਸ਼ਹਿਰਾਂ ਚੋਂ ਆ ਕੇ ਤੁਹਾਡੇ ਸੂਬੇ ਦਾ ਖਾ ਕੇ, ਰਾਈਟ, ਤੁਹਾਡੇ ਸੂਬੇ ਦੀਆਂ ਵਰਤ ਕੇ ਫਿਰ ਜਦੋਂ ਉਸ ਸੂਬੇ ਨੂੰ ਕਮਾ ਕੇ ਦੇਣ ਦੀ ਵਾਰੀ ਆਈ, ਉਹਦੇ ਲੈਣ ਦੀ ਕੁਝ ਬਾਬਰੀ ਆਈ ਤਾਂ ਭੱਜ ਗਏ ਫਿਰ। ਕਿੰਨਾ ਕੁ ਜਾਇਜ਼ ਆ ਫਿਰ? ਉਹ ਅਸੀਂ ਵੀ ਤਾਂ ਭੱਜੇ ਹੀ ਆ, ਅਸੀਂ ਵੀ ਤਾਂ ਇੰਡੀਆ ਤੋਂ ਭੱਜ ਕੇ ਆਏ ਆ, ਜਦੋਂ ਅਸੀਂ ਕਮਾਉਣਾ ਸੀਗਾ ਜਵਾਨੀ ਸਾਡੀ, ਉਹਨੇ ਦੇਸ਼ ਦੇ ਲਈ ਲੋੜ ਆਣੀ ਸੀ, ਅਸੀਂ ਪਹਿਲਾਂ ਤਾਂ ਪਲੀ ਗਏ ਉੱਥੇ ਦੇ ਪਾਣੀ ਦੇ ਨਾਲ, ਜਦੋਂ ਸਾਡੀ ਦੇਸ਼ ਨੂੰ ਲੋੜ ਸੀ ਅਸੀਂ ਦੇਣਾ ਸੀ ਕੁਛ, ਅਸੀਂ ਭੱਜ ਗਏ ਆਸਟ੍ਰੇਲੀਆ ਆ ਗਏ। ਇਹ ਜਾਇਜ਼? ਇਹ ਵੀ ਜਾਇਜ਼ ਨਹੀਂ ਹੈਗਾ ਜੀ, ਇਹ ਵੀ ਸ਼ੁਗਲ ਨਹੀਂ ਹੈਗਾ, ਇਹ ਸੀਰੀਅਸ ਗੱਲਾਂ ਹੈ ਜੀ, ਇਹ ਪਹਿਲਾਂ ਆਪਣੇ ਤੇ ਅਸੀਂ ਲਾ ਕੇ ਦੇਖ ਰਹੇ ਆ। ਖੈਰ ਮੈਂ ਥੋੜਾ ਜਿਹਾ ਭਾਵੁਕ ਹੋ ਗਿਆ, ਮਾਫ਼ੀ ਚਾਹੁੰਦਾ ਆ। ਤੇ ਨਾਲੇ ਉਧਰ ਅਮਰੀਕ ਸਿੰਘ ਫਲੋਰਾ ਕਹਿੰਦੇ ਆ ਮੇਰੀ ਵੀ ਐਗਜ਼ਾਮਪਲ ਨਾਲ ਦਓ, ਕਹਿੰਦਾ ਮੈਂ ਵੀ ਭੱਜ ਕੇ ਮੈਨੂੰ ਕਹਿੰਦੇ ਕੱਲ ਹੀ ਛੱਡੀ ਜਾਂਦੇ ਆ, ਉਹ ਆਪਣਾ ਉਹਨਾਂ ਚ ਦੇਸ਼ ਭਗਤੀ ਜਾਗ ਉੱਠੀ ਆ ਜੀ, ਕਹਿੰਦੇ ਮੈਨੂੰ ਕੱਲ ਹੀ ਛੱਡ ਕੇ, ਮੈਂ ਵੀ ਕਹਿੰਦਾ ਭੱਜ ਕੇ ਆਇਆ ਆਪਣੇ ਦੇਸ਼ ਤੋਂ। ਠੀਕ ਹੈ ਸੋ ਦੋਸਤੋ, ਇਹ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਗਿਆ, ਕੋਈ ਗੱਲ ਨਹੀਂ, ਪਰ ਮੈਨੂੰ ਬੜਾ ਦੁੱਖ ਲੱਗਦਾ ਆ ਜਦੋਂ ਇੰਨੇ ਹਜ਼ਾਰਾਂ ਲੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਜਿਹੜਾ ਰਿਸਿੱਟਾ ਆ ਉਸ ਨੂੰ ਅਸੀਂ ਸੈਲੀਬ੍ਰੇਟ ਕਰਨ ਦੀ ਬਜਾਏ ਉਹਨੂੰ ਅਸੀਂ ਸ਼ੁਗਲ ਦੱਸਣ ਦੀ ਕੋਸ਼ਿਸ਼ ਕਰੀਦਾ, ਜਾਂ ਮਤਲਬ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰੀਦਾ। ਮਨਾ ਲਓ, ਮਨਾਓ ਨਾ ਮਨਾਓ ਤੁਹਾਡੀ ਆਪਣੀ, ਜਿਹੜੇ ਮਨਾਉਂਦੇ ਆ ਉਹਨਾਂ ਨੂੰ ਤਾਂ ਮਨਾਉਣ
ਦੇ। ਕਿਤੇ ਨਾ ਕਿਤੇ ਸਿੱਧੂ ਸਾਹਿਬ ਆਪਦੀ ਨਾਕਾਮੀ ਤੇ ਵੀ ਕੱਪੜਾ ਪਾਉਣ ਦਾ ਤਰੀਕਾ ਇਹ ਨਾ, ਅਸਲ ਚ ਜੇ ਜਿਹੜਾ ਬੰਦਾ ਹੁਣ ਮੰਨ ਲਓ ਇੱਕ ਪਰਿਵਾਰ ਦਾ ਇੱਕ ਬਜੁਰਗ ਆ, ਉਹਨੇ ਆਪਦੀ ਮਿਹਨਤ ਕਰਕੇ ਤੁਹਾਨੂੰ ਇੱਕ ਵਧੀਆ ਆਬੋ ਹਵਾ ਸਿਰਜ ਕੇ ਦੇਤੀ ਤੇ ਉਹ ਉਸ ਲਈ ਉਹ ਕੁਰਬਾਨੀ ਦੇ ਗਿਆ, ਤੇ ਜੇ ਉਦੋਂ ਮਗਰਲਿਆਂ ਤੋਂ ਨਹੀਂ ਸਮੀ ਉਹ ਚੀਜ਼ ਉੱਥੋਂ ਤੱਕ ਨਹੀਂ ਬਣਾ ਸਕੇ ਤਾਂ ਫਿਰ ਉਹਨਾਂ ਦੀ ਨਾਕਾਮੀ ਹੈ। ਸੋ ਇਹ ਤਾਂ ਸਾਡੀ ਨਾਕਾਮੀ ਆ, ਇੱਕ ਐਡਾ ਵੱਡਾ ਮੁਲਕ ਦੇ ਲਈ ਸਾਡੇ 80% ਜਿਹੜੀਆਂ ਕੁਰਬਾਨੀਆਂ ਚ ਹਿੱਸਾ ਪਾਇਆ, 100 ਚੋਂ 80 ਅਸੀਂ ਕੁਰਬਾਨ ਹੋਏ, ਤੇ ਉਦੋਂ ਬਾਅਦ ਵਾਲਿਆਂ ਤੋਂ ਜੇ ਉਹ ਨਹੀਂ ਸਾਂਭੀ ਗਈ ਤੇ ਕਿਸੇ ਨੂੰ ਪਰੋਸ ਕੇ ਦੇ ਰਹੇ ਆ ਜਾਂ ਉਹਨਾਂ ਦੇ ਥੱਲੇ ਲੱਗ ਰਹੇ ਆ ਜਾਂ ਹੋਰ, ਤਾਂ ਉਹ ਚ ਸਾਡੀ ਨਾਕਾਮੀ ਆ। ਸਾਨੂੰ ਕੋਸ਼ਿਸ਼ ਚਾਹੀਦੀ ਸੀਗੀ ਵੀ ਅਸੀਂ ਹੋਰ ਵਧੀਆ ਉਸ ਢੰਗ ਨੂੰ ਹੋਰ ਅੱਗੇ ਵਧੀਆ ਤੋਰਦੇ।
ਕੱਲਾ ਭਾਰਤ ਦਾ ਹਾਲ ਨਹੀਂ, ਉਧਰ ਪਾਕਿਸਤਾਨ ਦਾ ਇਹਨਾਂ ਵੀ ਬੱਤਰ ਹਾਲ ਹੈ, ਉਨ੍ਹਾਂ ਦੇ ਵੀ ਆਹੀ ਕੁਛ ਕੜੀ ਕਲੇਸ਼ ਭੁੱਲ ਰਿਹਾ। ਉੱਥੇ ਤਾਂ ਜਮਾਂ ਹੀ ਖਰਾਬ ਕੰਮ ਹੋਇਆ ਨਾ, ਉਹ ਤਾਂ ਦੇਸ਼ ਹੀ ਮਤਲਬ ਕਹਿ ਲੋ ਕਿ ਧਰਮ ਦੇ ਨਾਂ ਤੇ ਬਣਾ ਲਿਆ ਉਹਨੇ, ਚਲੋ ਜੋ ਕਰ ਲਿਆ ਕਰ ਲਿਆ ਹਨਾ, ਪਰ ਉਹ ਟੋਟਲ ਫੇਲੀਅਰ ਸਟੇਟ, ਦੁਨੀਆਂ ਦੀ ਮੋਸਟ ਡੇਂਜਰਸ ਤੇ ਮਤਲਬ ਟੈਰੋਰਿਸਟ ਜਨਰੇਟਿੰਗ ਸਟੇਟ ਉਹ ਆਪਣੇ ਆਪ ਦੇ ਲੇਵਲ ਲਵਾ ਕੇ ਬਹਿ ਗਏ ਨੇ। ਹਾਲਾਂਕਿ ਲੋਕ ਬਹੁਤ ਵਧੀਆ ਨੇ, ਪਾਕਿਸਤਾਨ ਦੇ ਲੋਕ ਬਹੁਤ ਵਧੀਆ ਨੇ, ਤੁਸੀਂ ਜਾਓ ਪਿੰਡਾਂ ਚ ਤੁਹਾਨੂੰ ਬਹੁਤ ਵਧੀਆ ਟ੍ਰੀਟ ਕਰਦੇ ਨੇ ਐਨ, ਪਰ ਜਿਹੜੇ ਉਨ੍ਹਾਂ ਦੀ ਰੂਲਿੰਗ ਕਲਾਸ ਹੈ ਉਨ੍ਹਾਂ ਨੇ ਉਨ੍ਹਾਂ ਨੂੰ ਫੇਲ ਕਰਕੇ ਰੱਖ ਦਿੱਤਾ। ਪਰ ਇਹਦੇ ਵਿਚ ਨਾਕਾਮੀ ਕਹਿੰਦੀ ਹੋਈ ਆ, ਨਾਕਾਮੀ ਵੀ ਇਹ ਹੋਈ ਆ ਭਈ ਲੋਕਾਂ ਨੇ ਲੋਕ ਰਾਜ ਨੂੰ ਮਾਣਿਆ ਨਹੀਂ, ਇਕਦਮ ਆਜ਼ਾਦੀ ਲੈ ਕੇ ਬਹਿ ਗਏ ਭੀ ਹਾਂ ਬਈ ਹੁਣ ਆਪਣੇ ਆਪ ਸਾਰਾ ਕੁਛ ਠੀਕ ਹੋ ਗਿਆ, ਅਸੀਂ ਹੁਣ ਵਿਹਲੇ ਹੋ ਗਏ, ਆਰਾਮ ਨਾਲ ਘਰਾਂ ਨੂੰ ਚੱਲ ਜਾਓ, ਮੁੜ ਕੇ ਸਾਂਭਿਆ ਨਹੀਂ। ਇਹੀ ਪ੍ਰੋਬਲਮ ਸਾਡੇ ਹਿੰਦੁਸਤਾਨ ਚ ਆ ਰਹੀ ਆ ਕਿ ਜਿਹੜੇ ਸਾਡੇ ਵਰਗੇ ਬੰਦਿਆਂ ਨੇ ਸਾਂਭਣੇ ਸੀਗੇ ਆਪਣੀਆਂ ਜਵਾਨੀਆਂ ਚ, ਉਹ ਛੱਡ ਕੇ ਭੱਜ ਗਏ ਵਿਦੇਸ਼ਾਂ ਨੂੰ, ਫਿਰ ਅਸੀਂ ਇੱਥੇ ਬੈਠ ਕੇ ਰੌਲਾ ਪਾਈ ਜਾਂਦੇ ਆ ਇਹ ਜੀ ਗੁਲਾਮੀ ਆ ਫਲਾਨਾ, ਅਸੀਂ ਇੱਥੇ ਬੈਠੇ ਆ, ਉੱਥੇ ਜਾ ਕੇ ਕਰੋ ਨਾ ਜਾ ਕੇ ਕਰ, ਚਲੋ ਐਨੀਵੇ ਇਹ ਪ੍ਰੋਬਲਮ ਜਿਹੜੀ ਹੈ ਜੀ, ਇਹ ਪ੍ਰੋਬਲਮ ਘਰਾਂ ਚ ਵੀ ਆ ਜਾਂਦੀ ਆ, ਘਰ ਦੇ ਵਿਚ ਲੜਾਈ ਘੜਾਈ ਹੁੰਦੀ ਆ, ਪਰਿਵਾਰ ਟੁੱਟਦੇ ਨੇ। ਤੇ ਮੈਨੂੰ ਨਾ ਇੱਕ ਗੀਤ ਯਾਦ ਆ ਰਿਹਾ, ਮੈਂ ਉਹ ਗੀਤ ਸੁਣਾ ਦਵਾਂ ਤੁਹਾਨੂੰ ਹੁਣ?
ਜਰੂਰ ਜਰੂਰ ਜੀ, ਇਹਨਾਂ ਨਾਲ ਥੋੜਾ ਜਿਹਾ ਆਪਣਾ ਟੈਂਪਰ ਵੀ ਥੱਲੇ ਆ।
ਹਾਂਜੀ ਹਾਂਜੀ, ਥੋੜਾ ਜਿਹਾ ਮੈਨੂੰ ਹੁਣ ਲੱਗਦਾ ਪਾਣੀ ਦਾ ਗਲਾਸ ਲਿਆ ਰਿਹਾ, ਕਹਿੰਦੇ ਉਹ ਬੜੇ ਉੱਚੀ ਉੱਚੀ ਬੋਲੀ ਜਾਂਦਾ। ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ਹੈ ਜੀ, ਤੇ ਉਹ ਵੀ ਕਹਿੰਦੇ ਰਣਜੀਤ ਕੌਰ ਜਿਹੜੀ ਘਰੇ ਲੜ ਪੈਂਦੀ ਆ ਆਪਣੀ ਸੱਸ ਦੇ ਨਾਲ ਤੇ ਆਪਣੇ ਸਹੁਰੇ ਪਰਿਵਾਰ ਦੇ ਨਾਲ, ਤੇ ਜਦੋਂ ਮੁਹੰਮਦ ਸਦੀਕ ਘਰ ਨੂੰ ਆਉਂਦਾ ਨਾ, ਉਹ ਫਿਰ ਦੇਖਦਾ ਵੀ ਇਹਦਾ ਮਤਲਬ ਭੜੋਲਾ ਵੀ ਟੁੱਟਿਆ ਪਿਆ, ਘਰ ਵੀ ਭਾਂਡੇ ਵੀ ਖਿਲਰੇ ਪਏ ਆ, ਗੁੱਤਾਂ ਵੀ ਖਿਲਰੀਆਂ ਪਈਆਂ, ਬਾਲ ਵੀ ਖਿਲਰੇ ਪਏ ਆ, ਤੇ ਉਹ ਫਿਰ ਡਾਂਗ ਚੱਕ ਲੈਂਦਾ ਤੇ ਫਿਰ ਪੁੱਛਦਾ ਉਹਨੂੰ ਵੀ ਹੋਇਆ ਕੀ। ਚਲੋ ਸੁਣਦੇ ਆ ਜੀ ਰਣਜੀਤ ਕੌਰ ਤੇ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਇਹ ਗੀਤ।
ਦੱਸ ਕਿਹੜੀ ਗੱਲੋਂ ਹੱਲਾ ਗੁੱਲਾ ਹੋ ਗਿਆ, ਪੈ ਗਿਆ ਤੇ ਆਪਾਂ ਅੱਡ ਚੁੱਲਾ ਹੋ ਗਿਆ, ਹਰੀ ਪੀਤੀ ਬੈਠੀ ਐ ਮੂੰਹੋਂ ਨੀ ਫੁੱਟਦੀ, ਹਰੀ ਪੀਤੀ ਬੈਠੀ ਐ ਮੂੰਹੋਂ ਨੀ ਫੁੱਟਦੀ, ਵੇਖੀ ਹੁਣ ਡਾਂਗ ਤੂੰ ਮੋਰਾਂ ਦੇ ਟੁੱਟਦੀ, ਵੇਖੀ ਹੁਣ ਡਾਂਗ ਤੂੰ ਮੋਰਾਂ ਦੇ ਟੁੱਟਦੀ, ਮੋਰਾਂ ਦੇ ਟੁੱਟਦੀ, ਹਾਏ ਮੋਰਾਂ ਦੇ ਟੁੱਟਦੀ।
ਪਹਿਲੀ ਗੱਲ ਸੁਣ ਕੇ ਮੈਂ ਚੁੱਪ ਕਰ ਗਈ, ਦੂਜੀ ਗੱਲ ਦਿੱਤੀ ਤਾਂ ਮੈਂ ਉਹ ਵੀ ਡਰ ਗਈ,
ਅੱਛਾ
ਤੀਜੀ ਵਾਰੀ ਗੱਲ ਨਾ ਰਹੀ ਵੇ ਵਸਦੀ, ਤੀਜੀ ਵਾਰੀ ਗੱਲ ਨਾ ਰਹੀ ਵੇ ਵਸਦੀ, ਫੱਟ ਦਿੱਤੀ ਗੁੱਤ ਮੈਂ ਚੜੇਲ ਸੱਸਦੀ, ਫੱਟ ਦਿੱਤੀ ਗੁੱਤ ਮੈਂ ਚੜੇਲ ਸੱਸਦੀ, ਚੜੇਲ ਸੱਸਦੀ, ਹਾਏ ਚੜੇਲ ਸੱਸਦੀ।
ਕੀਤਾ ਕਾਰੇ ਹੱਥੀਏ ਤੂੰ ਕੰਮ ਮਾੜਾ ਨੀ, ਮੇਰੇ ਪਿੱਛੋਂ ਘਰ ਤੂੰ ਬਣਾਤਾ ਖਾੜਾ ਨੀ, ਮਨ ਤਾਂ ਪੜੋਲਾ ਪਾਂਡੇ ਦੀ ਖੰਡਾਏ ਨੀ, ਇੱਕ ਦੂਜੀ ਉੱਤੇ ਚਿੱਤਰ ਚਲਾਏ ਨੀ, ਕਿੱਥੋਂ ਸਿੱਖ ਲਾਈ ਲੈ ਲਈ ਮਾਰ ਕੁੱਟਦੀ, ਦੇਖੀ ਹੁਣ ਡਾਂਗ ਤੂੰ ਮੋਰਾਂ ਤੇ ਟੁੱਟਦੀ, ਦੇਖੀ ਹੁਣ ਡਾਂਗ ਤੂੰ ਮੋਰਾਂ ਤੇ ਟੁੱਟਦੀ, ਮੋਰਾਂ ਤੇ ਟੁੱਟਦੀ, ਹਾਏ ਮੋਰਾਂ ਤੇ ਟੁੱਟਦੀ।
ਬਣ ਜਾਰ ਕੋਲ ਚੂੜੀਆਂ ਚੜਾ ਕੇ ਵੇ, ਬੈਠੀ ਸੀ ਮੈਂ ਸੁਰਖੀ ਤੇ ਬਿੰਦੀ ਲਾ ਕੇ ਵੇ, ਸੱਸ ਮੇਰੀ ਆਪ ਵਾਲੇ ਦਿਨ ਭੁੱਲ ਗਈ, ਡੁੱਬ ਜਾਣੀ ਬਣ ਕੇ ਹਨੇਰੀ ਤੁੱਲ ਗਈ, ਮੈਨੂੰ ਕਹਿੰਦੀ ਹੁਣ ਨੀ ਤੂੰ
ਨਾਲ ਬਹਿ ਕੇ ਸਮਝਾਉਂਦੀ ਮਾਈ ਨੂੰ ਸੀਗੀ ਜੇ ਗਰਮ ਠੰਡਾ ਪਾਉਂਦੀ ਮਾਈ ਨੂੰ ਪਿਆਰ ਨਾਲ ਬਹਿ ਕੇ ਸਮਝਾਉਂਦੀ ਮਾਈ ਨੂੰ ਸੀਗੀ ਜੇ ਗਰਮ ਠੰਡਾ ਪਾਉਂਦੀ ਮਾਈ ਨੂੰ ਕਹਿੰਦੀ ਤੂੰ ਜ਼ਮਾਨਾ ਮਾਜੀ ਹੋਰ ਹੋ ਗਿਆ ਵੇਖ ਸਾਰੇ ਫੈਸ਼ਨਾਂ ਦਾ ਜ਼ੋਰ ਹੋ ਗਿਆ ਉਹ ਵੀ ਖੁਸ਼ ਹੁੰਦੀ ਤੂੰ ਵੀ ਮੌਜ ਲੁੱਟਦੀ ਦੇਖੀ ਹੁਣ ਡਾਂਗ ਤੂੰ ਮੋਰਾਂ ਤੇ ਟੁੱਟਦੀ ਦੇਖੀ ਹੁਣ ਡਾਂਗ ਤੂੰ ਮੋਰਾਂ ਤੇ ਟੁੱਟਦੀ ਮੋਰਾਂ ਤੇ ਟੁੱਟਦੀ ਹਾਏ ਮੋਰਾਂ ਤੇ ਟੁੱਟਦੀ
ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਪ੍ਰਾਊਡਲੀ ਪ੍ਰੈਜ਼ੈਂਟ ਤੀਆਂ ਐਪਿੰਗ ਦੀਆਂ 21 August 2016 ਦਾ ਹੈਰੀਟੇਜ ਰਿਸੈਪਸ਼ਨ ਸੈਂਟਰ 514-516 ਹਾਈ ਸਟ੍ਰੀਟ ਐਪਿੰਗ ਵਿਖੇ ਲੇਡੀਜ਼ ਓਨਲੀ ਇਵੈਂਟ ਐਂਟਰੀ ਫ੍ਰੀ For more information, call Kuldeep Kaur, 0449-520-792. Amardeep Kaur, 0430-904-003. Yaad rakhna, Tiyan Apping Diya, 21 August 2016. Urja Foundation proudly presents Kavrang in Melbourne. Surjit Pate Ji De Sang. ਸ਼ਨਿਚਰਵਾਰ 20 August 2016 ਪੈਲੇਂਟੀ ਰੇਂਜਰਸ ਆਰਟਸ ਐਂਡ ਕਨਵੈਨਸ਼ਨ ਸੈਂਟਰ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਟਿਕਟ ਸਿਰਫ $20 ਇਹ ਕਾਵਰੰਗ ਮੈਲਬਨ ਤੋਂ ਇਲਾਵਾ ਪਰਥ ਬ੍ਰਿਸਬੇਨ ਸਿਡਨੀ ਐਡੀਲੇਡ ਤੇ ਆਕਲੈਂਡ ਸ਼ਹਿਰਾਂ ਚ ਵੀ ਬੰਨਿਆ ਜਾਵੇਗਾ ਫਾਰ ਮੋਰ ਇਨਫਾਰਮੇਸ਼ਨ ਕਾਲ 0433-246-778 kavrang@urjafoundation.org.au
ਇੰਡੀਆ ਵਿੱਚ ਟ੍ਰਾਂਸਫਰ ਪਾਰਟੀਸ਼ਨ ਕਿਰਾਏਦਾਰਾਂ ਦਾ ਮਾਮਲਾ ਕਬਜ਼ਾ ਜਾਂ ਪ੍ਰਾਪਰਟੀ ਰਿਲੇਟਡ ਕੋਈ ਵੀ ਇਸ਼ੂ ਹੈ ਬਾਰ ਬਾਰ ਆਪਣਾ ਕੰਮ ਛੱਡ ਕੇ ਇੰਡੀਆ ਜਾਣਾ ਪੋਸੀਬਲ ਹੈ ਗਏ ਵੀ ਤਾਂ ਥੋੜੇ ਸਮੇਂ ਵਿੱਚ ਇਹ ਪ੍ਰੋਬਲਮ ਰਿਜ਼ੋਲਵ ਹੋ ਸਕਦਾ ਹੈ ਸੋਲੂਸ਼ਨ ਹੈ NRI ਲੀਗਲ ਸਰਵਿਸ
ਜੀ ਹਾਂ ਹੁਣ ਬਿਨਾਂ ਇੰਡੀਆ ਜਾਏ ਆਪਣੀ ਪ੍ਰਾਪਰਟੀ ਦੇ ਮਸਲੇ ਨੂੰ ਸੁਲਝਾਉਣ ਲਈ NRI ਲੀਗਲ ਸਰਵਿਸ ਨੂੰ ਕੰਟੈਕਟ ਕਰੋ ਕਾਲ ਕਰੋ 0901-172-463-7120 ਜਾਂ ਲੌਗ ਆਨ ਕਰੋ www.nrilegalservices.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ ਸਾਡਾ ਫੋਨ ਨੰਬਰ ਹੈ 1300-724-903 1300-724-903 ਮੋਬਾਈਲ ਨੰਬਰ 0421-882733 0421-882733 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ ਆਸਟ੍ਰੇਲੀਆ ਪਰ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋ, ਮੈਲਬੋਰਨ। ਫੋਨ ਨੰਬਰ 0387590629।
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ।
ਭੱਲੇ ਵੱਡੇ ਬਾਈ, ਸਾਡੇ ਨਾਂ ਤੇ ਦੋ ਰੇਟਾਂ ਪਾਈ ਜਾਣਾ।
ਓ ਬਾਈ ਜੀ, ਕੀ ਗੱਲ ਕਰਦੀ ਤੁਸੀਂ?
ਜੱਟ ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ।
ਉਸ ਹਰਾਮਖੋਰ ਦੀ ਜ਼ਮੀਨ ਦਾ ਬਲੋ।
ਜਮਾਬੰਦੀ ਚ ਜ਼ਮੀਨ ਜਿਹਦੇ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ, ਜ਼ਮੀਨ ਦਾ ਮਾਲਕ ਹੋਈ ਹੁੰਦਾ।
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ, ਮੈਨੂੰ ਵੀ ਹੈਗਾ, ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ।
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ।
ਕੱਲਾ ਹੀ ਆ ਗਿਆ
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ।
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿਚ।
ਸਾਡੇ ਚੇਤਿਆਂ ਚ ਗੁਰਧਾਮਾਂ ਤੋਂ ਵਿਛੜਨ ਦਾ ਦਰਦ, ਸਾਡੀਆਂ ਅਰਦਾਸਾਂ ਚ ਗੁਰਧਾਮਾਂ ਦੇ ਦਰਸ਼ਨਾਂ ਦੀ ਉਮੀਦ।
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟ।
ਚਲੋ ਨਨਕਾਣੇ ਨੂੰ ਚੱਲੀਏ। 11 ਦਿਨ ਦਾ ਸਫ਼ਰ। ਜੇ ਤੁਸੀਂ ਵੀ ਇਸ ਸਫ਼ਰ ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ।
VIP ਪੈਕੇਜ, ਫੁੱਲੀ ਇੰਸ਼ੋਰਡ ਟੂਰ, ਫ੍ਰੀ ਵੀਜ਼ਾ ਪ੍ਰੋਸੈਸਿੰਗ ਇਨਕਲੂਡਿੰਗ ਰਿਟਰਨ ਏਅਰਫੇਅਰ, accommodation, food, luxury transport and security. For booking and tour inquiry, call Zafar Khan 0421-850-110.
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸੱਚਾ ਸੌਦਾ, ਬਾਬਾ ਸ਼ੇਖ ਫਰੀਦ, ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਥਾਵਾਂ।
ਯਾਦ ਰਹੇ, 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ।
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110। ਚਲੋ ਨਨਕਾਣੇ ਚੱਲੀਏ।
ਮੋਰਿੰਡਾ ਮੋਟਰਸ, ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਧਰਮ, ਸਭਿਆਚਾਰ, ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395-4036-86, 0395-463686। ਯੂ ਕੈਨ ਈਮੇਲ ਅਸ info@meravatantv.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ।
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ।
ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ 10:15 ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ, ਤੇ ਤੁਸੀਂ ਜੁੜੇ ਹੋਏ ਹਰਮਨ ਰੇਡੀਓ ਨਾਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਔਰ ਮੇਰੇ ਨਾਲ ਮਿੰਟੂ ਬਰਾੜ ਜੀ ਐਡਲੇਡ ਤੋਂ ਸ਼ਾਮਲ ਨੇ। ਗੱਲਾਂ ਚੱਲ ਰਹੀਆਂ ਤੇ ਕਾਫੀ ਭਾਵਕ ਵੀ ਹੋ ਗਏ ਸੀ, ਇਸ ਦੇ ਲਈ ਚਲੋ ਮਾਫੀ ਵੀ ਚਾਹੁੰਦੇ ਹਾਂ, ਪਰ ਪ੍ਰੋਗਰਾਮ ਜੀ ਦਿਲ ਵਾਲੀ ਗੱਲ, ਦਿਲ ਭਾਵਕ ਹੋ ਹੀ ਜਾਂਦਾ ਮਿੰਟੂ ਜੀ।
ਜੀ ਬਿਲਕੁਲ ਬਿਲਕੁਲ, ਸੱਜਣਾਂ ਦੇ ਵੀ ਦਿਲ ਭਾਵਕ ਹੋ ਰਿਹਾ, ਬਹੁਤ ਸਾਰੇ ਸੁਨੇਹੇ ਆ ਰਹੇ ਆ
ਜੀ। ਤੇ ਸੁਨੇਹੇ ਸੁਖਦੀਪ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਵਿਚਾਰ, ਅਗਰੀ ਕਰਦੇ ਤੁਹਾਡੇ ਨਾਲ, ਵਿਜੇ ਵਿਰਦੀ ਵੀ ਅਗਰੀ ਕਰਦੇ ਨੇ ਇੰਡੀਪੈਂਡੈਂਸ ਦੇ ਸੰਬੰਧ ਵਿਚ। ਸੰਦੀਪ ਰਾਏ ਉਨ੍ਹਾਂ ਨੇ ਇਕ ਫੋਟੋ ਭੇਜੀ ਆ, ਥੋੜੀ ਦੇਰ ਬਾਅਦ ਆਪਾਂ ਸ਼ੇਅਰ ਕਰਾਂਗੇ। ਤੇ ਇਧਰ ਅਮਨਜੀਤ ਸਿੰਘ ਜੰਡੋਰੀਆ ਨੇ ਮੈਸੇਜ ਭੇਜਿਆ ਕਿ ਸਾਡੇ ਯੂਪੀ ਦੇ ਵਿਚ ਚੌਥੀ ਜਨਰੇਸ਼ਨ ਹੈ ਜੀ, ਤੇ ਸਾਰੇ ਪੁਰਾਣੇ ਬਜੁਰਗ ਦਸਦੇ ਆ ਕਿ ਸਰਦਾਰ ਜੀ ਜਦੋਂ ਅਸੀਂ ਆਏ ਸੀ ਨਾ, ਤੇ ਮਤਲਬ ਪੰਜਾਬ ਤੋਂ, ਤਾਂ ਉਥੋਂ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਤੁਸੀਂ ਸਿਖਾਇਆ ਕਿ ਖੇਤੀ ਕਿਵੇਂ ਕਰੀ ਦੀ ਆ, ਤੇ ਪਹਿਲੀ ਵਾਰੀ ਕਹਿੰਦੇ ਅਸੀਂ ਨਲਕਾ ਦੇਖਿਆ ਸੀ ਜ਼ਿੰਦਗੀ ਦੇ ਵਿਚ ਉਸ ਇਲਾਕੇ ਯੂਪੀ ਦੇ ਵਿਚ। ਤੇ ਉਨ੍ਹਾਂ ਦੀ ਅੱਛੀ ਸੋਚ ਸੋ ਕੇ ਸਭ ਦਾ ਵਿਚਾਰ ਵਿਕਾਸ ਜਿਹੜਾ ਨਾਲ ਹੋਣਾ ਚਾਹੀਦਾ ਆਪਣੇ ਦੇ ਨਾਲ, ਸੋ ਜਿਹੜੇ ਬਜੁਰਗ ਉਨ੍ਹਾਂ ਦੀ ਇਹ ਸੋਚ ਸੀ। ਤੇ ਉਸ ਏਰੀਏ ਦਾ ਨਾਮ ਹੈ ਜੀ ਹੁਣ ਗ੍ਰੇਟਰ ਨੋਇਡਾ, ਤੇ ਵਿਕਾਸ ਇੱਥੇ ਤੱਕ ਪਹੁੰਚਿਆ ਰਲ ਮਿਲ ਕੇ। ਸੋ ਵਧੀਆ ਜੀ, ਪੋਜ਼ਿਟਿਵ ਸਟੋਰੀ ਤੁਸੀਂ ਦਿੱਤੀ ਆ। ਤੇ ਉਨ੍ਹਾਂ ਨੇ ਇਹ ਵੀ ਕਿਹਾ, ਕਹਿੰਦੇ ਮੇਰੇ ਤਾਇਆ ਜੀ ਕਹਿੰਦੇ ਨੇ ਕਿ ਇਨਸਾਨ ਆਪਣੀ ਸੋਚ ਨਾਲ ਵੱਡਾ ਹੁੰਦਾ, ਪੈਸੇ ਨਾਲ ਨਹੀਂ। ਦੁਨੀਆਂ ਬਹੁਤ ਅੱਛੀ ਹੈ ਜੀ, ਤੇ ਅੱਛਾ ਸਾਡੀ ਸਿਫਤ ਕਰ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ। ਜਗਤਾਰ ਭਾਜੀ ਤੁਹਾਡਾ ਮੈਸੇਜ ਵੀ ਆ ਗਿਆ, ਤੇ ਆਪਾਂ ਥੋੜੀ ਦੇਰ ਬਾਅਦ ਪੜ੍ਹਦੇ ਆ। ਗੁਰਪ੍ਰੀਤ ਸਿੰਘ ਸਿੱਧੂ ਜੀ ਆਸਟ੍ਰੇਲੀਆ ਵਾਲੇ ਵੀ ਆ ਗਏ ਨੇ, ਉਨ੍ਹਾਂ ਦਾ ਮੈਸੇਜ ਵੀ। ਇੰਦਰ ਦੁਬਲੀ ਵੀ ਆ ਗਏ ਨੇ ਜੀ, ਤੇ ਕਹਿੰਦੇ ਨੇ ਕਿ ਮੈਂ ਜੀ ਸਤਿ ਸ੍ਰੀ ਅਕਾਲ ਜੀ, ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਅੱਜ ਪੰਜਾਬ NRI ਕਰਕੇ ਸਰਵਾਈਵ ਕਰ ਰਿਹਾ, ਜੋ ਹਾਲ ਅੱਜ ਉਥੇ ਤੁਹਾਡੇ ਤੋਂ ਕੋਈ ਲੁਕਾਏ ਨਹੀਂ ਹੈਗੇ। ਦੇਖੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਦੇਸ਼ ਦੇਸ਼ ਹੀ ਹੈ, ਆਸਟ੍ਰੇਲੀਆ ਦੇ ਵਿਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਇਹਨੂੰ ਭੰਡ ਦੇਣਾ ਜਾਂ ਕੁਛ ਕਰ ਦੇਣਾ, ਉਹਨੂੰ ਦਰੁਸਤ ਕੀਤਾ ਜਾ ਸਕਦਾ। ਅਸੀਂ ਜੇ NRI ਨੇ ਆਪਣਾ ਦੇਸ਼ ਮਿੰਟੂ ਜੀ ਸਪੋਰਟ ਵੀ ਕਰ ਰਹੇ ਹਾਂ, ਤੇ ਅਸੀਂ ਵਿਗਾੜਨ ਦੇ ਵਿਚ ਵੀ ਬਹੁਤ ਹਿੱਸਾ ਪਾਇਆ ਪੰਜਾਬ ਦੇ ਨੌਜਵਾਨਾਂ ਨੂੰ, ਕੰਮ ਕਰਨ ਉਠਾ ਦਿੱਤਾ ਪੈਸੇ ਭੇਜ ਭੇਜ ਕੇ।
ਬਿਲਕੁਲ ਸਚਾਈ ਹੈ ਜੀ, ਲੋਕਾਂ ਦੇ ਵਿਚ ਇਕ ਇਹੋ ਜਿਹੀ ਇਮੇਜ ਬਣਾਤੀ ਆ ਵੀ ਉਨ੍ਹਾਂ ਨੂੰ ਲੱਗਦਾ ਵੀ ਸਾਡਾ ਤਾਂ ਹੈਗਾ ਬਾਹਰ, ਪੰਜ ਪੰਜ ਸੱਤ ਸੱਤ ਪਰਿਵਾਰਾਂ ਨੂੰ ਪ੍ਰਭਾਵਿਤ ਕਰਤਾ।
ਬਿਲਕੁਲ, ਔਰ ਇਹ ਬਹੁਤ ਵੱਡੀ ਪ੍ਰੋਬਲਮ ਹੈ, NRI ਵੀ ਇਕ ਪ੍ਰੋਬਲਮ ਨੇ ਪੰਜਾਬ ਦੇ ਵਿਚ। ਜੇ NRI ਦਾ ਬਾਹਰੋਂ ਆਸ ਉਮੀਦ ਨਾ ਹੋਵੇ ਨਾ ਡਾਲਰ ਆਉਣ ਦੀ, ਤਾਂ ਉਹ ਫਿਰ ਕੰਮ ਵੀ ਕਰਨ। ਸੋ ਬਹੁਤ ਸਾਰੇ ਜਿਹੜੇ ਨੌਜਵਾਨੀ ਪੀੜ੍ਹੀ ਆ ਉਹ NRI ਨੇ ਖਰਾਬ ਵੀ ਕੀਤੀ ਆ, ਜਿਨ੍ਹਾਂ ਚ ਅਸੀਂ ਵੀ ਆਨੇ ਆ। ਤੇ ਖੈਰ
ਦੇਖੋ ਇਕ ਨਾ ਛੋਟਾ ਜਿਹਾ ਸਿੱਧੂ ਸਾਹਿਬ ਮੈਂ ਇੱਥੇ ਕਿੱਸਾ ਸੁਣਾਉਣਾਗਾ, ਕੁਦਰਤੀ ਢੁਕਦਾ ਆ ਗਿਆ ਵੀ ਪਿੱਛੇ ਜੇ ਪੜਿਆ ਸੀ ਵੀ ਕਿਸੇ ਨਾ ਕੋਈ ਸਾਧ ਮਹਾਤਮਾ ਸੀ ਤੇ ਉਹ ਆਪਦੇ ਚੇਲੇ ਨਾਲ ਕਿਸੇ ਕੋਲੇ ਜਾ ਕੇ ਜੰਗਲ ਵਿਚ ਰਿਹਾ, ਤਾਂ ਉਹ ਜਿਹੜਾ ਜੰਗਲ ਚ ਰਿਹਾ ਸੀ ਨਾ ਉਹਦੇ ਕੋਲ ਇਕ ਗਾਂ ਸੀਗੀ ਤੇ ਬੜਾ ਦੁੱਧ ਦਿੰਦੀ ਸੀਗੀ ਤੇ ਉਹਨੇ ਬਹੁਤ ਸੇਵਾ ਕੀਤੀ ਤੇ ਉਹਨੀ ਦੋਨਾਂ ਦੀ ਗੁਰੂ ਚੇਲੇ ਦੀ, ਤੇ ਉਹ ਚੇਲਾ ਵੀ ਬੜਾ ਖੁਸ਼ ਵੀ ਗੁਰੂ ਇਹਨੂੰ ਜਾਂਦਾ ਬਹੁਤ ਸਾਰੀ ਕੋਈ ਨਾ ਕੋਈ ਆਸ਼ੀਰਵਾਦ ਦੇ ਕੇ ਜਾਊਗਾ ਤੇ ਵੀ ਆਪਾਂ ਆਪਣੀ ਨੇ ਇੰਨੀ ਸੇਵਾ ਕੀਤੀ ਆ। ਤਾਂ ਉਹਨੇ ਕੀ ਕੀਤਾ ਨਾ, ਜਾਂਦੇ ਨੇ ਗੁਰੂ ਨੇ ਰਾਤ ਨੂੰ ਉਠਿਆ ਚੇਲੇ ਨੂੰ ਆਦਾ ਉਰੇ ਆ ਮੇਰੇ ਨਾਲ, ਤੇ ਗਾਂ ਖੋਲੀ ਤੇ ਗਾਂ ਖੋਲ ਕੇ ਭਜਾਤੀ ਉਥੋਂ ਜਾਂ ਪਹਾੜੀ ਤੋਂ ਸੁੱਟਤੀ ਜਿੱਥੋਂ ਮਰਜ਼ੀ ਦੁਬਾਰਾ ਭਜਾਤੀ ਉਥੋਂ ਉਹਦੇ, ਤੇ ਆਪ ਤਾਂ ਆਪ ਵੀ ਉਥੋਂ ਰਿਸਕ ਗਿਆ।
ਅੱਛਾ,
ਉਹ ਚੇਲਾ ਬੜਾ ਹੈਰਾਨ ਹੋਇਆ, ਕਹਿੰਦਾ ਮੈਂ ਤਾਂ ਤੇਰੇ ਕੋਲੋਂ ਸਿੱਖਣ ਆਇਆ ਸੀ ਬਹੁਤ ਕੁਛ ਗੁਰੂ ਕੋਲੋਂ, ਤੇ ਇਹ ਮੈਨੂੰ ਕੀ ਸਿੱਖਿਆ ਮਿਲੀ ਵੀ ਮੈਂ ਤੁਸੀਂ ਅਗਲੇ ਨੇ ਇੰਨੀ ਸੇਵਾ ਪਾਣੀ ਕੀਤੀ ਆਪਣੇ ਪੈਰਾਂ ਹੇਠ ਹੱਥ ਧਰੇ ਤੇ ਤੂੰ ਉਹਦੇ ਕੋਲ ਇੱਕੋ ਇੱਕ ਗਾਂ ਸੀ ਜਿਹੜੀ ਤੇ ਉਹਨੂੰ ਭਜਾਤਾ ਉਥੋਂ।
ਅੱਛਾ,
ਇਹ ਕੀ ਚੱਕਰ ਹੋਇਆ? ਉਹ ਆਂਦਾ ਕੋਈ ਨੀ, ਵਕਤ ਇਹ ਚੀਜ਼ਾਂ ਦੇ ਜਵਾਬ ਦੇਊਗਾ। ਤਾਂ ਕਹਿੰਦੇ ਸਾਲ ਬਾਅਦ, ਸਾਲ ਦੋ ਸਾਲਾਂ ਬਾਅਦ ਫੇਰ ਚੇਲੇ ਗੁਰੂ ਦਾ ਉਧਰ ਨੂੰ ਗੇੜਾ ਵੱਜਿਆ ਤੇ ਜੋ ਗਏ ਉਥੇ ਕਹਿੰਦੇ ਇੱਕ ਸ਼ਾਨਦਾਰ ਘਰ ਤੇ ਪੂਰਾ ਖੇਤੀ ਨਾਲ ਲਹਿਲਾਉਂਦੇ ਦਰਖਤ ਤੇ ਖੇਤ ਤੇ ਪੂਰੀ ਮੌਜਾਂ ਲੱਗੀਆਂ ਹੋਈਆਂ ਉਥੇ, ਤੇ ਉਹ ਉਹਨਾਂ ਨੇ ਜਾ ਕੇ ਉਹਨੂੰ ਕਹਿੰਦੇ ਵੀ ਕਿਵੇਂ ਤੁਸੀਂ ਤੇ ਹੁਣ ਇਹ ਕਿਵੇਂ ਬਣ ਗਿਆ ਸਾਰਾ ਕੁਛ? ਉਹ ਆਹਦਾ ਜੀ ਮੇਰੇ ਕੋਲ ਗਾਂ ਸੀਗੀ, ਉਹਦੇ ਨਾਲ ਮੇਰਾ ਸਰੀ ਜਾਂਦਾ ਸੀ, ਉਹ ਦੁੱਧ ਦਿੰਦੀ ਸੀ, ਉਸੇ ਚੋ ਲੱਸੀ ਮੱਖਣੀ ਬਣ ਜਾਂਦੀ ਸੀ, ਥੋੜਾ ਜਿਹਾ ਵੇਚ ਕੇ ਖਾ ਪੀ ਲੈਂਦੇ ਸੀ। ਜਦੋਂ ਕਹਿੰਦਾ ਮੇਰੀ ਗਾਂ ਰਾਤ ਨੂੰ ਇੱਕ ਦਿਨ ਭੱਜ ਗਈ, ਕਹਿੰਦਾ ਤੇ ਉਦੋਂ ਬਾਅਦ ਕਹਿੰਦਾ ਫਿਰ ਮੇਰੇ ਕੋਲ ਕੋਈ ਸਾਧਨ ਨੀ ਰਿਹਾ, ਮੈਨੂੰ ਕੰਮ ਕਰਨਾ ਪਿਆ, ਮੇਰੇ ਕੋਲ ਜ਼ਮੀਨ ਖੁੱਲੀ ਸੀ, ਮੈਂ ਕੰਮ ਕੀਤਾ, ਬੀਜੀ ਤੇ ਪੈਸੇ ਪੈਸੇ ਆ ਗਏ ਤੇ ਖੁਸ਼ਹਾਲ ਹੋ ਗਿਆ, ਮੈਂ ਘਰ ਬਾਰ ਬਣਾ ਲਿਆ ਤੇ ਮੈਂ ਸਾਰਾ ਕੁਛ ਸਹੀ ਹੋ ਗਿਆ। ਤਾਂ ਫਿਰ ਉਹ ਚੇਲੇ ਨੂੰ ਕਹਿੰਦਾ ਵੀ ਦੇਖੋ ਇਹ ਸੀਗੀ ਜਿਹੜੀ ਉਹ ਗੁਰੂ ਚੇਲੇ ਨੇ ਪੈਰੀਂ ਹੱਥ ਲਾਏ ਵੀ ਭਾਈ ਕੀ ਸੀਗਾ। ਤਾਂ ਉਹੀ ਚੀਜ਼ ਹੈ ਜੀ, ਜਦੋਂ ਸਾਨੂੰ ਦਿਖਦਾ ਹੁੰਦਾ ਨਾ ਕੁਛ ਸਾਧਨ ਮਾੜਾ ਮੋਟਾ ਤੇ ਅਸੀਂ ਕੋਸ਼ਿਸ਼ਾਂ ਬੰਦ ਕਰ ਦਿੰਦੇ ਹਾਂ, ਇਹ NRI ਦਾ ਇੱਕ ਇਫੈਕਟ ਆ
ਜੀ। ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ 36 ਕੇਸ ਤਾਂ ਮੇਰੇ ਆਲੇ ਦੁਆਲੇ ਨੇ, ਸਾਡੇ ਪਿੰਡ ਦੇ, ਸਾਡੇ ਰਿਸ਼ਤੇਦਾਰਾਂ ਦੇ ਨੇ, ਜਿੱਥੇ ਮਤਲਬ ਮੈਂ ਗਵਾਹੀ ਭਰ ਸਕਦਾ ਕਿ ਬੜੇ ਸੋਹਣੇ ਕੰਮ ਕਰਦੇ ਕਰਦੇ ਕੰਮ ਤੂੰ ਠਾ ਕੇ ਬਿਠਾ ਦਿੱਤੇ, ਆਰਾਮ ਨਾਲ ਐਸ਼ਪ੍ਰਸਤੀ ਕਰਨ ਲੱਗ ਪਏ, ਆਪਣੀਆਂ ਜ਼ਮੀਨਾਂ ਠੇਕੇ ਦੇ ਦਿੱਤੀਆਂ, ਟਰੈਕਟਰ ਬਸ ਖੜੇ ਉਹਨੂੰ ਸ਼ਿੰਗਾਰੀ ਜਾਂਦੇ, ਉੱਤੇ ਸਪੀਕਰ ਲਾਈ ਜਾਂਦੇ, ਜ਼ਮੀਨ ਬਾਣੀ ਨੀ, ਜ਼ਮੀਨ ਠੇਕੇ ਦੇ ਦਿੱਤੀ ਵਾ। ਸੋ ਇਹ ਜਿਹੜੇ ਆ ਮਤਲਬ ਕਾਫੀ ਪ੍ਰੋਬਲਮ ਹੈ। ਚਲੋ ਆਪਾਂ ਗੱਲਬਾਤ ਜਾਰੀ ਹੈ, ਦੋਨੋ ਪਾਸੇ ਹੁੰਦੇ ਦੋਸਤੋ, ਜ਼ਰੂਰੀ ਨੀ ਵੀ ਅਸੀਂ ਠੀਕ ਹੀ ਹੋਈਏ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਅੱਜ ਜੀ ਕਹਿੰਦਾ ਥੋੜੇ ਜ਼ਿਆਦਾ ਜਜ਼ਬਾਤੀ ਹੋ ਗਏ। ਦੇਖੋ ਜੀ, ਅਸੀਂ ਵੀ ਤਾਂ ਇਨਸਾਨ ਹੀ ਆ, ਅਸੀਂ ਵੀ ਜਜ਼ਬਾਤ ਹੋ ਸਕਦੇ, ਅਸੀਂ ਵੀ ਰੋਂਦੇ ਆ, ਅਸੀਂ ਵੀ ਹੱਸਦੇ ਆ, ਅਸੀਂ ਵੀ ਇਮੋਸ਼ਨਲ ਹੁੰਦੇ ਆ। ਸੋ ਅਸੀਂ ਤੁਹਾਡੇ ਚੋਂ ਹੀ ਆ, ਅਸੀਂ ਆਮ ਬੰਦੇ ਹੀ ਆ। ਤੇ ਇਹ ਵੱਖਰੀ ਗੱਲ ਹੈ ਕਿ ਅਸੀਂ ਹੁਣ ਚਲੋ ਮਾਈਕ ਦੇ ਮੂਹਰੇ ਬੋਲਦੇ ਆ, ਪਰ ਅਸੀਂ ਆਮ ਹੀ ਆ ਆਪਣੇ ਸਾਰੇ, ਮਤਲਬ ਸਾਨੂੰ ਵੀ ਉਹੀ ਜਿਹੇ ਇਮੋਸ਼ਨ ਹੈ ਜਿਹੜੇ ਸਾਰਿਆਂ ਦੇ ਅੰਦਰ ਹੈਗੇ ਆ। ਮਿੰਟੂ ਜੀ, ਤੇ
ਬਿਲਕੁਲ ਜੀ ਬਿਲਕੁਲ
ਹਾਂਜੀ। ਤੇ ਮੈਸੇਜ ਜਗਵੀਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਬਹੁਤ ਸੋਹਣਾ ਚੱਲ ਰਿਹਾ ਜਗਵੀਰ ਸਿੱਖੋਂ ਕੇਨਜ਼ ਵਾਲੇ। ਤੇ ਕਹਿੰਦੇ ਆਪਾਂ ਭੱਜੇ ਨੇ ਜੀ ਉੱਥੇ, ਸਾਨੂੰ ਮੌਕਾ ਨਹੀਂ ਮਿਲਿਆ, ਸਾਡਾ ਸਿਸਟਮ ਕਰਪਟ ਹੈ। ਇਹ ਵੀ ਇੱਕ ਨਜ਼ਰੀਆ ਹੈਗਾ ਤੇ ਸਿਸਟਮ ਕਰਪਟ ਤਾਂ ਹੈ, ਇਸ ਤੋਂ ਕੋਈ ਮੁਨਕਰ ਨਹੀਂ ਹੈਗਾ। ਤੇ ਕਰਪਟ ਦਾ ਕਰਪਟ ਸਿਸਟਮ ਕਰਕੇ ਹੀ ਜਿਹੜੀ ਹੁਣ ਓਲੰਪਿਕ ਦੇ ਵਿਚ ਦੁਰਗਤੀ ਹੋ ਰਹੀ ਹੈ, ਜਾਂ ਸਾਡੇ ਅੰਦਰ ਜਿਹੜੀ ਇੱਕ ਨਮੋਸ਼ੀ ਆ, ਇੱਕ ਗੁੱਸਾ ਆ, ਜਿਹਦੇ ਕਰਕੇ ਅਸੀਂ ਮਤਲਬ ਆਜ਼ਾਦੀ ਦਿਵਸ ਨੂੰ ਵੀ ਆਪਾਂ ਮਾੜਾ ਕਹਿੰਦੇ ਆ, ਜਿਹਦੇ ਕਿ ਪਿੱਛੇ ਹਜ਼ਾਰਾਂ ਸ਼ਹੀਦਾਂ ਦੀ ਜਾਨ ਹੈ, ਪਰ ਉਹ ਇੱਕ ਕਰਪਸ਼ਨ ਦਾ ਹੀ ਇੱਕ ਰੋਹ ਹੈ, ਗੁੱਸਾ ਹੈ ਜਿਹੜਾ ਮੂਹਰੇ ਆ ਰਿਹਾ ਹੈ। ਤੇ ਇੱਦਾਂ ਹੀ ਇੰਡੀਅਨ ਓਲੰਪਿਕ ਸਟੋਰੀ ਹੈ, ਸੰਦੀਪ ਰਾਏ ਹੁਣੀ ਭੇਜੀ ਸੀ, ਕਹਿੰਦੇ ਉਹ ਬਹੁਤ ਮਿਹਨਤ ਕਰਦੇ ਨੇ, ਬਹੁਤ ਹੀ ਮਾੜੀਆਂ ਫੈਸਿਲਿਟੀਆਂ ਦੇ ਵਿਚ ਪਲੇਅਰ ਹਨਾ, ਤੇ ਕੋਈ ਵੀ ਉਨ੍ਹਾਂ ਨੂੰ ਨੋਟਿਸ ਨਹੀਂ ਕਰਦਾ, ਕੋਈ ਵੀ ਉਨ੍ਹਾਂ ਨੂੰ ਪ੍ਰੇਜ਼ ਨਹੀਂ ਕਰਦਾ। ਤੇ ਉਨ੍ਹਾਂ ਦੀ ਜਿਹੜੀ ਐਕਸਪੋਜਰ ਹੁੰਦੀ ਆ, ਉਹ ਮੀਡੀਆ ਵਾਲੇ ਸਿਰਫ ਓਲੰਪਿਕ ਤੋਂ ਕੁਛ ਦਿਨ ਪਹਿਲਾਂ ਕਰਦੇ ਨੇ, ਉਹ ਵੀ ਆਪਣੀ TRP ਵਧਾਉਣ ਵਾਸਤੇ, ਰਾਈਟ ਹਨਾ। ਹੁਣ ਉਧਰ ਕਹਿੰਦੇ ਚਾਹੇ ਉਹ ਜਿੱਤਣ ਚਾਹੇ ਹਾਰਨ, ਜੋ ਪਰ ਉਹ ਇੱਕ ਦੋ ਦਿਨ ਦੀ ਖ਼ਬਰ ਹੁੰਦੀ ਆ ਬਸ, ਫਿਰ 4 ਸਾਲ ਫਿਰ ਨਹੀਂ ਉਨ੍ਹਾਂ ਨੂੰ ਕੋਈ ਪੁੱਛਦਾ। ਤੇ ਫਿਰ ਕਹਿੰਦੇ ਆ ਵੀ ਉਨ੍ਹਾਂ ਕੋਲੋਂ ਅਸੀਂ ਗੋਲਡ ਮੈਡਲ ਐਕਸਪੈਕਟ ਕਰਦੇ ਹਾਂ, ਠੀਕ ਹੈ ਨਾ। ਸੋ
ਨਹੀਂ ਸਿੱਧੂ ਸਾਹਿਬ, ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਇਹ ਕੋਈ ਪੈਮਾਨਾ ਨਹੀਂ ਹੋਣਾ ਚਾਹੀਦਾ ਵੀ ਜੇ 4 ਸਾਲ ਤੁਸੀਂ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹੋ, ਅਖਬਾਰਾਂ ਚ ਆਉਣੇ ਹੋ, ਟੈਲੀਵਿਜ਼ਨਾਂ ਤੇ ਆਉਣੇ ਹੋ, ਤੇ ਫਿਰ ਤੁਸੀਂ ਗੋਲਡ ਮੈਡਲ ਜਿੱਤਣ ਦੇ ਜ਼ਿਆਦੇ ਉਹ ਹੋ ਜਾਂਦੇ ਹੋ, ਇਹ ਨਹੀਂ ਹੁੰਦਾ। ਇਹ ਹੁਣ ਆਸਟ੍ਰੇਲੀਆ ਦਾ ਦੇਖੋ, ਆਸਟ੍ਰੇਲੀਆ ਦੇ ਵਿੱਚ ਤੁਸੀਂ ਕਿਸੇ ਦਾ ਨਾਂ ਸੁਣਿਆ ਹੁੰਦਾ ਜਿਹੜਾ ਗੋਲਡ ਮੈਡਲ ਲੈ ਕੇ ਆਉਂਦਾ?
ਜੀ ਆਸਟ੍ਰੇਲੀਆ ਦੇ ਵਿੱਚ ਨਾ ਆਸਟ੍ਰੇਲੀਆ ਦੇ ਵਿੱਚ ਨਾ, ਮੈਂ ਤੁਹਾਨੂੰ ਦੱਸਦਾ ਕਿ ਆਸਟ੍ਰੇਲੀਆ ਦੇ ਵਿੱਚ ਪ੍ਰੋਪਰ ਇਹਨਾਂ ਦੇ ਚੱਲਦੇ ਨੇ ਸਿਸਟਮ, ਚੱਲਦੇ ਨੇ ਉਹੀ ਜਿਹੜੀਆਂ ਫੈਸਿਲਿਟੀਆਂ ਨੇ ਉਹ ਚੱਲਦੀਆਂ ਨੇ। ਹੁਣ ਮੈਨੂੰ ਕੱਲ ਹੀ ਮੇਰਾ ਬੇਟਾ ਪੁੱਛ ਰਿਹਾ ਸੀ, ਕਹਿੰਦੇ ਜਿਹੜਾ ਕਾਮਨਵੈਲਥ ਦੀਆਂ ਫੈਸਿਲਿਟੀਆਂ ਬਣਾਈਆਂ ਸਾਰੀਆਂ ਦਿੱਲੀ ਦੇ ਵਿੱਚ ਹਨਾ ਹੋਈਆਂ ਸੀਗੀਆਂ, ਕਹਿੰਦੇ ਉੱਥੇ ਕੀ ਕਰਦੇ ਆ ਉਹ ਕੀ ਕਰਦੇ ਆ ਹੁਣ? ਮੈਂ ਕਿਹਾ ਉੱਥੇ ਕੀ ਕਰਦੇ ਆ? ਹੁਣ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀਆਂ ਰੈਲੀਆਂ ਦੇ ਕੰਮ ਆਉਂਦੀ ਹੋਣੀ ਆ ਫੈਸਿਲਿਟੀਆਂ, ਉੱਥੇ ਕੀ ਕਰਨਾ? ਸਟੇਡੀਅਮ ਬਣੇ ਆ, ਜਾ ਉੱਥੇ ਸ਼ਾਹਰੁਖ ਖਾਨ ਦੇ ਜਾਂ ਹੋਰ ਜਿਹੜੇ ਮਤਲਬ ਫਿਲਮੀ ਸ਼ੋਅ ਹੁੰਦੇ ਹੋਣੇ ਆ, ਹੋਰ ਉਹਨਾਂ ਉੱਥੇ ਕੋਈ ਜੇ ਉਹ ਕਹਿੰਦਾ ਮੈਂ ਵੀ ਇਹੀ ਸੋਚ ਰਿਹਾ ਸੀ ਵੀ ਐਡੀ ਐਡੀਆਂ ਫੈਸਿਲਿਟੀਆਂ ਦਿੱਲੀ ਚ ਬਣ ਗਈਆਂ ਸੀ, ਹੁਣ 4-5 ਸਾਲ ਹੋ ਗਏ, ਉਥੋਂ ਇਕ ਅੱਧਾ ਪਲੇਅਰ ਤਾਂ ਵਧੀਆ ਨਿਕਲ ਕੇ ਆਉਣਾ ਚਾਹੀਦਾ ਸੀ ਨਾ, ਜੇ ਉਹ ਸਪੋਰਟਸ ਲਈ ਵਰਤੀਆਂ ਜਾਂਦੀਆਂ ਹਨਾ। ਸੋ ਮਿੰਟੂ ਜੀ, ਇਹਦੇ ਨਾਲ ਲੱਗਦੀ ਇੱਕ ਆਪਾਂ ਗੱਲ ਹੋਰ ਕਰਨੀ ਆ, ਆਸਟ੍ਰੇਲੀਆ ਦੀ ਗੱਲ ਕਰਨੀ ਆ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਇਸ ਵੇਲੇ ਰਾਈਟ ਨਾਓ ਸਿਡਨੀ ਦੇ ਵਿੱਚ ਸਿਟੀ ਟੂ ਸਰਫ ਇੱਕ ਦੌੜ ਹੈ ਜੀ, ਉਹ ਸ਼ੁਰੂ ਹੋ ਚੁੱਕੀ ਆ, ਇਹਦੇ ਬਾਰੇ ਆਪਾਂ ਗੱਲ ਕਰਨੀ ਆ। ਤੇ ਹੁਣ ਆਪਾਂ ਮਤਲਬ ਇਹ ਗੱਲ, ਇਹ ਸਾਰੀ ਕਨੈਕਟਡ ਹੀ ਆ ਗੱਲ, ਨਾਲ ਦੀ ਨਾਲ ਚੱਲਣੀ ਆ, ਤੇ ਇਹਦੇ ਬਾਰੇ ਆਪਾਂ ਥੋੜੀ ਜਾਣਕਾਰੀ ਦੇ ਦਈਏ ਹਨਾ।
ਬਿਲਕੁਲ ਜੀ, ਕਿਉਂਕਿ ਸਿਟੀ ਟੂ ਸਰਫ ਦਾ ਨਾਂ ਹਰ ਸਾਲ ਚਰਚਾ ਚ ਆਉਂਦਾ, ਪਰ ਉਹ 5-10 ਦਿਨ ਆਉਂਦਾ ਤੇ 5-10 ਦਿਨਾਂ ਦੇ ਵਿੱਚ ਆਪਾਂ ਜਿਹੜੀ ਦੇਖਦੇ ਆ ਵੀ ਬਹੁਤ ਸਾਰਾ ਹਜੂਮ, ਬਹੁਤ ਸਾਰਾ ਇਕੱਠ ਸੜਕਾਂ ਤੇ ਆਉਂਦਾ, ਪਰ ਫਿਰ ਉਸ ਤੋਂ ਬਾਅਦ ਉਹਦਾ ਮਕਸਦ ਕੀ ਆ ਤੇ ਉਹ ਕਿਉਂ ਹੁੰਦਾ ਤੇ ਉਹਦਾ ਸਿਆਸੀਕਰਨ ਕਿਉਂ ਨੀ ਹੋਇਆ, ਇਹ ਸਾਰੀਆਂ ਚੀਜ਼ਾਂ ਵਿਚਾਰਨ
ਜੀ ਜੀ ਇਹ ਵਿਚਾਰਨ ਵਾਲੀਆਂ। ਤੇ ਫੋਟੋਆਂ ਵੀ ਮੈਂ ਦੇਖ ਰਿਹਾ ਸੀ, ਸਾਡੇ ਦੋਸਤ ਮੁਕੇਸ਼ ਲੜੋਈਆ ਉਹ ਵੀ ਉੱਥੇ ਗਏ ਹੋਏ ਨੇ ਆਪਣੀ ਟੀਮ ਦੇ ਨਾਲ, 10-15 ਦੋਸਤ ਨੇ, ਹੋਰ ਵੀ ਬਹੁਤ ਸਾਰੇ ਸੱਜਣ ਨੇ, ਸਤਨਾਮ ਭਾਜੀ ਹੁਣੀ ਨੇ, ਰਣਜੀਤ ਭਾਜੀ ਹੁਣੀ, ਸਾਰੇ ਮਤਲਬ ਜਾਂਦੇ ਨੇ, ਬਹੁਤ ਆਪਣੇ ਪੰਜਾਬੀ ਇਹਦੇ ਵਿਚ ਹਿੱਸਾ ਲੈਂਦੇ ਆ। ਤੇ ਮੈਂ ਦੱਸਦਾ ਕਿ ਤਕਰੀਬਨ 80,000 ਦੇ ਕਰੀਬ ਜਿਹੜੇ ਸਿਡਨੀ ਦੇ ਨਿਵਾਸੀ ਤਾਂ ਇਕ ਪਾਸੇ ਮਤਲਬ ਸਾਰੇ ਆਸਟ੍ਰੇਲੀਆ ਤੋਂ ਆਉਂਦੇ ਨੇ, ਸਿਡਨੀ ਦੇ ਜ਼ਿਆਦਾ ਹੁੰਦੇ ਨੇ, ਵਿਦੇਸ਼ਾਂ ਤੋਂ ਵੀ ਆਉਂਦੇ ਨੇ। ਤੇ ਇਹ ਜਿਹੜੀ ਦੌੜ ਹੈ ਜੀ, ਇਹ ਤਕਰੀਬਨ 14 ਕਿਲੋਮੀਟਰ ਦੀ ਹੈ, ਇਹ ਜਿਹੜਾ ਡਿਸਟੈਂਸ ਹੈ, ਤੇ ਇਹ ਆਸਟ੍ਰੇਲੀਆ ਦੇ ਜਿਹੜੇ ਸਾਰਿਆਂ ਨਾਲੋਂ ਵੱਧ ਪਾਪੂਲਰ ਜਿਹੜੇ ਇਵੈਂਟ ਹੈ ਜੀ, ਜਿਹੜਾ ਕਿ ਲੰਬੀ ਦੌੜ ਜਾਣੀ ਕਿ 8.7 miles ਇਹਨੂੰ ਕਹਿੰਦੇ ਨੇ। ਤੇ ਇਸ ਦੇ ਵਿਚ ਤਕਰੀਬਨ 80,000 ਲੋਕ ਜਿਹੜੇ ਉਹ ਆਉਂਦੇ ਨੇ। ਤੇ ਇਹ ਸ਼ੁਰੂ ਹੁੰਦੀ ਹੈ ਜੀ ਇਧਰ, ਇਹ ਸ਼ੁਰੂ ਪਤਾ ਕਦੋਂ ਹੋਈ ਸੀ? 1971 ਦੇ ਵਿਚ 5 ਸਤੰਬਰ ਨੂੰ।
ਅੱਛਾ ਜੀ,
ਹਾਂਜੀ 1971 ਦੇ ਵਿਚ।
ਇਹਦਾ ਕਾਰਨ ਕੀ ਸੀ ਸ਼ੁਰੂ ਹੋਣ ਦਾ, ਜਾਂ ਇਹਦਾ ਮੇਨ ਮਕਸਦ ਕੀ ਹੈ?
ਇਹਦਾ ਇਹ ਨਾ ਇੱਕ ਆਸਟ੍ਰੇਲੀਆ ਦੀ ਐਮੇਚਰ ਐਥਲੈਟਿਕ ਐਸੋਸੀਏਸ਼ਨ ਹੈ, ਜਾਣੀ ਕਿ ਪ੍ਰੋਫੈਸ਼ਨਲ ਨਹੀਂ, ਜਿਹੜੀ ਐਮੇਚਰ ਹੈ। ਤੇ ਇੱਕ ਹੈਗੀ ਹੈ ਨਿਊ ਸਾਊਥ ਵੇਲਜ਼ ਵੁਮੈਨ ਐਮੇਚਰ ਐਥਲੈਟਿਕ ਐਸੋਸੀਏਸ਼ਨ, ਤੇ ਉਨ੍ਹਾਂ ਨੇ ਨਾ ਇਕ ਇਕੱਠਿਆਂ ਨੇ ਸਾਂਝਿਆਂ ਨੇ ਦੋਹਾਂ ਜਥੇਬੰਦੀਆਂ ਨੇ ਇਹ ਇਵੈਂਟ ਸ਼ੁਰੂ ਕੀਤਾ ਸੀ ਔਰ ਇਸ ਦੇ ਵਿਚ ਪਹਿਲੀ ਵਾਰੀ ਮਤਲਬ 1576 ਦੜਾਕਾ ਨੇ ਮਤਲਬ ਹਿੱਸਾ ਲਿਆ ਸੀਗਾ ਤੇ ਹਾਂਜੀ ਉਨ੍ਹਾਂ ਦੇ ਵਿਚੋਂ 1509 ਨੇ ਇਹ ਜਿਹੜੀ 14 ਕਿਲੋਮੀਟਰ ਦੀ ਦੌੜ ਹੈ 100 ਮਿੰਟਾਂ ਚ ਪੂਰੀ ਕਰ ਲਈ ਸੀਗੀ ਹੈਨਾ ਸੋ ਹਾਂ ਸੋ ਇਹ ਜਿਹੜੇ ਇਹ ਤੋਂ ਬਾਅਦ ਇਹ ਪਾਪੂਲਰ ਹੋਣ ਲੱਗ ਪਈ ਹੈਨਾ ਤੇ ਪਰ ਇਹ ਅਗਸਤ ਦੇ ਦੂਜੇ ਹਫ਼ਤੇ ਹੁੰਦੀ ਹੈ ਤੇ ਪਰ ਸਿਡਨੀ 2000 ਓਲੰਪਿਕ ਤੋਂ ਬਾਅਦ ਨਾ ਇਹ ਬਹੁਤ ਜ਼ਿਆਦਾ ਪਾਪੂਲਰ ਹੋ ਗਈ ਤੇ ਤਕਰੀਬਨ 2010 ਦੇ ਵਿਚ ਇਹ ਜਿਹੜੀ ਦੜਾਕਾਂ ਦੀ ਗਿਣਤੀ ਆ ਉਹ 60,000 ਤੱਕ ਪਹੁੰਚ ਗਈ ਸੋ ਇਹ ਜਿਹੜਾ ਰੂਟ ਹੈ ਜੀ ਇਹ ਸਿਟੀ ਸੈਂਟਰ ਸਿਡਨੀ ਤੋਂ ਸ਼ੁਰੂ ਹੁੰਦਾ ਹੈ ਸਿਡਨੀ ਜਿਹੜਾ ਸਿਟੀ ਸੈਂਟਰ ਹੈ ਸੈਂਟਰਲ ਤੇ ਉਥੋਂ ਇਹ ਹੁੰਦਾ ਹੋਇਆ ਈਸਟਰਨ ਸਿਡਨੀ ਕਿੰਗ ਕਰਾਸ ਰਸ਼ ਕਟਰ ਵੇ ਤੇ ਉਧਰ ਡਬਲ ਵੇ ਈਸਟ ਵੱਲ ਨੂੰ ਤੇ ਇਹ ਜਾ ਕੇ ਵੈਨਕਲੂਜ਼ ਡੋਵਰ ਹਾਈਟ ਤੇ ਬੌਂਡਾਈ ਬੀਚ ਦੇ ਉੱਤੇ ਖਤਮ ਹੁੰਦਾ ਇਹ ਬੌਂਡਾਈ ਬੀਚ ਜਿਹੜੀ ਬੜੀ ਮਸ਼ਹੂਰ ਹੈ ਹਾਂਜੀ ਤੇ ਇਹਦੇ ਵਿਚ ਜਿਹੜਾ ਸਾਰਿਆਂ ਨਾਲੋਂ ਔਖਾ ਹਿੱਸਾ ਹੈਗਾ ਆ ਉਹਨੂੰ ਹਾਰਟ ਬਰੇਕ ਹਿੱਲ ਕਹਿੰਦੇ ਆ ਉਹ ਹੈ ਜੀ ਤੇ ਉਹ ਅੱਧ ਜਾਂਦਾ ਤੇ ਇਹ 2 ਕਿਲੋਮੀਟਰ ਬਹੁਤ ਹੀ ਚੜਾਈ ਵਾਲਾ ਚੜਾਈ ਵਾਲੀ ਸੜਕ ਹੈ ਤੇ ਰੋਜ਼ਵੇ ਤੇ ਵੈਨਕਲੂਜ਼ ਦੇ ਵਿਚ ਤੇ ਇੱਥੇ ਬੱਸ ਹੋ ਜਾਂਦੀ ਜੀ ਬਹੁਤ ਪਰ ਇਸ ਦੌੜ ਦੇ ਨਾਲ ਨਾਲ ਮਤਲਬ ਜਿਹੜੇ ਪ੍ਰਸ਼ਾਸਨ ਹੈ ਉਨ੍ਹਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ ਆ ਥਾਂ ਥਾਂ ਦੇ ਉੱਤੇ ਡਰਿੰਕ ਦਿੰਦੇ ਨੇ ਪਾਣੀ ਦਿੰਦੇ ਨੇ ਸਮੋਸੇ ਨਹੀਂ ਦਿੰਦੇ ਜੀ ਸਿਰਫ ਪਾਣੀ ਦਿੰਦੇ ਆ ਹਾਈਡਰੇਟ ਕਰਨ ਨੂੰ ਤੇ ਮਤਲਬ ਵਧੀਆ ਮਾਹੌਲ ਕ੍ਰੀਏਟ ਕੀਤਾ ਇਹਦੇ ਨਾਲ ਕੀ ਹੈ ਕਿ ਜਿਹੜੀ ਅਵੇਅਰਨੈਸ ਰੇਜ਼ ਕਰਨੀ ਹੁੰਦੀ ਆ ਲੋਕਾਂ ਦੇ ਵਿਚ ਮਤਲਬ ਆਪਣੀ ਸਿਹਤ ਨੂੰ ਕਾਇਮ ਰੱਖਣ ਦੇ ਇਹਨੂੰ ਸਿਟੀ ਟੂ ਸਰਫ ਕਹਿੰਦੇ ਆ ਸਿਟੀ ਮਤਲਬ ਸਿਡਨੀ ਸਿਟੀ ਤੋਂ ਤੇ ਬੌਂਡਾਈ ਬੀਚ ਨੂੰ ਸਰਫਿੰਗ ਮਤਲਬ ਸਿਟੀ ਤੋਂ ਜਾਣਾ ਸਰਫਿੰਗ ਵੱਲ ਨੂੰ ਇਹ ਇਹਦਾ ਥੀਮ ਹੁੰਦਾ ਤੇ ਇਹਦਾ ਥੀਮ ਹੀ ਮਤਲਬ ਇਹ ਹੁੰਦਾ ਕਿ ਆਪਣੀ ਸਿਹਤ ਨੂੰ ਮਤਲਬ ਕਾਮਯਾਬ ਰੱਖਣਾ ਸੋ ਇਹਦੇ ਵਿਚ ਬਹੁਤ ਪੰਜਾਬੀ ਗਏ ਹੋਏ ਨੇ ਤੇ ਅਗਰ ਕੋਈ ਬਾਈ ਗਿਆ ਸੁਣਦਾ ਸਾਨੂੰ ਹੈਡਫੋਨ ਦੇ ਨਾਲ ਤਾਂ ਫੋਟੋਆਂ ਜ਼ਰੂਰ ਭੇਜ ਦਿਓ ਤੇ ਅਸੀਂ ਮਤਲਬ ਉਹ ਸ਼ੇਅਰ ਕਰਾਂਗੇ ਪਰ ਸਾਡੇ ਦੋਸਤ ਆਲਰੇਡੀ ਫੇਸਬੁੱਕ ਤੇ ਭੇਜ ਰਹੇ ਨੇ ਆਪਣੇ ਪ੍ਰੋਫਾਈਲਾਂ ਦੇ ਵਿਚ ਪਾ ਰਹੇ ਨੇ ਸੋ ਅਗਰ ਸਿਡਨੀ ਦੇ ਵਿਚ ਤੁਸੀਂ ਰਹਿੰਦੇ ਹੋ ਜਾਂ ਗ੍ਰੇਟਰ ਸਿਡਨੀ ਦੇ ਵਿਚ ਰਹਿੰਦੇ ਹੋ ਤਾਂ ਇਸ ਸਾਲ ਤਾਂ ਤੁਸੀਂ ਅੱਜ ਮਿਸ ਕਰ ਗਏ ਪਰ ਅਗਲੇ ਸਾਲ ਜ਼ਰੂਰ ਇਸ ਦੀ ਰਿਸਰਚ ਕਰਕੇ ਇੱਥੇ ਜਾਓ ਬੜਾ ਵਧੀਆ ਮਾਹੌਲ ਹੁੰਦਾ ਆਪਣੇ ਦੋਸਤਾਂ ਨਾਲ ਜਾਓ ਟੀਮ ਨਾਲ ਜਾਓ ਭੱਜੋ ਦੇਖੋ ਕਿੰਨਾ ਇਕੱਠ ਹੈ ਜੀ ਫੋਟੋਆਂ ਚ ਤੇ ਮਿੰਟੂ ਜੀ ਇਹ ਸੀ
ਸਿੱਧੂ ਸਾਹਿਬ ਇਹ ਸਿਟੀ ਸਰਫ ਦੀ ਤਾਂ ਤੁਸੀਂ ਗੱਲ ਕਰਤੀ ਜਦੋਂ ਤੁਸੀਂ ਇਕੱਠ ਦੀ ਗੱਲ ਕਰਦੇ ਹੋ ਇਕੱਠ ਨੂੰ ਦੇਖ ਕੇ ਕਲਾਕਾਰਾਂ ਦਾ ਤੇ ਲੀਡਰਾਂ ਦੀਆਂ ਲਾਲਾਂ ਡਿੱਗਦੀਆਂ ਹੁੰਦੀਆਂ ਅਕਸਰ
ਮੈਨੂੰ ਮੈਂ
ਇਸ ਇਕੱਠ ਨੂੰ ਸਿਆਸੀ ਲੋਕਾਂ ਨੇ ਬਣਾਇਆ ਨੀ
ਲੈ ਉਹ ਤਾਂ ਲਾਗੇ ਵੀ ਨੀ ਲੱਗਣ ਦਿੰਦੇ ਉਹ ਇੱਥੇ ਟੋਨੀ ਐਬਟ ਭੱਜਿਆ ਸੀ ਸ਼ਾਇਦ ਇੱਕ ਵਾਰੀ ਜਿਹੜਾ ਦੇਸ਼ ਦਾ ਮਤਲਬ ਉਹ ਤਾਂ ਪ੍ਰਧਾਨ ਮੰਤਰੀ ਸੀ ਪਰ ਉਹ ਆਪ ਐਥਲੀਟ ਸੀਗਾ ਪਰ ਮੈਂ ਇੱਥੇ ਹੀ ਗੱਲ ਕਰਨਾ ਚਾਹੁੰਦਾ ਸੀ ਵੀ ਇਹ ਦੇਖੋ ਇਹ ਇਵੈਂਟ ਇੰਨੀ ਦੇਰ ਤੋਂ ਚੱਲਦਾ ਤੇ ਇਹਦੇ ਵਿਚ ਕੋਈ ਵੀ ਲੈਕਚਰਬਾਜ਼ੀ ਨਹੀਂ ਹੁੰਦੀ ਕੋਈ ਵੀ ਇਹਦੇ ਚ ਮਿਨਿਸਟਰ ਨਹੀਂ ਆਉਂਦਾ ਕੋਈ ਵੀ ਇਹਦੇ ਵਿਚ ਫੋਟੋ ਆਪਸ਼ਨ ਸ਼ੂਟ ਨਹੀਂ ਹੁੰਦੇ ਵੀ ਆਈ ਪੀ ਕਲਚਰ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਨਨ ਵਟਸੋਐਵਰ ਹੋਣੇ ਨਹੀਂ ਦਿੰਦੇ ਹੁਣ ਉਧਰ ਆਪਣੇ ਦੇਖੋ ਵੀ ਪਾਧੇ ਨਾਲੋਂ ਪੱਤਰੀ ਭਾਰੀ ਹੋਈ ਹੁੰਦੀ ਆ ਪਾਧੇ ਦਾ ਭਾਰ ਹੁੰਦਾ 55 ਕਿਲੋ ਦਾ ਲੱਖ ਮਤਲਬ 1 ਕੁਇੰਟਲ ਦੀਆਂ ਪੱਤਰੀਆਂ ਚੱਕੀਆਂ ਹੁੰਦੀਆਂ ਇੱਦਾਂ ਹੀ ਪਲੇਅਰ ਹੁੰਦਾ ਇੱਕ ਤੇ ਨਾਲ ਉਹਦੇ 15-15 ਅਧਿਕਾਰੀ ਹੁਣ ਗਏ ਹੋਇਆ ਰੀਓ ਨੂੰ ਕਿੰਨਾ ਡਿਪਾਰਟਮੈਂਟ ਖਾ ਰਿਹਾ ਆ ਜਿਹੜਾ ਸਪੋਰਟਸ ਡਿਪਾਰਟਮੈਂਟ ਦੀ ਹੁਣ ਜੇ ਆਪਾਂ ਦੇਖੀਏ ਗੱਲ ਕਿੰਨੇ ਪ੍ਰੋਗਰਾਮ ਚੱਲ ਰਹੇ ਨੇ ਕਿੰਨਾ ਚੱਲ ਰਿਹਾ ਇਨ ਦਾ ਐਂਡ ਜਿਹੜੀ ਜਨਤਾ ਆ ਉਹਨੇ ਪੁੱਛਣਾ ਹੀ ਆ ਵੀ ਇੰਨੇ ਕਰੋੜਾਂ ਦਾ ਬਜਟ ਹੈ ਤੇ ਮੈਡਲ ਇੱਕ ਵੀ ਨਹੀਂ ਫਿਰ ਸਪੋਰਟਸ ਦਾ ਫਾਇਦਾ ਕੀ ਹੋਇਆ ਮੈਨੂੰ ਇਹ ਨਹੀਂ ਸਮਝ ਆਉਂਦੀ ਸਪੋਰਟਸ ਦਾ ਫਾਇਦਾ ਕੀ ਹੋਇਆ ਜਦ ਕੋਈ ਉਹਦੀ ਆਊਟਪੁੱਟ ਨਹੀਂ ਨਿਕਲ ਰਹੀ ਪਲੇਅਰ ਦੁਖੀ ਆ ਹਨਾ ਜੇ ਤਾਂ ਉਹ ਪ੍ਰਸ਼ਾਸਨ ਹੀ ਕਰਨਾ ਵੀ ਲੋਕਾਂ ਨੂੰ ਤਨਖਾਹਾਂ ਲਾਉਣ ਦਾ ਜਾਂ ਜੋਬਾਂ ਕ੍ਰੀਏਟ ਕਰਨ ਦਾ ਇੱਕ ਸਾਧਨ ਹੀ ਆ ਬਸ ਉਧਰੋਂ ਪੈਸਾ ਗੱਲ ਤਾਂ ਇਹ ਉਹਦੇ ਕੋਈ ਆਊਟਪੁੱਟ ਵੀ ਤਾਂ ਨਿਕਲਦੀ ਹੋਵੇ ਨਾ ਇਹਦੇ ਵੀ ਦੋ ਵੱਖਰੇ ਵੱਖਰੇ ਪਹਿਲੂ ਆ ਉਦਾਂ ਇੱਕ ਤਾਂ ਚਲੋ ਓਲੰਪਿਕ ਦੇ ਗੋਲਡ ਮੈਡਲ ਜਾਂ ਏਸ਼ੀਆ ਦੇ ਟੀਮਾਂ ਦੀ ਵਧੀਆ ਪਰਫਾਰਮੈਂਸ ਹੈ ਦੂਜਾ ਜਿਹੜੀ ਹੈ ਲੋਕਲ ਲੈਵਲ ਤੇ ਜਿਹੜੀ ਸਪੋਰਟਸ ਹੈ ਉਹਨੂੰ ਵੀ ਹੁੰਦਾ ਵੀ ਉਹਦੀਆਂ ਵੀ ਫੈਸਿਲਿਟੀਆਂ ਬਣਾਉਣੀਆਂ ਹੁੰਦੀਆਂ ਸਪੋਰਟਸ ਡਿਪਾਰਟਮੈਂਟ ਨੇ ਪਰ ਜਿਨ੍ਹਾਂ ਦੀ ਜਿੰਮੇਵਾਰੀ ਜਿੱਦਾਂ ਹੁਣ ਆਸਟ੍ਰੇਲੀਆ ਦੇ ਵਿਚ ਮਤਲਬ ਸਵਿਮਿੰਗ ਅਥਾਰਟੀ ਜਿਹੜੀ ਆ ਜਾਂ ਉਹ ਇੱਕ ਅਥਾਰਟੀ ਆ ਜਿਹੜੀ ਸਿਰਫ ਗੋਲਡ ਮੈਡਲਾਂ ਨਾਲ ਡੀਲ ਕਰਦੀ ਆ ਕਈ ਅਥਾਰਟੀ ਕਈ ਉਹਦੇ ਸਬ ਡਿਪਾਰਟਮੈਂਟ ਆ ਸਪੋਰਟਸ ਡਿਪਾਰਟਮੈਂਟ ਦੇ ਜਿਹੜੇ ਸਿਰਫ ਸਟੇਡੀਅਮਸ ਦੇ ਨਾਲ ਡੀਲ ਕਰਦੇ ਆ ਵੀ ਸਟੇਡੀਅਮ ਬਣਾਉਣੇ ਆ ਜਾਂ ਲੋਕਲ ਸਪੋਰਟਸ ਨੂੰ ਪ੍ਰਮੋਟ ਕਰਨਾ ਉਨ੍ਹਾਂ ਦਾ ਮਕਸਦ ਓਲੰਪਿਕ ਮੈਡਲਾਂ ਦਾ ਜਾਂ ਹੋਰ ਮੈਡਲਾਂ ਦਾ ਨਹੀਂ ਹੁੰਦਾ ਉਨ੍ਹਾਂ ਲਈ ਇੱਕ ਸਪੈਸ਼ਲ ਇੱਕ ਉਨ੍ਹਾਂ ਦੇ ਵਿਚੋਂ ਸਬ ਡਿਪਾਰਟਮੈਂਟ ਬਣਿਆ ਹੁੰਦਾ ਹੁਣ ਬਾਕੀ ਤਾਂ ਚਲੋ ਠੀਕ ਆ ਇੰਡੀਆ ਦੇ ਵਿਚ ਫੈਸਿਲਿਟੀਆਂ ਬਣੀਆਂ ਹੋਈਆਂ ਉਹ ਤਾਂ ਚਲੋ ਠੀਕ ਕੰਮ ਕਰਦੇ ਹੋਣੇ ਆ ਪਰ ਜਿਹੜਾ ਹੁਣ ਸਪੋਰਟਸ ਮਿਨਿਸਟਰ ਗਿਆ ਹੋਇਆ ਉਹਨੂੰ ਵਾਰਨਿੰਗਾਂ ਮਿਲ ਰਹੀਆਂ ਜਿਹੜੀ ਉਹਦੀ ਟੀਮ ਜਿਹੜੇ ਉਹਨੇ ਇੰਨੇ ਕਰੋੜਾਂ ਰੁਪਏ ਖਰਚੇ ਸੀਗੇ ਓਲੰਪਿਕ ਵਾਸਤੇ ਪੀ ਉੱਥੇ ਪਰਫਾਰਮੈਂਸ ਹੋਊਗੀ, ਹੁਣ ਉੱਥੇ ਪਰਫਾਰਮੈਂਸ ਹੋ ਨਹੀਂ ਪਾਈ, ਉਲਟਾ ਉਹਨਾਂ ਦੇ ਅਧਿਕਾਰੀਆਂ ਨੂੰ ਚੇਤਾਵਨੀਆਂ ਮਿਲ ਰਹੀਆਂ, ਪਲੇਅਰਾਂ ਨੂੰ ਨਹੀਂ ਮਿਲ ਰਹੀਆਂ, ਅਧਿਕਾਰੀਆਂ ਨੂੰ ਮਿਲ ਰਹੀਆਂ। ਸੋ ਮੈਨੂੰ ਲੱਗਦਾ ਵੀ ਇਹ ਨੈਤਿਕਤਾ ਦੇ ਆਧਾਰ ਤੇ ਮਿਨਿਸਟਰ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਤੇ ਉਹ ਡਿਪਾਰਟਮੈਂਟ ਨੂੰ ਭੰਗ ਕਰ ਦੇਣਾ ਚਾਹੀਦਾ।
ਪਰ ਮਿਨਿਸਟਰ ਦੀਆਂ ਤਾਂ ਕਰਤੂਤਾਂ ਸਾਹਮਣੇ ਆ ਰਹੀਆਂ,
ਉਹੀ ਆ ਉਹਨੂੰ ਉਹਨੂੰ ਮੋਦੀ ਸਾਹਿਬ ਨੂੰ ਅਗਰ ਸੁਣਦੇ ਹੋਣ ਬਈ ਬੀਜੇਪੀ ਵਾਲੇ ਤਾਂ ਜ਼ਰੂਰ ਮੈਸੇਜ ਪਹੁੰਚਾ ਦਿਓ ਵੀ ਮਿਨਿਸਟਰ ਨੂੰ ਉੱਤੋਂ, ਮਤਲਬ ਉਹ ਇੱਥੋਂ ਮਿਨਿਸਟਰ ਗਿਆ ਤੇ ਉੱਥੋਂ ਇੱਕ ਨਾਰਮਨ ਕੋਲੰਬੀ ਚ ਆਵੇ, ਉਹਨੂੰ ਉੱਥੇ ਸੈਕ ਕਰ ਦੋ ਬਸ, ਉਹਨੂੰ ਮੁੜ ਇੱਦਾਂ ਵੀ ਜਾ ਭਰਾਵਾ ਤੂੰ ਇੱਥੇ ਸ਼ਰਨ ਲੈ ਲਾ, ਰਿਫਿਊਜੀ ਬਣ ਜਾ ਤੂੰ ਹੁਣ ਬ੍ਰਾਜ਼ੀਲ ਦੇ ਵਿਚ, ਮੁੜ ਕੇ ਨਾ ਆਈ। ਇੱਕ ਅੱਧੇ ਨਾਲ ਇੱਦਾਂ ਕੀਤਾ ਨਾ ਸੱਚੀ, ਇੱਕ ਅੱਧੇ ਨਾਲ ਇੱਦਾਂ ਕੀਤਾ, ਦੇਖੋ ਫੇਰ ਕਿੱਦਾਂ ਪਰਫਾਰਮੈਂਸ।
ਸਿੱਧਾ ਕਿਉਂ ਨੀ ਕਹਿੰਦੇ ਸਿੱਧੂ ਸਾਹਿਬ, ਸਿੱਧਾ ਕਿਉਂ ਨੀ ਕਹਿੰਦੇ ਵੀ ਕਾਂ ਮਾਰ ਕੇ ਟੰਗਣਾ ਪੈਣਾ।
ਹਾਂ ਉਹ ਸਿੱਧਾ ਹੁਣ ਜੇ ਹੁਣ ਮੋਦੀ ਸਾਹਿਬ ਨੇ ਜਿੱਦਾਂ ਗਊ ਰਕਸ਼ਾ ਨਾਲ ਕੀਤਾ, ਇੱਦਾਂ ਕਹਿੰਦੇ ਮਿਨਿਸਟਰ ਨੂੰ ਕਹਿੰਦੇ ਕਾਕਾ ਆਈ ਨਾ, ਹੁਣ ਤੂੰ ਮੁੜ ਕੇ ਗੋਇਲ ਸਾਹਿਬ ਇੱਥੇ ਰਹੋ, ਤੁਸੀਂ ਸੈਲਫੀਆਂ ਖਿਚਾਓ ਬੀਚਾਂ ਤੇ ਜਾ ਜਾ ਕੇ, ਤੁਸੀਂ ਇੰਨੇ ਕੁ ਜੋਗੇ ਹੀ ਆ ਹਨਾ। ਇੱਕ ਵਾਰੀ ਇੱਦਾਂ ਕੀਤਾ ਆ, ਕਿੱਦਾਂ ਨੀ ਮੁੜ ਕੇ ਪਰਫਾਰਮ ਕਰਦੇ ਮਿਨਿਸਟਰ, ਕਿੱਦਾਂ ਉਹ ਨਾਲ 20 ਬੰਦੇ ਨਾਲ ਬਿਨਾਂ ਕਿਸੇ ਗੱਲ ਤੋਂ ਲੈ ਕੇ ਜਾ ਕੇ ਉੱਥੇ ਫੋਟੋਆਂ ਖਿਚਾਈ ਜਾਂਦੇ, ਪਲੇਅਰ ਇਕਾਨਮੀ ਦੀ ਕਲਾਸ ਦੇ ਵਿਚ ਜਾ ਰਿਹਾ ਤੇ ਜਿਹੜੇ ਨਾਲ 15-20 ਤੁਰੇ ਉਹ ਆ ਟੈਚੀ ਬੰਨ ਕੇ ਸਰਕਾਰੀ ਪੈਸੇ ਤੇ, ਉਹ ਫਸਟ ਕਲਾਸ ਦੇ ਵਿਚ ਜਾ ਰਹੇ ਨੇ, ਕੀ ਇਹ ਫੇਰ
ਹਨਾ।
ਚਲੋ ਐਨੀ ਵੀ ਅਸੀਂ ਬਾਹਰ ਬੈਠ ਕੇ ਜੀ ਬਾਹਰ ਬੈਠ ਕੇ ਰਿਫੋਰਮ ਕਰਨਾ ਚਾਹੁੰਦੇ ਆ, ਇੰਡੀਆ ਵਾਲਿਆਂ ਨੂੰ ਇਹ ਕੰਮ ਕਰਨੇ ਚਾਹੀਦੇ ਆ। ਚਲੋ ਨਾਲ ਦੀ ਨਾਲ ਜੀ ਸੁਨੇਹੇ ਵੀ ਆ ਰਹੇ ਨੇ ਮਿੰਟੂ ਜੀ, ਆਪਾਂ ਉਹ ਵੀ ਲੈਣੇ ਆ। ਤੇ
ਬਿਲਕੁਲ ਜੀ, ਬਹੁਤ ਸਾਰੇ ਮਸਲੇ ਉਠਾਏ ਆ ਤੇ ਉਹ ਮਸਲਿਆਂ ਤੇ ਗੱਲ ਕਰਨੀ ਬਣਦੀ ਆ।
ਏਦਾਂ ਕਰੋ, ਪਹਿਲਾਂ ਤੁਸੀਂ ਜਗਤਾਰ ਗਿੱਲ ਉਹਨਾਂ ਦਾ ਮੈਸੇਜ ਲਓ, ਕੱਲ ਵੀ ਥੋੜਾ ਲੇਟ ਹੋ ਗਿਆ ਸੀ ਉਹਨਾਂ ਦਾ ਮੈਸੇਜ, ਉਹਨਾਂ ਨੂੰ ਵੀ ਜੋੜੋ ਨਾਲ।
ਬਿਲਕੁਲ ਜੀ, ਜਗਤਾਰ ਗਿੱਲ ਹੋਰਾਂ ਨੇ ਲੰਮਾ ਚੌੜਾ ਮੈਸੇਜ ਲਿਖਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਿੱਧੂ ਤੇ ਬਰਾੜ ਸਾਹਿਬ, ਕਹਿੰਦੇ ਸਾਡਾ ਕੁੱਤਾ ਕੁੱਤਾ ਤੇ ਸੋਡਾ ਕੁੱਤਾ ਟੋਮੀ, ਕਹਿੰਦੇ ਦਿੱਲੀ ਚ ਸੰਸਦੀ ਸਕੱਤਰ ਗੈਰ ਸੰਵਿਧਾਨਿਕ ਨੇ ਕੇਜਰੀਵਾਲ ਨੂੰ ਬਾਣੀ ਪਾਇਆ ਹੋਇਆ, ਪੰਜਾਬ ਸਰਕਾਰ ਦੇ 18 ਪਹਿਲਾਂ ਬਣਾਏ ਸੀ 6 ਫੇਰ ਬਣਾ ਤੇ ਹੁਣ ਪੱਤਾ ਕੱਟਦਾ, ਨਵੇਂ 6 ਦੀ ਵਾਰੀ ਆਈ ਲਓ। ਇਨ੍ਹਾਂ ਜਿਨ੍ਹਾਂ 18 ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਹੋਈ ਸੀ ਉਨ੍ਹਾਂ ਚ 18 ਮੁੱਖ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਅੱਜ ਹਾਈਕੋਰਟ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਨੇ। ਮੋਗੇ ਸ਼ਹਿਰ ਦੀ ਇੱਕ ਵੀਡੀਓ ਵੈਦ ਦੇ ਬਾਰੇ ਚ ਉਨ੍ਹਾਂ ਨੇ ਗੱਲ ਕੀਤੀ ਆ, ਤੇ ਦੂਜਾ ਆਜ਼ਾਦੀ ਦਿਵਸ ਹੋਇਆ, ਵੱਡੇ ਵਡੇਰਿਆਂ ਦੀ ਕੁਰਬਾਨੀਆਂ ਨੂੰ ਸਿਜਦਾ ਨਾਲ, ਕਹਿੰਦਾ ਮੈਂ ਸਹਿਮਤ ਹਾਂ। ਤੇ ਕੇਜਰੀਵਾਲ ਪੰਜਾਬ ਚ ਆਪ ਆ ਰਹੇ, ਇਹਦੇ ਬਾਰੇ ਕੀ ਵਿਚਾਰ ਆ ਤੁਹਾਡਾ, ਤੇ ਗੁਜਰਾਤ ਚੋਣਾਂ ਤੇ ਉਨ੍ਹਾਂ ਗੋਆ ਦੀਆਂ ਚੋਣਾਂ ਬਾਰੇ ਪੁੱਛ ਰਹੇ ਆ, ਤੇ ਉਨ੍ਹਾਂ ਐਡ ਤੇ ਕਹਿੰਦੇ ਕੇਜਰੀਵਾਲ ਨੇ ਜਿਹੜਾ ਐਡ ਤੇ ਪੈਸਾ ਖਰਚਿਆ ਉਹਦੇ ਬਾਰੇ ਕੀ ਵਿਚਾਰ ਨੇ। ਸੋ ਕਾਫੀ ਦੇ ਮਸਲੇ ਉਨ੍ਹਾਂ ਨੇ ਉਠਾਏ ਆ ਜੀ, ਮੈਂ ਕੋਸ਼ਿਸ਼ ਕਰਦਾ ਛੇਤੀ ਦਿਨ ਇੱਕ ਇੱਕ ਕਰਕੇ ਇਨ੍ਹਾਂ ਦਾ ਜਿਹੜਾ ਜਵਾਬ ਦੇਣ ਦੀ। ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਨਾ ਉਹ ਵੀਡੀਓ ਦੀ ਕਰਦੇ ਆ, ਕਿਉਂਕਿ ਵੀਡੀਓ ਪਰਸੋਂ ਚੌਥੇ ਕਾਫੀ ਜਿਹੜੀ ਫਲੋਟ ਹੋ ਰਹੀ ਸੀ ਵੀ ਇੱਕ ਔਰਤ ਆ ਜਿਹੜੀ ਉਹ DSP ਦੇ ਨਾਲ ਜਿਹੜੀ ਦੋ ਹੱਥ ਕਰ ਰਹੀ ਆ, ਤੇ ਉਹ DSP ਨੇ ਬਹੁਤ ਉੱਥੇ ਸਬਰ ਸੰਤੋਖ ਦਾ ਆਪਦਾ ਇਮਤਿਹਾਨ ਦਿੱਤਾ,
ਉਹਨੂੰ ਮੈਡਲ ਦੇਣਾ ਚਾਹੀਦਾ। ਮੈਂ ਤਾਂ ਉਹਨੂੰ ਸੱਦ ਕੇ ਨਾ,
ਉਹ ਚੋਂ ਪਾਸ ਵੀ ਹੋਇਆ,
ਮੈਂ ਉਹ DSP ਨੂੰ ਨਾ ਮੈਡਲ ਦੇਣਾ ਚਾਹਨਾ ਵੀ ਭਾਈ ਧੰਨ ਹੈ, ਜਿਆਦਾ ਉਹਦੇ ਨਾਲ ਘਰ ਵੀ ਇੰਨੀ ਹੁੰਦੀ ਹੋਣੀ ਆ ਤਾਂ ਉਹ ਯੂਜ਼ ਟੂ ਹੋਣ।
ਪਰ ਕੁੱਲ ਮਿਲਾ ਕੇ ਜਗਤਾਰ ਸਿੰਘ ਜੀ ਜਾਂ ਸਰੋਤਿਆਂ ਨੂੰ ਆਪਾਂ ਇੱਥੇ ਦੱਸੀਏ, ਗੱਲ ਕਰੀਏ ਤਾਂ ਇਹ ਇਹੀ ਕਰਨੀ ਬਣਦੀ ਆ ਵੀ ਦੇਖੋ ਸਾਡਾ ਆਲੇ ਦੁਆਲੇ ਪ੍ਰਤੀ ਜਾਗਰੂਕ ਹੋਣਾ ਸਾਡੀ ਡਿਊਟੀ ਆ, ਸਾਡਾ ਫਰਜ਼ ਆ, ਪਰ ਸਾਡਾ ਇੱਕ ਦਾਇਰਾ ਹੁੰਦਾ, ਸਾਡੀ ਇੱਕ ਬੋਲਚਾਲ ਦੀ ਭਾਸ਼ਾ ਹੁੰਦੀ ਆ, ਸਾਡੀ ਕੁਝ ਇੱਕ ਲਿਮਿਟਸ ਹੁੰਦੀਆਂ, ਸਾਨੂੰ ਕੁਝ ਮਰਿਆਦਾ ਹੁੰਦੀ ਆ ਜਿਹਦਾ ਅਸੀਂ ਖਿਆਲ ਰੱਖਣਾ। ਅੱਜ ਕੱਲ ਇੱਕ ਨਵਾਂ ਰੁਝਾਨ ਚੱਲਿਆ ਜੀ ਵੀ ਉਹ ਕੀ ਕਰਦੇ ਨਾ, ਜਾ ਕੇ ਦਫ਼ਤਰ ਦੇ ਮੂਹਰੇ ਜਿੰਦਾ ਲਾ ਦਿੰਦੇ ਆ, ਇਕੱਠੇ ਹੋ ਕੇ ਨਾ 20-30 ਬੰਦੇ, ਕੋਈ ਕੌਂਸਲ ਦੇ ਮੂਹਰੇ ਜਿੰਦਾ ਲਾ ਆਉਂਦਾ, ਕੋਈ ਲੋਕਲ ਕਮੇਟੀ ਦੇ ਮੂਹਰੇ ਜਿੰਦਾ ਲਾ ਆਉਂਦਾ, ਕੋਈ ਪ੍ਰਧਾਨ ਦੇ ਘਰ ਨੂੰ ਜਿੰਦਾ ਲਾ ਆਉਂਦਾ। ਇਹੋ ਜਿਹੇ ਵਰਤਾਰਾ ਉੱਥੇ ਸੀ, ਕਿਸੇ ਮੇਅਰ ਦੇ ਜਿਹੜੇ ਘਰ ਨੂੰ ਜਿਹੜਾ ਘੇਰਿਆ ਹੋਇਆ ਸੀ, ਤੇ ਉੱਥੇ DSP ਨੇ ਜਿਹੜੀਆਂ ਗੱਲਾਂ ਕੀਤੀਆਂ ਜਾਂ ਉਹ ਕਹਿ ਰਿਹਾ ਸੀ ਉਹਨੂੰ ਸੁਣਨ ਦੀ ਥਾਂ ਤੇ ਉਹਨੂੰ ਕੁੱਤਾ ਬਿੱਲੇ ਤੱਕ ਕਿਹਾ ਗਿਆ ਵੀ ਮੈਂ ਕੋਈ ਪਰਵਾਹ ਨੀ ਮੰਨਦੀ ਇਹ ਚਮਚਿਆਂ ਦੀਆਂ ਕਿੱਦਾਂ ਦੀਆਂ। ਹੁਣ ਇੱਕ ਡਿਊਟੀ ਆਫਿਸਰ ਆ, ਉਹ ਡਿਊਟੀ ਆਫਿਸਰ ਆਇਆ ਤੁਹਾਡਾ ਉੱਥੇ ਉਹਨੂੰ ਨਜਿੱਠਣ, ਤੇ ਬੜੇ ਸੱਜੇ ਢੰਗ ਨਾਲ ਉਹ ਨਜਿੱਠ ਰਿਹਾ। ਫੇਰ ਜੇ ਅਸੀਂ ਕਹਿੰਦੇ ਨਾ ਵੀ ਫਲਾਨੇ ਥਾਂ ਤੇ ਗੋਲੀ ਚੱਲ ਗਈ, ਲਾਠੀ ਚਾਰਜ ਕਰਤਾ, ਤਾਂ ਉਹ ਕਰਨ ਕੀ ਜਦੋਂ ਮੂਹਰਲਾ ਬੰਦਾ ਉਹਨਾਂ ਨੂੰ ਇੰਨਾ ਕੁ ਤੰਗ ਕਰਦਾ।
ਮਿੰਟੂ ਭਾਜੀ ਉਹ ਬੜਾ ਸੋਹਣਾ ਗੱਲ ਕਰ ਰਿਹਾ, ਠੀਕ ਹੈ, ਤੇ ਉਹ ਕਹਿੰਦਾ ਤੁਸੀਂ ਮੈਨੂੰ ਉਹ ਮੋਰਿਓ ਨਾ, ਜਦੋਂ ਉਹ ਥੋੜਾ ਜਿਹਾ ਹੋਇਆ ਵੀ ਤੂੰ ਮੈਨੂੰ ਕਿੱਦਾਂ ਅਕਿਊਜ਼ ਕਰ ਰਿਹਾ, ਤੇ ਉਹ ਲੇਡੀ ਨਾਲ ਇਦਾਂ ਗੱਲ ਕਰੀ ਦੀ ਆ, ਲੇਡੀ ਨਾਲ ਇਦਾਂ ਗੱਲ ਕਰੀ ਦੀ ਆ, ਉਹ ਫੇਰ ਆਪਣਾ ਉਹ ਫੈਮਿਨਿਜ਼ਮ ਵਾਲਾ।
ਇੱਕ ਲੇਡੀ ਨੂੰ ਹੱਕ ਹੈਗਾ, ਇੱਕ ਲੇਡੀ ਨੂੰ ਹੱਕ ਹੈਗਾ ਵੀ ਉਹ ਤੁਹਾਨੂੰ ਕੋਈ ਇਹੋ ਜਿਹੀ ਵੀ ਗੱਲ ਕਰ ਸਕਦੀ ਆ, ਪਰ ਇੱਕ ਆਫਿਸਰ ਉਹ ਕਿਸੇ ਨਾਲ ਇਦਾਂ ਨਹੀਂ ਬੋਲ ਸਕਦਾ। ਪਰ ਇਸ ਮਾਮਲੇ ਦੇ ਵਿੱਚ ਅਸੀਂ ਇੱਥੇ ਪੁਲਿਸ ਨੂੰ ਕਲੀਨ ਚਿੱਟ ਨਹੀਂ ਦੇ ਰਹੇ, ਸਰਕਾਰ ਨੂੰ ਕਲੀਨ ਚਿੱਟ
ਨਹੀਂ, ਮੈਂ ਦੇ ਰਿਹਾ ਜੀ। ਨਹੀਂ ਤੁਸੀਂ ਨਹੀਂ ਦੇ ਰਹੇ, ਮੈਂ ਦੇ ਰਿਹਾ, ਤੁਸੀਂ ਨਾ ਦੋ।
ਨਹੀਂ ਨਹੀਂ ਦੇਖੋ ਪਰਟੀਕੁਲਰ ਕੇਸ ਨੂੰ ਦੇਣੀ ਬਣਦੀ।
ਹਾਂ ਨਹੀਂ ਨਹੀਂ ਉਸ ਸਾਰਿਆਂ ਨੂੰ ਨਹੀਂ ਦੇ ਸਕਦੇ, ਉਸ ਕੇਸ ਦੇ ਵਿੱਚ
ਪਰਟੀਕੁਲਰ ਕੇਸ ਦੀ ਮੈਂ ਗੱਲ ਕਰ ਰਿਹਾ ਵੀ ਪਰਟੀਕੁਲਰ ਉਹ ਗਲਤ ਭਾਸ਼ਾ ਬੋਲ ਰਹੀ ਹੈ, ਗਲਤ ਢੰਗ ਨਾਲ ਉਹ ਪੇਸ਼ ਆ ਰਹੀ ਹੈ, ਪੁਲਿਸ ਦਾ ਕੋਈ ਕਸੂਰ ਨਹੀਂ ਹੈ। ਜੋ ਇਹ ਜਿਹੀਆਂ ਚੀਜ਼ਾਂ ਜੇ ਕਰਾਂਗੇ ਜਾਂ ਇਹ ਜਾ ਕੁਛ ਕਰਾਂਗੇ ਤਾਂ ਅਸੀਂ ਆਪਦੇ ਬੱਚਿਆਂ ਨੂੰ ਕੀ ਸਿਖਾਵਾਂਗੇ, ਕਿਹੜੇ ਕਾਨੂੰਨ ਦੀ ਗੱਲ ਕਰਾਂਗੇ। ਇੱਕ ਕਾਨੂੰਨ ਜੇ ਏਦਾਂ ਹੀ ਹੋ ਗਿਆ ਵੀ ਕੋਈ ਵੀ ਕਾਨੂੰਨ ਨੂੰ ਕਿਥੋਂ ਮਰਜ਼ੀ ਹੱਥ ਚ ਲੈ ਲਓ ਤਾਂ ਫੇਰ ਇਹ ਜੰਗਲ ਰਾਜ ਜਿਹਨੂੰ ਕਿਹਾ ਜਾਂਦਾ ਉਹ ਜੰਗਲ ਰਾਜ ਬਣਨ ਦੇ ਵਿੱਚ ਦੇਰੀ ਨਹੀਂ ਆਉਣੀ। ਸੋ ਹਰ ਥਾਂ ਦੇ ਉੱਤੇ ਅਸੀਂ ਨਹੀਂ ਕਹਿ ਸਕਦੇ ਵੀ ਸਰਕਾਰ ਗਲਤ ਆ ਜਾਂ ਪੁਲਿਸ ਗਲਤ ਆ, ਇੱਥੇ ਉਹ ਕੋਈ ਗਲਤੀ ਨਹੀਂ ਸੀ। ਦੂਜਾ ਜਿਹੜਾ ਉਨ੍ਹਾਂ ਨੇ ਮਸਲਾ ਉਠਾਇਆ ਜੀ ਕੇਜਰੀਵਾਲ ਦੇ ਮੁੱਖ ਸਕੱਤਰਾਂ ਦਾ, ਤਾਂ ਮੁੱਖ ਸਕੱਤਰਾਂ ਦੀ ਬਿਲਕੁਲ ਜੀ ਉਹ ਕੇਸ ਚੱਲ ਰਿਹਾ ਤੇ ਜਿਹੜੀ 18 ਦੀ ਨਿਯੁਕਤੀ ਆ ਪੰਜਾਬ ਦੇ ਵਿੱਚ ਉਹ ਕੋਰਟ ਨੇ ਜਿਹੜੀ ਉਹ ਭੰਗ ਕਰ ਦਿੱਤੀ ਆ, ਪਰ ਉਹਦੇ ਬਦਲੇ ਦੇ ਵਿੱਚ ਕੋਈ ਇਹੋ ਜਿਹਾ ਫੈਸਲਾ ਨਹੀਂ ਕੀਤਾ ਜਿਹਦੇ ਚ ਵੀ ਉਨ੍ਹਾਂ ਦੀ ਜਿਹੜੀ ਮੈਂਬਰਸ਼ਿਪ ਜਾਂ ਕੋਈ ਇਹੋ ਜਿਹੀ ਚੀਜ਼ ਉਹਨੂੰ ਖਤਮ ਕਰ ਦਿੱਤੀ ਹੋਵੇ। ਤੇ ਪਰ ਦਿੱਲੀ ਦੇ ਵਿੱਚ ਜਿਹੜੀ ਇਹ ਵਾਰਨਿੰਗ ਇਹ ਦਿੱਤੀ ਗਈ ਆ ਵੀ ਜੋ ਲਾਭ ਦੇ ਅਹੁਦਿਆਂ ਦੇ ਤੇ ਸੀ ਤਾਂ ਉਨ੍ਹਾਂ ਦੀ ਜਿਹੜੀ ਮੈਂਬਰਸ਼ਿਪ ਵੀ MLA ਦੀ ਜਿਹੜੀ ਉਹ ਖਾਲੀ ਖਾਰਜ ਕਰ ਦਿੱਤੀ ਜਾਊਗੀ। ਪਰ ਹੁਣ ਇਹ ਦੇਖਣਾ ਬਣਦਾ ਵੀ ਕੋਰਟ ਦੇ ਵਿੱਚ ਕੇਸ ਦਾ ਬਰੀਕੀ ਨਾਲ ਦੇਖਣਾ ਪਊਗਾ ਜਾਂ ਅਸੀਂ ਕਿਸੇ ਕਾਨੂੰਨ ਐਕਸਪਰਟ ਤੋਂ ਪੁੱਛਾਂ ਪਤਾ ਕਰਾਂਗੇ ਵੀ ਇਹ ਦੋਨਾਂ ਕੇਸਾਂ ਦੇ ਵਿੱਚ ਬਖਰੇਵਾਂ ਕਿਉਂ। ਪਰ ਆਉਣ ਵਾਲੇ ਦਿਨਾਂ ਚ ਇਹ ਗੱਲ ਕਲੀਅਰ ਆ, ਦਿੱਲੀ ਦੇ ਵਿੱਚ ਵੀ ਜਿਹੜੇ 21 ਸੰਸਦੀ ਸਕੱਤਰ ਲਾਏ ਆ ਚਾਹੇ ਉਨ੍ਹਾਂ ਨੂੰ ਲਾਭ ਦੇ ਹੱਕ ਨਹੀਂ ਦਿੱਤੇ ਪਰ ਇੱਕ ਕਿਤੇ ਨਾ ਕਿਤੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਕੀਤੀ ਗਈ ਗੱਲ ਆ। ਇਹ ਅਣਜਾਣਪਣੇ ਦਿੱਲੀ ਚ ਤਾਂ ਹੋ ਸਕਦਾ ਵੀ ਕੇਜਰੀਵਾਲ ਜਿਹੜੇ ਪਹਿਲੀ ਵਾਰ ਇਹ ਸਰਕਾਰ ਚਲਾ ਰਹੇ ਆ, ਪਹਿਲੀ ਵਾਰ ਸਰਕਾਰ ਚਲਾ ਰਹੀ ਆ, ਹੋ ਸਕਦਾ ਤਾਂ ਉਨ੍ਹਾਂ ਤੋਂ ਗਲਤੀਆਂ ਹੋ ਗਈਆਂ ਹੁਣ। ਪਰ ਇੱਥੇ ਪੰਜਾਬ ਚ ਬਾਦਲ ਵਰਗੇ ਖੁੰਡ ਜਿਹੜੇ ਬੈਠੇ ਆ ਉਨ੍ਹਾਂ ਦੇ ਬੰਨੀ ਹੋਈ ਗਲਤੀ ਹੋਈ ਆ ਤੇ ਉਹਦੀ ਉਨ੍ਹਾਂ ਨੂੰ ਜਿਹੜੀ ਹੁਣ ਭੁਗਤਣੀ ਵੀ ਪੈ ਰਹੀ ਆ। ਪਰ ਜਿਹੜੀ ਭੁਗਤਣੀ ਕੱਲੀ ਖਾਰਜ ਕਰਨਾ ਹੀ ਭੁਗਤਣਾ ਨੀ, ਉਹ MLA ਦੀ ਜਿਹੜੀ ਮੈਂਬਰਸ਼ਿਪ ਖਾਰਜ ਹੋਣੀ ਜਾਂ ਸਰਕਾਰ ਨੂੰ ਵੀ ਕੋਈ ਕਿਸੇ ਕਿਸਮ ਦੀ ਸਜ਼ਾ ਮਿਲਣੀ ਜਿਹੜੀ ਉਹ ਜ਼ਰੂਰੀ ਆ। ਤੀਜਾ ਇਨ੍ਹਾਂ ਨੇ ਜਿਹੜਾ ਮਸਲਾ ਚੱਕਿਆ ਜੀ ਵੀ ਕੇਜਰੀਵਾਲ ਜਿਹੜੇ ਇਸ਼ਤਿਹਾਰਾਂ ਤੇ ਬਹੁਤ ਸਾਰਾ ਪੈਸਾ ਖਰਚ ਰਹੇ ਆ, ਤੇ ਉਹ ਇਸ਼ਤਿਹਾਰਾਂ ਦੇ ਉੱਤੇ ਪੈਸਾ ਖਰਚਣ ਦੀ ਗੱਲ ਤੇ ਕੋਈ ਝੂਠ ਨਹੀਂ ਹੈ ਜੀ। ਕੇਜਰੀਵਾਲ ਨੇ ਸਾਰੀਆਂ ਪਾਰਟੀਆਂ ਖਰਚ ਰਹੀਆਂ, ਵੱਡੇ ਵੱਡੇ ਪੇਪਰਾਂ ਦੇ ਵਿੱਚ ਵੱਡੇ ਵੱਡੇ ਜਿਹੜੀਆਂ ਖ਼ਬਰਾਂ ਨੂਮੀ ਇਸ਼ਤਿਹਾਰ ਦਿੱਤੇ ਜਾ ਰਹੇ ਆ ਜਿਹੜੇ ਕਿ ਆਮ ਲੋਕਾਂ ਦੇ ਪੈਸੇ ਆ। ਤੇ ਅਸੀਂ ਇਸ ਚੀਜ਼ ਦੇ ਉੱਤੋਂ ਸਦਾ ਹੀ ਅਸੀਂ ਇਸ ਚੀਜ਼ ਦੀ ਕੀਤੀ ਆ, ਵਿਰੋਧ ਤਾਂ ਕੀਤੀ ਆ ਵੀ ਜਿਹੜੀ ਇਸ਼ਤਿਹਾਰਬਾਜ਼ੀ ਹੁੰਦੀ ਆ ਉਹ ਬਿਜ਼ਨਸਮੈਨਾਂ ਦੀ ਹੁੰਦੀ ਆ, ਬਿਜ਼ਨਸ ਆਪਦਾ ਡਿਵੈਲਪ ਕਰਨ ਲਈ ਹੁੰਦੀ ਆ। ਸੋ ਜੇ ਸਿਆਸਤ ਇਸ਼ਤਿਹਾਰ ਕੇ ਦਿੰਦੀ ਆ ਨਾ ਸਿਆਸੀ ਲੋਕ ਜਾਂ ਗੁਰਦੁਆਰੇ ਇਸ਼ਤਿਹਾਰ ਦਿੰਦੇ ਆ ਤਾਂ ਇਹਦਾ ਮਤਲਬ ਉਹ ਕਿਤੇ ਨਾ ਕਿਤੇ ਬਿਜ਼ਨਸ ਕਰਦੇ ਆ, ਨਾ ਕਿ ਉਹ ਸਿਆਸਤ ਕਰਦੇ ਆ ਜਾਂ ਧਰਮ ਨੂੰ ਚਲਾਉਂਦੇ ਆ। ਸੋ ਇਹ ਦੋਨੇ ਚੀਜ਼ਾਂ ਪਿਛਲੇ ਦਿਨਾਂ ਚ ਪ੍ਰੂਵ ਹੋ ਚੁੱਕੀਆਂ ਵੀ ਸ਼੍ਰੋਮਣੀ ਕਮੇਟੀ ਵੀ 99 ਲੱਖ ਲਾ ਕੇ ਇਸ਼ਤਿਹਾਰ ਦੇ ਰਹੀ ਆ ਤੇ ਦੂਜੇ ਪਾਸੇ ਜਿਹੜੀਆਂ ਸਿਆਸੀ ਪਾਰਟੀਆਂ ਵੀ ਚਾਹੇ ਉਹ ਆਪ ਆ ਚਾਹੇ ਕੋਈ ਵੀ ਆ ਤੇ ਉਹ ਪਹੁੰਚਾਉਣ ਦੀ ਕੋਸ਼ਿਸ਼ ਗੱਲ ਕਰ ਰਹੀ ਆ। ਉਹ ਅੱਜ ਦੇ ਯੁੱਗ ਚ ਜਦੋਂ ਸੋਸ਼ਲ ਮੀਡੀਆ ਇੰਨਾ ਕੁ ਭਾਰੂ ਆ ਵੀ ਨਿੱਕੀ ਜੀ ਗੱਲ ਲੋਕ ਇੱਕ ਸੈਕਿੰਡ ਚ ਲੋਕਾਂ ਤੱਕ ਪਹੁੰਚਾ ਦਿੰਦੇ ਆ ਤੇ ਤਾਂ ਵੀ ਫੇਰ ਵੀ ਕਰੋੜਾਂ ਰੁਪਏ ਜਿਹੜੇ ਦਿੱਤੇ ਜਾ ਰਹੇ ਆ ਮੀਡੀਆ ਨੂੰ ਇਹ ਕਿਤੇ ਅਸੀਂ ਇਹਦੇ ਹੱਕ ਚ ਨਹੀਂ ਆ
ਜੀ। ਤੇ ਇਧਰ ਗੁਰਚਰਨ ਸਿੰਘ ਕੰਗ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਉਹ ਨਾਮ ਭੇਜ ਰਹੇ ਨੇ DSP ਦਾ, ਕਹਿੰਦੇ ਹੀਜ਼ ਅ ਕਰਪਟ ਮੈਨ ਐਂਡ ਹੀਜ਼ ਅ ਸਪੂਨ ਆਫ ਅਕਾਲੀ ਦਲ। ਦੇਖੋ ਜੀ ਇਹ ਮਸਲਾ ਨਹੀਂ ਹੈਗਾ, ਚਾਹੇ ਅਸੀਂ ਠੀਕ ਆ ਤੁਸੀਂ ਇਨਫਰਮੇਸ਼ਨ ਸ਼ੇਅਰ ਕੀਤੀ ਆ ਸਾਡੇ ਨਾਲ, ਪਰ ਜਿਹੜਾ ਉਹ ਵੀਡੀਓ ਦਾ ਵਾਕਿਆ ਤੁਹਾਨੂੰ ਦੱਸ ਰਿਹਾ ਵੀ ਉਥੇ ਜਿਹੜੀ ਮੇਰੀ ਅੰਡਰਸਟੈਂਡਿੰਗ ਆ ਉਹਦੇ ਵਿੱਚ ਉਹ ਲੇਡੀ ਬਿਲਕੁਲ 100% ਗਲਤ ਹੈ ਜੀ। ਤੇ ਇਹੋ ਜੀ ਜਦੋਂ ਪ੍ਰੋਪਰ ਰਿਪੋਰਟ ਲਿਖ ਰਿਹਾ ਉਹਦੇ ਨਾਲ ਖੜਾ ਉਹਨਾਂ ਦੇ ਮੁਨਸ਼ੀ ਸਾਰਾ ਕੁਝ ਲਿਖ ਰਿਹਾ ਉਹਨਾਂ ਤੋਂ, ਮਤਲਬ ਫੇਰ ਮਤਲਬ ਇਹੋ ਜੀ ਭਾਸ਼ਾ ਵਰਤਣੀ ਮਤਲਬ ਰੀਲੀ ਰੀਲੀ ਅਪੋਲਿੰਗ, ਮਤਲਬ ਇੱਕ ਇਨਸਾਨ ਹੋਣ ਦੇ ਨਾਤੇ ਵੀ ਉਹ ਸਹੀ ਗੱਲ ਨਹੀਂ ਹੈਗੀ।
ਦੇਖੋ ਜੇ ਮੰਨ ਲਓ DSP ਉਹਨਾਂ ਦੇ ਸ਼ਹਿਰ ਦੇ ਵਿੱਚ ਲੱਗਿਆ ਉਹ ਕਰਪਟ ਆ ਤੇ ਉਹ ਬਾਦਲਾਂ ਦਾ ਚਮਚਾ ਜਿਹੜੀ ਸ਼ਬਦਾਵਲੀ ਇਹਨਾਂ ਨੇ ਲਿਖੀ ਆ, ਤਾਂ ਫੇਰ ਜਿਹੜੇ ਤੁਸੀਂ ਜਿਹੜੇ ਲੋਕ ਉੱਥੇ ਵੱਸਦੇ ਹੋ ਤੁਹਾਡੇ ਲੋਕਾਂ ਕੋਲੇ ਤੇ ਤੁਹਾਡੇ ਚ ਇੰਨਾ ਵੀ ਹੈ ਨੀ ਵੀ ਤੁਸੀਂ ਕੋਈ ਉਹਦਾ ਕੇਸ ਲਿਆਓ ਉਹਨੂੰ ਕੋਰਟ ਦੇ ਵਿੱਚ ਚੈਲੰਜ ਕਰੋ ਉਹਨੂੰ ਸਿੱਧਾ ਉਹਦੀ ਫੀਡਬੈਕ ਦਿਓ ਵੀ ਭਾਈ ਆਹ ਚੀਜ਼ ਉਹ ਕਰਪਸ਼ਨ ਕਰ ਰਿਹਾ ਇੱਥੇ ਚਮਚਾਗਿਰੀ ਕਰ ਰਿਹਾ ਜਿਹੜਾ ਰਾਹ ਜਾਂਦਾ ਪਾਣੀ ਨੂੰ ਵਗਣ ਦਾ ਉਥੋਂ ਦੀ ਕਿਉਂ ਨੀ ਫਿਰ ਅਸੀਂ ਵਗਦੇ ਜਿਹੜੀ ਜੇ ਅਸੀਂ ਸੜਕਾਂ ਤੇ ਖੜ ਕੇ ਗਾਲਾਂ ਦੁੱਪੜ ਦੇਵਾਂਗੇ ਕਿਸੇ ਨੂੰ ਇੱਕ ਮੌਕੇ ਦੇ ਆਫਿਸਰ ਨੂੰ ਗਾਲਾਂ ਦੁੱਪੜ ਦੇਵਾਂਗੇ ਇਹ ਕਿਤੇ ਸਹੀ ਨਹੀਂ ਹੈ ਇਹਦੇ ਨਤੀਜੇ ਭੁਗਤਣੇ ਪੈਂਦੇ ਆ ਜੇ ਮੰਨ ਲਓ ਹੁਣ ਉਹ ਪਾਵਰਫੁੱਲ ਬੰਦਾ ਜੇ ਉਹਦੇ ਤੇ ਉਹਦੀ ਪਿੱਠ ਦੇ ਉੱਤੇ ਹੱਥ ਆ ਤਾਂ ਹੁਣ ਉਹ ਜਿਹੜੀ ਔਰਤ ਆ ਉਸ ਔਰਤ ਨੂੰ ਪਰਦੇ ਦੇ ਪਿੱਛੇ ਜਿਹੜੀਆਂ ਤਸੀਹੇ ਮਿਲਣਗੇ ਉਹਦੇ ਆਲੇ ਦੁਆਲੇ ਨੂੰ ਉਹਦੇ ਪਰਿਵਾਰ ਨੂੰ ਝੂਠੇ ਕੇਸ ਹੋਣਗੇ ਫੇਰ ਤੁਸੀਂ ਕੌਣ ਖੜੂਗਾ ਭੀੜ ਖੜਜੋ ਉਹਦੇ ਨਾਲ ਔਰਤ ਨਾਲ ਕਿਸੇ ਨੇ ਨੀ ਖੜਨੀ। ਸੋ ਇਸ ਕਰਕੇ ਥੋੜਾ ਜਿਹਾ ਤਰੀਕਾ ਹੁੰਦਾ ਹਰ ਚੀਜ਼ ਦਾ ਤਰੀਕੇ ਦੇ ਥਰੂ ਹੀ ਜਾਣਾ ਚਾਹੀਦਾ।
ਗੁਰਮੀਤ ਸਿੰਘ ਬਦਨੀ ਕਲਾਂ ਹਾਂਗਕਾਂਗ ਵਾਲੇ ਜੁੜ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਆਨੰਦ ਆ ਰਿਹਾ ਜੀ ਕਹਿੰਦੇ ਬਹੁਤ ਪ੍ਰੋਗਰਾਮ ਦੇ ਵਿਚ ਕਿਆ ਬਾਤ ਹੈ ਪ੍ਰੋਗਰਾਮ। ਸੋ ਬਹੁਤ ਬਹੁਤ ਸ਼ੁਕਰੀਆ ਜੀ ਗੁਰਮੀਤ ਸਿੰਘ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਸੁਖਦੇਵ ਪੁੰਨੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਆ, ਸਤਿ ਸ੍ਰੀ ਅਕਾਲ ਪੁੰਨੀ ਸਾਹਿਬ। ਤੇ ਸਾਡੇ ਨਾਲ ਹਰਨੇਕ ਸਿੰਘ ਜੁੜੇ ਸਨ, ਥੋੜਾ ਮੈਸੇਜ ਲੰਬਾ ਥੋੜੀ ਦੇਰ ਬਾਅਦ ਆਪਾਂ ਪੜਾਂਗੇ। ਤੇ ਕੁਲਵਿੰਦਰ ਤੇ ਕਹਿੰਦਾ ਲੇਟ ਹੋ ਗਿਆ ਜੀ, ਕੋਈ ਗੱਲ ਨੀ, ਤੁਸੀਂ ਪੋਡਕਾਸਟ ਦੇ ਵਿਚ ਸਾਡਾ ਪ੍ਰੋਗਰਾਮ ਸੁਣ ਸਕਦੇ ਹੋ। ਤੇ ਇਧਰ ਸਾਡੇ ਜਿਹੜੇ ਆਪਾਂ ਬਲਵੰਤ ਸਿੰਘ ਸੰਧੂ ਏਅਰਲੇ ਬੀਚ ਵਿਚ ਸੰਡੇ ਤੋਂ ਕਹਿੰਦੇ ਵੀਰ ਜੀ ਬ੍ਰਿਸਬੇਨ ਤੋਂ 1300 ਕਿਲੋਮੀਟਰ ਹੈ ਜੀ, ਓਨਲੀ ਸ਼ੂਗਰ ਕੋਇਨ ਏਰੀਆ ਜੀ ਸਾਡਾ। ਹਾਂਜੀ ਮੈਂ 580 ਮੀਲ ਕਿਹਾ ਸੀ, 500-600 ਮੀਲ, ਸੋ ਜਿਹੜਾ ਕਿ ਇੰਨੇ ਕੁ ਕਿਲੋਮੀਟਰ ਬਣ ਜਾਂਦੇ ਨੇ। ਤੇ ਤੁਹਾਡੇ ਸ਼ੂਗਰ ਕੇਨ ਹੈ, ਹਾਂਜੀ ਕੇਲਾ ਥੋੜਾ ਜਿਹਾ ਗਾਂਹ ਜਾ ਕੇ ਹੁੰਦਾ। ਚਲੋ ਕੋਈ ਨੀ, ਤੁਸੀਂ ਗੁੜ ਕੱਢਿਆ ਕਰੋ ਜੀ, ਫਿਰ ਸਾਨੂੰ ਵੀ ਨਾਲ ਭੇਜਿਆ ਕਰੋ। ਤੇ ਤਰਸੇਮ ਸਿੰਘ ਰਟੋਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ OCI ਅਪਲਾਈ ਕਰ ਰਹੇ ਆ ਜੀ, ਵੈਬਸਾਈਟ ਤੇ ਲਿਖਿਆ ਹੋਇਆ ਕਿ ਇਨਵੈਲਿਡ ਇਨਪੁਟ, ਟਰਾਈ ਅਗੇਨ। ਚਲੋ ਕੋਈ ਗੱਲ ਨੀ, ਲੱਗਦਾ 15 ਅਗਸਤ ਦਾ ਕਰਕੇ ਫਿਰ। ਹਾਂਜੀ ਇਹ ਫਾਰਮ ਤਾਂ ਬੜੇ ਮਾੜੇ ਨੇ। ਤੇ ਇਧਰ ਇੱਕ ਸਾਨੂੰ ਜੀ ਸਲਾਹ ਮੰਗੀ ਸੀ ਤੁਹਾਡੀ ਮਿੰਟੂ ਜੀ, ਸਾਡੇ ਮਿੱਤਰਾਂ ਨੇ, ਤੇ ਉਹਦੇ ਵਿਚ ਇਹ ਸਲਾਹ ਜੀ ਮੰਗੀ ਸੀਗੀ। ਇੱਕ ਤਾਂ ਇੰਦਰਜੀਤ ਸਿੰਘ ਪਾਵਲਾ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ, ਕੌਫ ਸਾਰਬਰ ਤੋਂ ਫਤਿਹ ਬੁਲਾਈ ਸੀ। ਪਾਵਲਾ ਸਾਹਿਬ ਤੁਹਾਡਾ ਸਵਾਗਤ ਹੈ ਜੀ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਜੀ ਥੋੜੇ ਜਜ਼ਬਾਤੀ ਹੋ ਗਏ ਸੀ। ਤੇ ਇੱਕ ਹਾਂਜੀ ਗੁਰਪ੍ਰੀਤ ਸਿੰਘ ਆਸਟ੍ਰੇਲੀਆ ਪੱਖੋਵਾਲ ਵਾਲੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਮੈਂ ਮਿੰਟੂ ਭਾਜੀ ਤੋਂ ਪੁੱਛਣਾ ਚਾਹੁੰਦਾ ਕਿ ਅਗਰ ਉਨ੍ਹਾਂ ਨੂੰ ਮਤਲਬ ਅਗਰ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਕਿ ਅਗਰ ਕੈਨੇਡਾ ਦੀ PR ਮਿਲਦੀ ਹੈ ਤਾਂ ਉਥੇ ਜਾਣ ਬਾਰੇ ਸੋਚ ਸਕਦੇ ਹਨ ਕਿ ਨਹੀਂ? ਤੁਸੀਂ ਤੁਹਾਨੂੰ ਪੁੱਛ ਰਹੇ ਨੇ ਕਿ ਜੇ ਤੁਹਾਨੂੰ ਕੈਨੇਡਾ ਵਾਲੇ PR ਦੇਣ ਫਿਰ ਤੁਸੀਂ ਆਸਟ੍ਰੇਲੀਆ ਛੱਡ ਕੇ ਚਲੇ ਜਾਓਗੇ? ਅਗਰ ਮੌਸਮ ਦਾ ਮਸਲਾ ਕੱਢ ਦਿੱਤਾ ਜਾਵੇ, ਜੇ ਮੌਸਮ ਨੂੰ ਜਾਣ ਕੇ ਸਾਈਡ ਕੱਢ ਦਿੱਤਾ ਜਾਵੇ, ਤੁਸੀਂ ਕੈਨੇਡਾ ਜਾ ਸਕਦੇ ਆ ਫਿਰ? ਇਸ ਦਾ ਕਹਿੰਦੇ ਮੈਂ ਇਸ ਲਈ ਪੁੱਛ ਰਿਹਾ ਕਿਉਂਕਿ ਮੈਨੂੰ ਕੈਨੇਡਾ ਦੀ PR ਮਿਲੀ ਹੈ ਤੇ ਮੈਂ ਆਸਟ੍ਰੇਲੀਆ ਦਾ ਸਿਟੀਜਨ ਹਾਂ। ਉਮੀਦ ਹੈ ਕਿ ਤੁਸੀਂ ਡਿਸੀਜਨ ਚ ਮਦਦ ਕਰੋਗੇ ਜੀ।
ਬਿਲਕੁਲ ਜੀ ਬਿਲਕੁਲ ਮਦਦ ਕਰਾਂਗੇ, ਪਰ ਪਹਿਲਾਂ ਤਾਂ ਪੱਖੋਵਾਲ ਤੁਹਾਡਾ ਪਿੰਡ ਆ, ਪਹਿਲਾਂ ਤਾਂ ਮੈਂ ਇੱਕ ਇਹਨਾਂ ਨੂੰ ਸਵਾਲ ਕਰਦਾ ਵੀ ਕਿਉਂਕਿ ਪੱਖੋਵਾਲ ਇੱਕ ਪਿੰਡ ਆ ਜੀ, ਤੇ ਉਥੋਂ ਪਹਿਲਾਂ ਅਜੀਤ ਸਿੰਘ ਪੱਖੋਵਾਲ ਬੜੇ ਫੇਸਬੁੱਕ ਤੇ ਐਕਟਿਵ ਸਨ ਬਜੁਰਗ, ਅੱਜ ਕੱਲ ਗੁਰਚਰਨ ਸਿੰਘ ਪੱਖੋਵਾਲ ਕਾਫੀ ਲੇਖ ਲਿਖਦੇ ਆ, ਪਰ ਕੱਲ ਪੱਖੋਵਾਲ ਸਾਹਿਬ ਨੇ ਮੈਨੂੰ ਵੀ ਸਾਰਾ ਦਿਨ ਦੁਬਧਾ ਚ ਪਾਈ ਰੱਖਿਆ। ਕੱਲ ਉਨ੍ਹਾਂ ਦਾ ਲਿਖਿਆ ਇੱਕ ਲੇਖ ਪੰਜਾਬੀ ਅਖਬਾਰ ਚ ਛਪਿਆ ਸੀ, ਜਿਹਦੇ ਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਾਫੀ ਦੋਸ਼ ਪ੍ਰਦੋਸ਼ ਲਾਏ ਸਨ, ਤਾਂ ਉਹ ਸਾਨੂੰ ਵੀ ਜਵਾਬਦੇਹ ਹੋਣਾ ਪੈਂਦਾ ਜਦੋਂ ਮੀਡੀਆ ਚ ਕੋਈ ਲੇਖ ਛਾਪਦੇ ਆ। ਪਰ ਮੈਂ ਇੱਥੇ ਦੱਸਦਿਆਂ ਵੀ ਅਖਬਾਰ ਜਾਂ ਮੀਡੀਆ ਨਾ ਆਮ ਆਦਮੀ ਪਾਰਟੀ ਦਾ, ਨਾ ਅਕਾਲੀ ਦਲ ਦਾ, ਨਾ BJP ਦਾ, ਜੋ ਮਰਜ਼ੀ ਸਾਨੂੰ ਲੇਖ ਭੇਜੇ, ਜੋ ਬੰਦਾ ਭੇਜਦਾ ਸੀ ਉਸ ਨੂੰ ਛਾਪਦੇ ਆ। ਸੋ ਇਸ ਕਰਕੇ ਤੁਸੀਂ ਜਿਹੜੀ ਇਹ ਤਾਂ ਉਹ ਮਸਲਾ ਹੀ ਨੀ ਬਣਨਾ ਚਾਹੀਦਾ ਸੀ, ਤਾਂ ਕਰਕੇ ਮੈਂ ਪੱਖੋਵਾਲ ਤੋਂ ਗੱਲ ਚੇਤੇ ਆ ਗਈ ਤੇ ਮੈਂ ਇਹ ਗੱਲ ਸ਼ੇਅਰ ਕਰਤੀ। ਦੂਜਾ ਜਿਹੜਾ ਤੇ ਇਨ੍ਹਾਂ ਨੇ ਅਸਲੀ ਮਸਲਾ ਉਠਾਇਆ, ਇਹ ਮਸਲੇ ਦੇ ਵਿਚ ਦੇਖੋ ਸ਼ਬਦ ਤਾਂ ਇੱਕ ਨਾਲ ਹੀ ਜਵਾਬ ਮਿਲ ਜਾਂਦਾ ਵੀ ਨੋ ਤੇ ਨੈਵਰ, ਮੇਰਾ ਜਿਹੜਾ ਡਿਸੀਜਨ ਆ ਇਹ ਹੋਊਗਾ ਕੈਨੇਡਾ ਦੇ ਜਾਣ ਦੇ ਮਾਮਲੇ ਚ। ਮੈਂ ਇੱਥੇ ਕੋਈ ਕੈਨੇਡਾ ਨੂੰ ਮਾੜਾ ਛੋਟਾ ਭੈੜਾ ਜਾਂ ਆਸਟ੍ਰੇਲੀਆ ਨੂੰ ਵੱਡਾ ਜਾਂ ਇਹ ਨਹੀਂ ਸਾਬਤ ਕਰਦਾ, ਪਰ ਜਿਹੜੀ ਮੇਰਾ ਡਿਸੀਜਨ ਇਹ ਹੋਊਗਾ ਉਹਦਾ ਕਾਰਨ ਇਹ ਆ, ਜੇ ਦੋ ਚੀਜ਼ਾਂ ਚੋਂ ਚੂਜ਼ ਕਰਨੀ, ਜੇ ਮੰਨ ਲਿਆ ਤੁਹਾਡੇ ਕੋਲ ਆਸਟ੍ਰੇਲੀਆ ਦੀ ਸਿਟੀਜਨ ਨਹੀਂ ਹੈ, PR ਨਹੀਂ ਮਿਲੀ ਤੇ ਤੁਸੀਂ ਕੈਨੇਡਾ ਦੀ ਮਿਲ ਗਈ, ਤੁਹਾਨੂੰ ਜਾਣਾ ਚਾਹੀਦਾ, ਕੋਈ ਟੈਨਸ਼ਨ ਨਹੀਂ। ਜੇ ਤੁਹਾਡੇ ਕੋਲ ਆਸਟ੍ਰੇਲੀਆ ਦੇ ਵਿਚ ਸਿਟੀਜਨ ਲੈ ਲਈ ਹੈ, ਤੁਸੀਂ ਇੱਥੇ ਸਿਟੀਜਨ ਤਾਂ ਮਿਲੀ ਹੋਊਗੀ ਤੁਹਾਨੂੰ ਜੇ ਤੁਸੀਂ ਘੱਟੋ ਘੱਟ 10 ਸਾਲ ਆਪਦੇ ਜਾਂ 7-8 ਸਾਲ ਜ਼ਿੰਦਗੀ ਦੇ ਇੱਥੇ ਗੁਜ਼ਾਰੇ ਹੋਣਗੇ। ਤੇ 7-8 ਸਾਲਾਂ ਦੇ ਵਿਚ ਇੱਕ ਹੁਣ ਬੂਟਾ ਜਦੋਂ ਲੱਗ ਜਾਂਦਾ ਨਾ, ਉਹਦੀਆਂ ਜਿਹੜੀਆਂ ਜੜਾਂ 7-8 ਸਾਲਾਂ ਚ ਕਾਫੀ ਦੂਰ ਤੱਕ ਚਲੀਆਂ ਜਾਂਦੀਆਂ ਤੇ ਉਹ ਆਪਦੇ ਪੈਰਾਂ ਸਿਰ ਖੜਾ ਹੋ ਜਾਂਦਾ, ਤੇ ਜਦੋਂ ਤੁਸੀਂ ਪੱਟ ਕੇ ਉਹਨੂੰ ਕੈਨੇਡਾ ਦੇ ਵਿਚ ਫੇਰ ਬੂਟੇ ਨੂੰ ਲਾਓਗੇ, ਉਹ ਫੇਰ ਤੁਹਾਡੇ ਤੇ ਉਹ 5-7 ਸਾਲ ਦਾ ਦੌਰ ਆਊਗਾ, ਜਿੱਥੇ ਮਰਜ਼ੀ ਭੱਜ ਲਓ ਨਹੀਂ ਭੱਜ ਸਕਦੇ। ਨੰਬਰ 2, ਹਰ ਕਿਸੇ ਦੇ ਵਿਚ ਡਿਫਰੈਂਟ ਸਿਸਟਮ ਹੁੰਦਾ, ਮੌਸਮ ਨੂੰ ਤਾਂ ਛੱਡੋ, ਤੁਹਾਡੇ ਜੀ ਆ, ਕਈ ਵਾਰ ਕੀ ਹੁੰਦਾ ਵੀ ਸਾਡੇ ਪਰਿਵਾਰ ਦੇ 10 ਜੀ ਉਹ ਹੋਰ ਮੁਲਕ ਦੇ ਵਿਚ ਬੈਠੇ ਕੈਨੇਡਾ ਚ ਬੈਠੇ ਹੁੰਦੇ ਆ।
ਇਹਨਾਂ ਨੇ ਇਹੀ ਮੈਸੇਜ ਭੇਜਿਆ ਜੀ, ਬਾਅਦ ਦੇ ਵਿਚ ਦੂਜਾ ਮੈਸੇਜ ਵੀ, ਕਹਿੰਦੇ ਕਲੀਅਰ ਕਰਦਾ ਕਿ ਮੈਂ ਸਵਾਲ ਇਸ ਕਰਕੇ ਕਿ ਮੇਰੇ ਮਾਤਾ ਜੀ ਕੈਨੇਡੀਅਨ PR ਹਨ ਤੇ ਮੇਰੇ ਭਰਾ ਕੋਲ ਟੋਰਾਂਟੋ ਰਹਿ ਰਹੇ ਹਨ, ਪਰ ਤੁਹਾਨੂੰ ਪਤਾ ਹੀ ਹੋਵੇਗਾ ਕਿ ਆਸਟ੍ਰੇਲੀਆ ਮਾਂ ਬਾਪ ਪੱਕੇ ਨਹੀਂ ਕਰਦਾ ਤੇ ਬਿਰਧ ਮਾਪੇ ਨੂੰ ਬਿਨਾਂ ਮੈਡੀਕਲ ਫੈਸਿਲਿਟੀਜ਼ ਤੋਂ ਬਹੁਤ ਮੁਸ਼ਕਿਲ ਹੋ ਜਾਂਦਾ, ਕੁਝ ਫੈਮਿਲੀ ਯੂਨੀਅਨ ਹੈ। ਸੋ ਮੇਰੀ ਪਤਨੀ ਦੀ ਆਸਟ੍ਰੇਲੀਆ ਵਿਚ ਪੱਕੀ ਜੋਬ ਹੈ, ਇਸ ਵਕਤ ਮੈਂ ਕੈਨੇਡਾ ਤੋਂ ਬੋਲ ਰਿਹਾ ਜੀ, ਤੇ ਮੇਰਾ ਕਹਿੰਦਾ ਵਿਲੇਜ ਹਾਂਜੀ ਪੱਖੋਵਾਲੀ ਆ। ਤੇ ਹਾਂਜੀ ਉਹ ਜਿਹੜਾ ਮਤਲਬ ਇਹ ਕਹਿ ਰਹੇ ਨੇ ਕਿ ਜਿੱਦਾਂ ਹੁਣ ਫੈਮਿਲੀ ਉੱਥੇ ਆ, ਮਦਰ ਵੀ ਉੱਥੇ ਆ, ਭਰਾ ਵੀ ਉੱਥੇ ਆ।
ਜੀ ਜੀ, ਮੈਂ ਉਹੀ ਕਹਿ ਰਿਹਾ ਸਿੱਧੂ ਸਾਹਿਬ ਵੀ ਇਹ ਹਰ ਕੇਸ ਚ ਡਿਫਰੈਂਟ ਜਿਹੜੀ ਸੋਚ ਹੋ ਸਕਦੀ ਆ। ਜੇ ਤੁਹਾਡਾ ਪਰਿਵਾਰ ਖਿੰਡ ਪੁੰਡ ਰਿਹਾ ਇਸ ਗੱਲ ਕਾਰਨ, ਤਾਂ ਹੋ ਸਕਦਾ ਤੁਹਾਨੂੰ ਥੋੜੀ ਬਹੁਤ ਜਿਹੜੀਆਂ ਆਪਣੀਆਂ ਜੜਾਂ ਪੱਟਣੀਆਂ ਪੈਣ, ਥੋੜੀ ਬਹੁਤ ਕੁਰਬਾਨੀ ਦੇਣੀ ਪਵੇ, ਇਹ ਉਹ ਇੱਕ ਅੱਡ ਕੇਸ ਆ। ਪਰ ਜੇ ਕੁੱਲ ਮਿਲਾ ਕੇ ਜੇ ਆਸਟ੍ਰੇਲੀਆ ਤੇ ਕੈਨੇਡਾ ਦੇ ਜੇ ਅਸੀਂ ਦੋ ਥਾਂ ਦੀ ਜਿਹੜੀ ਜ਼ਿੰਦਗੀ ਆ ਦੇਖੀ ਆ, ਜੇ ਮੰਨ ਲਓ ਭਾਵੇਂ 20-30 ਦਿਨਾਂ ਚ ਕੈਨੇਡਾ ਨੂੰ ਅਸੀਂ ਨਹੀਂ ਦੇਖ ਸਕਦੇ ਕਿਸੇ ਢੰਗ ਨਾਲ ਨਹੀਂ ਦੇਖ ਸਕਦੇ, ਉਹ ਤਾਂ ਅੰਦਾਜ਼ੇ ਆ, ਪਰ ਫੇਰ ਵੀ ਜੇ ਪਹਿਲੀ ਨਜ਼ਰੇ ਜਿਹੜੀਆਂ ਗੱਲਾਂ ਉਸ ਨਜ਼ਰ ਚ ਸਾਨੂੰ ਆਸਟ੍ਰੇਲੀਆ ਦੇ ਵਿਚ ਕੁਝ ਇਕ ਚੀਜ਼ਾਂ ਬਿਹਤਰ ਆ ਕੈਨੇਡਾ ਦੀ ਨਿਸਬਤ, ਚਾਹੇ ਮੌਸਮ ਤੋਂ ਲਾ ਕੇ ਹੋਰ ਵੀ ਕਈ ਚੀਜ਼ਾਂ, ਤਾਂ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਵੀ ਅਸੀਂ ਇਕੱਲੀਆਂ ਉਹੀ ਚੀਜ਼ਾਂ ਹੀ ਦੇਖੀਏ ਜਿਹੜੀਆਂ ਸਹੂਲਤਾਂ ਹੀ ਦੇਖੀਏ ਵੀ ਉੱਥੇ ਇੱਦਾਂ ਇੱਦਾਂ ਵਾ। ਸੋ ਕੁੱਲ ਮਿਲਾ ਕੇ ਜੇ ਮੇਰਾ ਡਿਸੀਜਨ ਹੋਊਗਾ ਤਾਂ ਮੈਂ ਕਦੇ ਵੀ ਨਹੀਂ ਜਾਣਾ ਚਾਹੂੰਗਾ, ਪਰ ਤੁਹਾਡਾ ਜਿਵੇਂ ਪਰਿਵਾਰਕ ਡਿਸੀਜਨ ਆ ਤਾਂ ਤੁਹਾਨੂੰ ਪਰਿਵਾਰ ਨੂੰ ਇਕੱਠਾ ਹੋ ਜਾਣਾ ਚਾਹੀਦਾ। ਜੇ ਦੁਬਾਰੇ ਵੀ ਜੜਾਂ ਲਾਉਣ ਵਾਸਤੇ ਤੁਹਾਨੂੰ ਏਡਾ ਕੋਸ਼ਿਸ਼ ਕਰਨੀ ਪੈਂਦੀ ਹੈ ਤਾਂ ਕਰ ਲੈਣੀ ਚਾਹੀਦੀ ਆ। ਬਾਕੀ ਜਿੱਥੇ ਰਹੀਏ ਬੰਦਾ ਉਹੋ ਜਿਹਾ ਹੋ ਜਾਂਦਾ ਜੀ, ਮਾਹੌਲ ਉਹੋ ਜਿਹਾ ਬਣ ਜਾਂਦਾ, ਉਹਦਾ ਆਲਾ ਦੁਆਲਾ ਇਹੋ ਜਿਹਾ ਬਣ ਜਾਂਦਾ ਤੇ ਉਸ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ। ਬਾਕੀ
ਮੈਂ ਇਹੀ ਰੈਕਮੈਂਡ ਕਰਦਾ ਇਹਨਾਂ ਨੂੰ ਵੀ ਜੇ ਤਾਂ ਪਰਿਵਾਰ ਨਾਲ ਪਿਆਰ ਪ੍ਰੇਮ ਪਿਆਰ ਹੈਗਾ ਤਾਂ ਫਿਰ ਤੁਹਾਨੂੰ ਮੂਵ ਹੋ ਜਾਣਾ ਚਾਹੀਦਾ, ਕਿਉਂਕਿ ਤੁਹਾਨੂੰ ਬਾਅਦ ਦੇ ਵਿੱਚ ਬੜੀ ਪਰੇਸ਼ਾਨੀ ਆਊਗੀ। ਹੁਣ ਗਾਹ ਦਿਨ ਸੁੱਧ ਕਰਨੇ ਆ, ਵਿਆਹ ਸ਼ਾਦੀਆਂ ਕਰਨੀਆਂ, ਬਰਥਡੇ ਮਨਾਉਣੇ ਆ, ਤੇ ਕੋਈ ਔੜੀ ਸੌੜੀ ਬਿਮਾਰ ਠਮਾਰ ਹੋ ਜਾਂਦਾ ਤੇ ਦੂਸਰੇ ਕੰਟਰੀ ਨੂੰ ਆਉਣਾ ਜਾਣਾ ਬੜਾ ਮੁਸ਼ਕਲ ਹੋ ਜਾਂਦਾ। ਸੋ ਅਗਰ ਸਾਰਾ ਪਰਿਵਾਰ ਇੱਕ ਤੈਅ ਹੋਵੇ ਤਾਂ ਇੱਕ ਦੂਜੇ ਦੀ ਸਪੋਰਟ ਕਰ ਸਕਦਾ, ਮਤਲਬ ਪੋਜ਼ਿਟਿਵ ਤਰੀਕੇ ਨਾਲ। ਸੋ ਇਸ ਲਹਿਜੇ ਨਾਲ ਵੀ ਤੁਸੀਂ ਜ਼ਰੂਰ ਸੋਚ ਲਿਓ। ਵੈਸੇ ਕੰਮ ਕਾਰ ਜਾਂ ਹੋਰ ਪੱਖੋਂ ਕੋਈ ਜਿੱਦਾਂ ਮਿੰਟੂ ਭਾਈ ਨੇ ਦੱਸਿਆ ਦਿੱਤਾ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ। ਸੋ ਮਿੰਟੂ ਜੀ, ਇੱਧਰ ਮਧੂਸੂਦਨ ਰਾਜੂ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ 2010 ਤੇ 11 ਦੇ ਵਿਚ ਇਸ ਸ਼ੂਟਿੰਗ ਵਰਲਡ ਕੱਪ ਇਨ ਸਿਡਨੀ ਜਿਹੜਾ ਹੋ ਰਿਹਾ ਸੀ ਤੇ ਮੈਂ ਉੱਥੇ ਕੰਮ ਕਰ ਰਿਹਾ ਸੀ ਤੇ ਸਟਾਫ ਤੇ ਇੰਡੀਅਨ ਪਲੇਅਰਸ ਜਿਹੜੇ ਆ ਰਹੇ ਨੇ, ਇੰਡੀਅਨ ਪਲੇਅਰਸ ਦੇ ਨਾਲ ਸਟਾਫ ਆ ਰਿਹਾ ਸੀ, ਉਹਨਾਂ ਵਿਚੋਂ ਬਹੁਤਾਤ ਜਿਹੜੀ ਆ ਉਹ ਸਿਡਨੀ ਦੇ ਵਿਚ ਜਿਹੜੇ ਮਤਲਬ ਰੰਗ ਰਲੀਆਂ ਮਨਾਉਣ ਵਾਲੇ ਥਾਂ ਆ ਉਹਨਾਂ ਦੇ ਬਾਰੇ ਪੁੱਛਦੇ ਹੁੰਦੇ ਸੀ ਜ਼ਿਆਦਾਤਰ, ਤੇ ਉਹ ਕਹਿੰਦੇ ਵੀ ਇਹ ਉਹਨਾਂ ਉਹ ਇਸ ਲਹਿਜੇ ਨਾਲ ਆਉਂਦੇ ਨੇ, ਇੱਥੇ ਆਨੰਦ ਮਾਣਨ ਆਉਂਦੇ ਨੇ, ਉਹ ਗੁਲਸ਼ਰੇ ਉਡਾਉਣ ਆਉਂਦੇ ਆ, ਉਹਨਾਂ ਨੂੰ ਸਪੋਰਟ ਵਗੈਰਾ ਕੋਈ ਨਹੀਂ ਹੁੰਦੀ ਪਲੇਅਰਾਂ ਦੇ ਨਾਲ ਦੀ, ਪਲੇਅਰਾਂ ਦੀ ਕੋਈ ਕੇਅਰ ਨਹੀਂ ਹੁੰਦੀ, ਤੇ ਕਹਿੰਦੇ ਇਹ ਉਹਨਾਂ ਦੀ ਸੋਚ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਫਸਟ ਹੈਂਡ ਜਾਣਕਾਰੀ ਦਿੱਤੀ ਹੈ। ਜਗਵੀਰ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਬਾਈ ਜੀ ਪਾਪੂਲੇਸ਼ਨ ਪੋਲਿਊਸ਼ਨ ਕਰਪਸ਼ਨ ਵੱਡੇ ਮਸਲੇ ਹਨ ਦੇਸ਼ ਦੀ, ਮਾੜੀ ਗੱਲ ਹੈ ਜੀ, ਤੇ ਸਾਡੇ ਦੇਸ਼ ਦੇ ਲਈ ਜਿਹੜਾ ਸਾਰਾ ਯੂਥ ਹੈ ਬਾਹਰ ਜਾਣ ਦੇ ਲਈ ਲਾਈਨ ਦੇ ਵਿਚ ਖੜਾ ਹੈ, ਕੋਈ ਵੀ ਯੰਗ ਜਾਂ ਵੱਡਾ ਖਿਲਾੜੀ ਮੰਤਰੀ ਨਹੀਂ ਹੈ ਜੀ। ਧੰਨਵਾਦ, ਸ਼ੁਕਰੀਆ ਜੀ ਤੁਹਾਡੇ ਵਿਚਾਰ ਦੇ ਲਈ। ਤੇ ਗੁਰਚੰਦ ਸਿੰਘ ਕੰਗ ਹੋਣਾ ਨੇ ਵੀ ਮੈਸੇਜ ਭੇਜਿਆ ਸੀ, ਤੇ ਇੱਕ ਨਾ ਉਦਾਂ ਸਾਡੇ ਟੈਲੀਗ੍ਰਾਮ ਤੇ ਵੀ ਕਾਫੀ ਮੈਸੇਜ ਆਏ ਹੋਏ ਨੇ। ਅਮਰਦੀਪ ਸਿੰਘ ਪਰਥ ਵਾਲਿਆਂ ਨੇ ਬ੍ਰੇਕਿੰਗ ਨਿਊਜ਼ ਦਿੱਤੀ ਹੈ ਕਿ ਨਿਊਯਾਰਕ ਦੇ ਵਿਚ ਗੋਲੀ ਚੱਲੀ ਹੈ ਜੀ, ਤੇ ਇਕ ਮਸਜਿਦ ਦੇ ਬਾਹਰ ਇਕ ਇਮਾਮ ਤੇ ਇਕ ਵਰਸ਼ਿਪਰ ਨੂੰ ਗੋਲੀ ਮਾਰ ਦਿੱਤੀ ਗਈ ਹੈ। ਸੋ ਉਥੇ ਵੀ ਇਹ ਜਿਹੜਾ ਪੱਤਾ ਖੇਡਿਆ ਜਾ ਰਿਹਾ ਜੀ, ਸਿਆਸੀ ਪੱਤਾ ਹੈ ਮੈਨੂੰ ਲੱਗਦਾ। ਸਰਵਣ ਸਿੰਘ ਸਾਡੇ ਨਾਲ ਜੁੜੇ ਨੇ, ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸਰਵਣ ਸਿੰਘ ਜੀ, ਜੀ ਆਇਆਂ ਨੂੰ। ਲਾਡੀ ਜੀ ਤੁਹਾਡਾ ਜਿਹੜਾ ਮੈਸੇਜ ਹੈ ਆਡੀਓ ਮੈਸੇਜ ਹੈ ਤੇ ਮੈਂ ਅੱਜ ਹਜੇ ਨਾਲ ਨਹੀਂ ਸਕਦਾ ਪ੍ਰੋਗਰਾਮ ਦੇ ਵਿਚ, ਮਾਫੀ ਚਾਹੁੰਦੇ ਹਾਂ। ਤੇ ਜਿਹੜੀ ਆਪਾਂ ਗੱਲ ਕੀਤੀ ਸੀ ਨਾ ਬੀਜੇਪੀ ਵਾਲਿਆਂ ਨੂੰ ਸੁਨੇਹਾ ਦੇਣ ਦੀ, ਰਾਜਵੀਰ ਭਗਤ ਲੁਧਿਆਣੇ ਵਾਲੇ ਕਹਿੰਦੇ ਭਾਈ ਜੀ ਆਹ ਜਿਹੜਾ ਮੈਸੇਜ ਹੈ ਅਮਰੀਕ ਭਾਜੀ ਨੂੰ ਭੇਜ ਦਿਓ, ਉਹੀ ਬੀਜੇਪੀ ਵਾਲੇ ਆ। ਤੇ ਉਧਰ ਸੋਨੀ ਬਰਾੜ ਲੀਟਨ ਤੋਂ ਵੀ ਆ ਗਏ ਨੇ, ਕਹਿੰਦੇ ਥੋੜਾ ਲੇਟ ਹੋ ਗਿਆ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਇੰਦਰ ਦੁਬਲੀ ਕੇਂਜ ਵਾਲੇ ਕਹਿ ਰਹੇ ਨੇ ਕਿ ਬਰਾੜ ਸਾਹਿਬ ਤਾਂ ਖਾਸ ਬੀਜੇਪੀ ਵਾਲੇ ਕੌਣ ਹੈ ਉਹਨਾਂ ਨੂੰ ਪੁੱਛੋ ਤੇ ਤੁਸੀਂ ਆਪ ਹੀ ਕਹਿ ਦੋ, ਬਰਾੜ ਸਾਹਿਬ ਤੁਹਾਨੂੰ ਕਹਿ ਰਹੇ ਨੇ। ਤੇ
ਕੋਸ਼ਿਸ਼ ਕਰਾਂਗੇ ਜੀ।
ਹਾਂਜੀ, ਹਰਗੋਬਿੰਦ ਸਿੰਘ ਸਿੱਧੂ, ਤੁਸੀਂ ਬੀਜੇਪੀ ਦੀ ਨੰਬਰ ਪਲੇਟ ਵੀ ਲਈ ਫਿਰਦੇ ਹੋ ਨਾ ਤਾਂ ਕਰਕੇ। ਤੇ ਹਰਗੋਬਿੰਦ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ ਤੁਹਾਡੇ ਪਿੰਡ ਵਾਲੇ, ਤੇ ਕਹਿੰਦੇ ਨੇ ਕਿ ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ, ਪਿੰਡ ਸਾਹਿਬ ਠੀਕ ਠਾਕ ਆ, ਭਾਵਕ ਨਾ ਹੋਇਆ ਕਰੋ ਵੀਰ ਜੀ। ਸ਼ੁਕਰੀਆ ਜੀ, ਚਲੋ ਫਿਰ ਵੀ ਇਨਸਾਨ ਹੈ, ਕਿਤੇ ਨਾ ਕਿਤੇ ਇਹ ਵੀ ਦੁੱਖ ਦੀ ਰਗ ਤੇ ਹੱਥ ਰੱਖ ਹੋ ਜਾਂਦਾ। ਤੇ ਗੁਰਜ ਬਹਾਦਰ ਸਿੰਘ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਤੇ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਰੋਜ਼ਾਨਾ ਡਾਇਟ ਦੇ 100 ਰੁਪਏ ਘਟਾ ਕੇ 50 ਰੁਪਏ ਕਰਤੇ ਤੇ ਸੋਨੇ ਦੇ ਤਮਗੇ ਭਾਲਦੇ ਆ। ਤੇ ਇਧਰ ਕਮਲ ਬੁੱਟਰ ਸਰੀ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਨ੍ਹਾਂ ਨੇ ਇਕ ਖ਼ਬਰ ਸਾਡੇ ਨਾਲ ਸਾਂਝੀ ਕੀਤੀ ਹੈ, ਕਹਿੰਦੇ ਕਿ ਡਾਕਟਰ ਬਲਜੀਤ ਸਿੰਘ ਗਿੱਲ ਕੈਲਗਰੀ ਯੂਨੀਵਰਸਿਟੀ ਦੇ ਬਣੇ ਪਹਿਲੇ ਸਿੱਖ ਡੀਨ, 1 ਸਤੰਬਰ ਨੂੰ ਸੰਭਾਲਣਗੇ ਆਪਦਾ, ਇਹ ਖ਼ਬਰ ਸਾਂਝੀ ਕੀਤੀ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ। ਸੋ ਕੁੱਲ ਮਿਲਾ ਕੇ ਜੀ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਆ, ਮਸਲੇ ਆ, ਸਾਡੇ ਸਾਰੇ ਲਿਸਨਰ ਆ ਦੇਸ਼ਾਂ ਵਿਦੇਸ਼ਾਂ ਤੋਂ ਸੁਣਦੇ ਆ, ਉਹ ਸਾਡੇ ਨਾਲ ਸਾਂਝੀਆਂ ਕਰਦੇ ਨੇ, ਸਾਂਝਾਂ ਪਾਉਂਦੇ ਨੇ, ਤੇ ਅਸੀਂ ਜੋ ਆਪਣੇ ਦਿਲ ਵਾਲੀ ਗੱਲ ਹੈ ਕਹਿ ਦਈਦੀ, ਉਹ ਚ ਭਾਵਕ ਵੀ ਹੋ ਜਾਈਦਾ, ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਇੰਨਾ ਦੱਸਦਾ ਜੀ ਕਿ ਮੇਰੀ ਆਪਣੀ ਪਰਸਨਲ ਹੈ ਕਿ ਮੈਂ ਆਪਣੀ ਮਿੱਟੀ ਨਾਲ ਬਹੁਤ ਪਿਆਰ ਕਰਦਾ, ਚਾਹੇ ਉਹ ਪੰਜਾਬ ਹੈ, ਚਾਹੇ ਉਹ ਭਾਰਤ ਹੈ, ਚਾਹੇ ਉਹ ਪਾਕਿਸਤਾਨ ਵਾਲੀ ਸਾਈਡ ਵੀ ਹੈ, ਮੈਂ ਜਮਰੌਦ ਦੇ ਕਿਲੇ ਤੱਕ ਆਪਣੀ ਮਿੱਟੀ ਨਾਲ ਪਿਆਰ ਕਰਦਾ। ਤੇ ਜਿਹੜੀਆਂ ਇਹ ਪੋਲੀਟੀਕਲ ਗੱਲਾਂ ਆ, ਆਹ ਹੋ ਗਿਆ ਆਹ ਹੋ ਗਿਆ, ਇਹ ਇੱਕ ਸਮੇਂ ਨਾਲ ਬੰਨੀਆਂ ਹੋਈਆਂ ਚੀਜ਼ਾਂ ਆ, ਇਹ ਤੋਂ ਉੱਪਰ ਉੱਠ ਕੇ ਚਾਹੇ ਉਹ ਮੇਰੇ ਹੁਣ ਪਾਕਿਸਤਾਨ ਕਹਿ ਲਓ, ਉਧਰ ਵੀਰ ਨੇ ਉਹ ਹੈ, ਉਹ ਜੱਦੋਜਹਿਦ ਕਰ ਰਹੇ ਨੇ ਜ਼ਿੰਦਗੀਆਂ ਦੇ ਨਾਲ, ਚਾਹੇ ਇਧਰ ਹੈ ਪੰਜਾਬ ਹੈ, ਚਾਹੇ ਹਰਿਆਣਾ, ਚਾਹੇ ਤਾਮਿਲਨਾਡੂ ਹੈ, ਚਾਹੇ ਇਧਰ ਬਰਮੇ ਤੱਕ ਹੈ, ਜਿੱਥੇ ਜਿੱਥੇ ਮਤਲਬ ਇੱਦਾਂ ਕਹਿ ਲਵੇ ਗੁਰੂ ਪਾਤਸ਼ਾਹ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਗਏ ਨੇ ਉਹ ਸਾਰੇ ਸਾਰੀ ਧਰਤੀ ਆਪਣੀ ਆ ਜੀ, ਇਹ ਇੱਦਾਂ ਰੱਖ ਲਓ ਆ ਸਾਰੀ ਜਿਹੜੀ ਹਰਿਆਵਲ ਧਰਤੀ ਆ, ਗਲੋਬ ਆ, ਇਹ ਆਪਣਾ ਹੀ ਆ ਔਰ ਸਾਰਿਆਂ ਨਾਲ ਪਿਆਰ ਹੋਣਾ ਚਾਹੀਦਾ ਮਿੱਟੀ ਦੇ ਨਾਲ। ਇਹ ਇਹ ਛੋਟੀਆਂ ਜਿਹੀਆਂ ਗੱਲਾਂ ਆ ਤੇ ਆਪਾਂ ਨਾ ਪਿਆਰ ਵੰਡੀਏ, ਨਫ਼ਰਤ ਜਿਹੜੀ ਆ ਘਟਾਉਣ ਦੀ ਕੋਸ਼ਿਸ਼ ਕਰੀਏ। ਇੱਦਾਂ ਮਿੰਟੂ ਜੀ ਇੱਦਾਂ ਤਾਂ ਬਹੁਤ ਸਾਰੇ ਮੁੱਦੇ ਆ ਜਿੰਨੇ ਮਰਜ਼ੀ ਚੱਕੀ ਜਾਓ, ਇਹ ਤਾਂ ਘਰ ਫਿਰ ਲੜਾਈ ਦਾ ਘਰ ਆਪਣੇ ਆਪ ਤੇ ਵੀ ਆ ਜਾਂਦੀ ਆ ਵੀ ਮੇਰਾ ਹਾਏ ਰੱਬਾ ਮੇਰੇ ਨਹੁੰ ਕੱਟਣ ਵਾਲੇ ਆ ਹੁਣ, ਇੱਥੇ ਤੱਕ ਵੀ ਲੜਾਈ ਆ ਜਾਂਦੀ।
ਸਾਨੂੰ ਚੰਗੀਆਂ ਚੀਜ਼ਾਂ ਗ੍ਰਹਿਣ ਕਰ ਲੈਣੀਆਂ ਚਾਹੀਦੀਆਂ, ਮਾੜੀਆਂ ਨੂੰ ਪਾਸੇ ਸਿੱਟ ਦੇਣਾ ਚਾਹੀਦਾ, ਬਸ ਇੰਨਾ ਕੀ ਪਾਲਿਸੀ ਅਪਣਾ ਲਓ ਵਧੀਆ।
ਜੀ ਜੀ ਤੇ ਕੁਲਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ ਪਰਥ ਤੋਂ, ਕਹਿੰਦੇ ਬਾਕੀ ਕਹਿੰਦੇ ਮਿੰਟੂ ਬਾਜੀ ਕੈਨੇਡੀਅਨ ਵੀਡੀਓ ਪਾਰਟ 1 ਬਹੁਤ ਨਾਈਸ ਹੈ ਜੀ, ਪਾਰਟ 2 ਕਦੋਂ ਆਣੀ ਹੈ? ਇਹਦੇ ਬਾਰੇ ਵੀ ਵੀਡੀਓ ਬਾਰੇ ਵੀ ਦੱਸੋ, ਅਸੀਂ ਆਪਣੀ ਮਸ਼ਹੂਰੀ ਤਾਂ ਕਰਦੇ ਹੀ ਨਹੀਂ।
ਦੇਖੋ ਦੇਖੋ ਇਹ ਸਾਨੂੰ ਨਾ ਇੱਕ ਕਈ ਵਾਰੀ ਸੋਚਦੇ ਆ ਬੈਠੇ, ਕੱਲ ਪਰਸੋਂ ਹੀ ਸਾਡੀ ਟੀਮ ਮੀਟਿੰਗ ਸੀ, ਅਸੀਂ ਉਹਦੇ ਵਿੱਚ ਸੋਚ ਰਹੇ ਸੀ ਵੀ ਅਸੀਂ ਆਪਣੀਆਂ ਜਿਹੜੀਆਂ ਚੀਜ਼ਾਂ ਨੂੰ ਉਸ ਢੰਗ ਨਾਲ ਨਹੀਂ ਫਲਾਉਂਦੇ ਜਿਵੇਂ ਫਲਾਉਣੀਆਂ ਚਾਹੀਦੀਆਂ, ਪਰ ਜਿੱਥੇ ਸਾਨੂੰ ਦੇਖੀਆਂ ਤਾਂ ਸ਼ੇਅਰ ਕਰਤੀ, ਨਹੀਂ ਤਾਂ ਨਹੀਂ ਸੀ। ਇਹ ਜੀ ਜਿਹੜੀ ਨੀਤੀ ਆ ਹੁਣ, ਜਿਵੇਂ ਕੱਲ ਹੀ ਮੈਂ ਦੇਖਿਆ ਵੀ ਜਿਹੜਾ ਹਮਦਰਦ ਟੀਵੀ ਤੇ ਉਹ ਇੰਟਰਵਿਊ ਚੜੀ ਨੂੰ ਤਿੰਨ ਹਫ਼ਤੇ ਹੋ ਗਏ, ਹਮਦਰਦ ਟੀਵੀ ਨੇ ਜਿਹੜੀ ਆਪਣੀ ਇੰਟਰਵਿਊ ਰਿਕਾਰਡ ਕੀਤੀ ਸੀ ਤੇ ਉਹ ਯੂਟਿਊਬ ਤੇ ਚੜਾਈ ਨੂੰ 3 ਹਫ਼ਤੇ ਹੋ ਗਏ, ਉਨ੍ਹਾਂ ਨੇ ਟੈਗ ਵੀ ਕੀਤਾ, ਪਰ ਅਸੀਂ ਸਾਨੂੰ ਟਾਈਮ ਹੀ ਨਹੀਂ ਮਿਲਿਆ ਵੀ ਉਹਨੂੰ ਦੇਖ ਲਈਏ ਜਾਂ ਉਹਨੂੰ ਸ਼ੇਅਰ ਕਰ ਦਈਏ, ਤਾਂ ਉਹ ਰਾਤੀ ਆ ਗਈ ਸਾਹਮਣੇ, ਚਲੋ ਸ਼ੇਅਰ ਕਰਤੀ। ਸੋ ਪੇਂਡੂ ਆਸਟ੍ਰੇਲੀਆ ਦੇ ਮਾਮਲੇ ਦੇ ਵਿੱਚ ਵੀ ਇਹੀ ਕੁਛ ਹੀ ਚੱਲ ਰਿਹਾ ਜੀ, ਸਾਡੀ ਜਿਹੜਾ ਉਹਦੇ ਚ ਜਿਹੜੀ ਮਨਸਾ ਨਾ, ਸਾਡੀ ਮਨਸਾ ਇਹ ਹੈ ਵੀ ਕੰਮ ਕਰ ਤੇ ਕੇ ਛੱਡਤਾ, ਤੇ ਇਹ ਅੱਜ ਨਹੀਂ, ਇਹ ਕਈ ਸਾਲਾਂ ਬਾਅਦ ਹੋ ਸਕਦਾ, 100 ਸਾਲ ਬਾਅਦ ਵੀ ਜੇ ਯੂਟਿਊਬ ਤੇ ਇਹਨਾਂ ਚੀਜ਼ਾਂ ਦੀ ਹੋਂਦ ਹੋਈ ਤਾਂ ਇਹ ਇਮੇਜ ਇੱਕ ਹੀ ਲੋਕ ਦੇਖੀ ਜਾਣਗੇ, ਇਮੇਜ ਇੱਕ ਹੀ ਚੱਲਦਾ ਜਾਊ ਤੇ ਇਮੇਜ ਇੱਕ ਹੀ ਲੋਕ ਸ਼ਾਇਦ ਪਸੰਦ ਹੋਰ ਕਰਦੇ ਜਾਣ। ਸੋ ਅਸੀਂ ਉਹ ਲਾਈਕਾਂ ਦੇ ਚੱਕਰ ਚ ਜਾਂ ਉਸ ਚ ਨਹੀਂ ਪਏ। ਮੈਨੂੰ ਨਾ ਪਰਸੋਂ ਚੌਥੇ ਬਹੁਤ ਵੱਡੀ ਮਿਊਜ਼ਿਕ ਕੰਪਨੀ ਹੈ, ਸਾਗਾ ਮਿਊਜ਼ਿਕ ਕੰਪਨੀ, ਤੇ ਉਹਦੇ ਜਿਹੜੇ ਹੈਡ ਨੇ ਡਾਇਰੈਕਟਰ ਜਾਂ ਉਹਦੇ ਮਾਲਕ ਨੇ ਸੁਮੀਤ ਸਿੰਘ, ਉਹਨਾਂ ਕੋਲ ਬੈਠਣ ਦਾ ਟਾਈਮ ਮਿਲਿਆ ਕਾਫੀ ਲੰਮਾ ਚਿਰ, ਤਾਂ ਉਹਨਾਂ ਨੇ ਜਦੋਂ ਇਹ ਕੰਮ ਧੰਦਾ ਦੇਖਿਆ, ਉਹ ਹੁਣ ਵੱਡੇ ਵੱਡੇ ਪ੍ਰੋਜੈਕਟ ਕਰ ਰਹੇ ਆ, ਉਹਨਾਂ ਨੇ ਸੁਲਤਾਨ ਮੂਵੀ ਦਾ ਜਿਹੜਾ ਸਾਰੀ ਉਹਨਾਂ ਨੇ ਜਿਹੜੀ ਇਲੈਕਟ੍ਰੋਨਿਕਸ ਜਿਹੜੀ ਐਡ ਸੀ ਜਾਂ ਜਿਹੜਾ ਉਹਦੀ ਹੈਲਪ ਸੀਗੀ ਉਹਨੂੰ ਡਿਲੀਵਰ ਕਰਨ ਦੀ, ਉਹ ਉਹਨਾਂ ਨੇ ਕੀਤੀ ਆ।
ਅੱਛਾ,
ਤੇ ਉਹ ਮੈਨੂੰ ਕਹਿੰਦੇ ਜੋ ਦੇਖ ਕੇ ਪੇਂਡੂ ਆਸਟ੍ਰੇਲੀਆ, ਕਹਿੰਦੇ ਯਾਰ ਕਮਾਲ ਆ, ਤੁਸੀਂ ਇੰਨਾ ਕੁਛ ਕਰ ਰਹੇ ਹੋ ਤੇ ਤੁਸੀਂ ਇਹਨੂੰ ਇਹਦੇ ਤੇ, ਉਹਨਾਂ ਨੇ ਜਦੋਂ ਲਾਈਕ ਤੇ ਉਹ ਦੇਖੇ ਵੀ ਯੂਟਿਊਬ ਤੇ 2-4 ਹਜ਼ਾਰ ਬੰਦੇ ਕੋਲੇ ਗਈ ਆ, ਫੇਸਬੁੱਕ ਤੇ 5-5-4 ਹਜ਼ਾਰ ਬੰਦੇ ਕੋਲੇ ਗਈ ਆ, ਕਹਿੰਦੇ ਯਾਰ ਇਹ ਤਾਂ ਲੱਖਾਂ ਲੋਕਾਂ ਕੋਲੇ ਜਾਣ ਵਾਲੀ ਚੀਜ਼ ਆ, ਤੁਸੀਂ ਸਾਨੂੰ ਇਹਦੇ ਰਾਈਟ ਦਿਓ, ਸਾਨੂੰ ਦੱਸੋ ਅਸੀਂ ਇਹਦੇ ਲਈ ਕੀ ਕਰ ਸਕਦੇ ਹਾਂ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਦੇਖੋ ਤੁਸੀਂ, ਤੁਹਾਨੂੰ ਨਾ ਇਹ 2-4 ਸੀਨ ਚੰਗੇ ਲੱਗ ਸਕਦੇ, 2-4 ਗੱਲਾਂ ਚੰਗੀਆਂ ਲੱਗ ਸਕਦੇ, ਪਰ ਤੁਹਾਡੀ ਆ ਕੇ ਨਾ ਜਿਹੜੀ ਪ੍ਰੋਬਲਮ ਆਊਗੀ ਉਹ ਕੁਆਲਿਟੀ ਤੇ ਆਊਗੀ। ਕਹਿੰਦੇ ਕਿਉਂ? ਮੈਂ ਕਿਹਾ ਜੀ ਦੇਖੋ, ਅਸੀਂ ਜਿਹੜਾ ਸਾਡਾ ਮਕਸਦ ਆ ਨਾ ਉਹ ਅਸਲੀ ਰਿਐਲਿਟੀ ਸ਼ੋਅ ਆ ਸਾਡਾ, ਨਾ ਕਿ ਇਸ ਚ ਉਹਦੇ ਚ ਅਸੀਂ ਕੋਈ ਡਾਇਲੋਗ ਆ, ਨਾ ਉਹ ਚ ਸਕ੍ਰਿਪਟ ਆ, ਨਾ ਉਹਦੇ ਚ ਕੋਈ ਐਂਗਲ ਆ ਕੈਮਰਿਆਂ ਦੇ, ਨਾ ਉਹ ਚ ਸਾਊਂਡ ਦਾ ਕੋਈ ਸਿਸਟਮ ਦੇਖਿਆ ਗਿਆ, ਉਹ ਤਾਂ ਜੋ ਅਸੀਂ ਆਮ ਤੁਰੇ ਫਿਰਦੇ ਦੇਖ ਲਿਆ ਉਹੀ ਦਿਖਾਤਾ, ਉਹ ਸਾਡਾ ਫਾਰਮੈਟ ਆ। ਤੇ ਇਸ ਕਰਕੇ ਹੋ ਸਕਦਾ ਤੁਹਾਨੂੰ ਇਹ ਚੀਜ਼ਾਂ ਕੁਆਲਿਟੀ ਕਰਕੇ ਫਿਰ ਤੁਸੀਂ ਕਹੋ ਵੀ ਇਹਨੂੰ ਕੁਆਲਿਟੀ ਨਾਲ ਪੇਸ਼ ਕਰੋ, ਪਰ ਉਹਨਾਂ ਨੇ ਮੈਨੂੰ ਕੱਲ ਆਫਰ ਦਿੱਤੀ ਹੈ ਵੀ ਜੇ ਤੁਸੀਂ ਚਾਹੋ ਤਾਂ ਤੁਸੀਂ ਕੁਆਲਿਟੀ ਵਰਕ ਦੇ ਲਈ ਅਸੀਂ ਤੁਹਾਨੂੰ ਇਹਦੇ ਲਈ ਸਾਰਾ ਕੁਝ ਪਲੇਟਫਾਰਮ ਦੇ ਸਕਦੇ ਹਾਂ, ਤੇ ਤੁਸੀਂ ਸਟਾਈਲ ਇਹੀ ਤੁਹਾਡਾ ਤੇ ਪਲੇਟਫਾਰਮ ਅਸੀਂ ਦੇ ਸਕਦੇ ਹਾਂ। ਸੋ ਉਹਨਾਂ ਨੇ ਆਫਰ ਕੀਤੀ ਆ, ਪਰ ਮੈਨੂੰ ਨਹੀਂ ਲੱਗਦਾ ਵੀ ਅਸੀਂ ਉਹਨਾਂ ਦੀਆਂ ਕਈ ਚੀਜ਼ਾਂ, ਫਿਰ ਕੀ ਹੁੰਦਾ ਨਾ ਜਦੋਂ ਕਮਰਸ਼ੀਅਲ ਹੋ ਜਾਂਦੀਆਂ ਤਾਂ ਉਹਨਾਂ ਵਾਂਗੂ ਸੋਚਣਾ ਪੈਂਦਾ, ਉਹਨਾਂ ਵਾਂਗੂ ਬੋਲਣਾ ਪੈਂਦਾ, ਉਹਨਾਂ ਵਾਂਗੂ ਗੱਲ ਕਰਨੀ ਪੈਂਦੀ, ਜਾਂ ਜਿੰਨਾ ਮਰਜ਼ੀ ਤੁਹਾਨੂੰ ਆਜ਼ਾਦੀ ਦੇ ਦੇਣ, ਅਸੀਂ ਉਹਨਾਂ ਦਾਇਰਿਆਂ ਚ ਵੱਜਣ ਵਾਲੇ ਹਾਂ ਨੀ। ਸੋ ਪੇਂਡੂ ਆਸਟ੍ਰੇਲੀਆ ਬੜਾ ਨਰੋਲ ਤਰੀਕੇ ਨਾਲ ਫਲਾਉਣਾ ਸ਼ੁਰੂ ਕੀਤਾ ਸੀ, ਤੇ ਉਹੀ ਤਰੀਕੇ ਨਾਲ ਹੀ ਕੈਨੇਡਾ ਦੇ ਵਿੱਚ ਜਿੰਨਾ ਕੁ ਅਸੀਂ ਫਲਵਾ ਸਕੇ ਆਪਦੇ ਰੁਝੇਵੇਂ ਚੋਂ ਫਲਮਾਇਆ, ਤੇ ਉਹਦੀ ਪਹਿਲੀ ਕਿਸ਼ਤ ਆ ਜਿਹੜੀ ਪੇਂਡੂ ਆਸਟ੍ਰੇਲੀਆ ਦੀ, ਉਹ ਅਸੀਂ ਜਿਹੜੀ ਐਡਲੇਡ ਤੋਂ ਸ਼ੁਰੂ ਹੋ ਕੇ, ਕਾਫਸਾਰਵਰ ਤੋਂ ਸ਼ੁਰੂ ਹੋ ਕੇ ਜੋ ਸਾਡਾ ਟੂਰ ਬ੍ਰਿਸਬਨ ਤੋਂ ਹੋ ਕੇ ਵੈਂਕੂਵਰ ਪਹੁੰਚਿਆ, ਤਾਂ ਸਰੀ ਦੀ ਪਾਇਲ ਮਾਰਕੀਟ ਤੱਕ ਦਾ, ਜਿਹੜੀ ਇੰਡੀਅਨ ਮਾਰਕੀਟ ਉੱਥੇ ਪੰਜਾਬੀ ਮਾਰਕੀਟ ਆ, ਉਹਦੇ ਤੱਕ ਦਾ ਅਸੀਂ ਬਣਾਇਆ, ਤੇ 2-4 ਦਿਨਾਂ ਚ ਸੋਹਣਾ ਲੋਕਾਂ ਨੇ ਰਿਸਪਾਂਸ ਦਿੱਤਾ, ਪਰ ਹਜ਼ਾਰਾਂ ਚ ਅਸੀਂ ਉਹਨਾਂ ਚੋਂ ਨਹੀਂ ਜਿਨ੍ਹਾਂ ਦੇ ਰਾਤ ਰਾਤ 10 ਲੱਖ ਹੋ ਜਾਂਦੇ ਆ, ਤੇ ਅਸੀਂ ਤਾਂ ਭਾਈ ਉਹੀ 5-4 ਹਜ਼ਾਰ ਬੰਦਾ ਜਿਹੜਾ ਦੇਖਦਾ ਤੇ ਜਾਂ ਜਿਹੜਾ ਕਮੈਂਟਸ ਕਰਦਾ ਜਾਂ ਜਿਹੜੇ ਲੋਕਾਂ ਨੇ ਫੋਨ ਆਉਂਦੇ ਆ ਉਹੀ ਸਾਨੂੰ ਵਧੀਆ ਲੱਗਦੇ ਆ। ਇਹੋ ਜਿਹੇ ਮੁਲਕਾਂ ਤੋਂ ਫੋਨ ਆ ਜਾਂਦੇ ਆ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਕੋਰੀਆ ਚ ਬੈਠਾ ਵੀ ਕੋਈ ਦੇਖ ਰਿਹਾ ਹੋਊ ਸਾਨੂੰ। ਸੋ ਉਹ ਚੀਜ਼ ਜਿਹੜੇ ਕਦਰਦਾਨ ਆ ਉਹ ਉਥੋਂ ਭਾਲ ਕੇ ਦੇਖ ਲੈਂਦੇ ਆ, ਉਹ ਵੇਟ ਵੀ ਕਰਦੇ ਆ। ਸੋ ਪਹਿਲਾ ਐਪੀਸੋਡ ਜਿਹਨੇ ਨਹੀਂ ਦੇਖਿਆ, ਮਿਸ ਕਰ ਗਿਆ, ਉਹ ਯੂਟਿਊਬ ਤੇ ਜਾਓ ਜੀ, ਫੇਸਬੁੱਕ ਤੇ ਵੀ ਪਾਇਆ ਕਿਸੀ ਕਈ ਥਾਵਾਂ ਦੇ ਉੱਤੇ ਉਹ ਸ਼ੇਅਰ ਕੀਤਾ, ਤਾਂ ਉਹ 17 ਨੰਬਰ ਪਾਰਟ ਆ ਪਿੰਡ ਆਸਟ੍ਰੇਲੀਆ ਦਾ, ਤੇ ਨੈਕਸਟ ਜਿਹੜਾ ਐਪੀਸੋਡ ਆ ਉਹ ਰੈਡੀ ਪਿਆ, ਤੇ ਉਹ ਸਾਡੀ ਕੋਸ਼ਿਸ਼ ਆ ਵੀ ਹਰ 15 ਦਿਨਾਂ ਤੋਂ ਇੱਕ ਐਪੀਸੋਡ ਅਸੀਂ ਜਿਹੜਾ ਅਪਲੋਡ ਕਰਿਆ। ਤੇ ਲੋਕਾਂ ਚ ਵੀ ਉਹ ਚੀਜ਼ ਵੱਧ ਖਿੰਡ ਸਕਦੀ ਆ। ਨੈਕਸਟ ਐਪੀਸੋਡ ਦੇ ਵਿੱਚ ਜਿਹੜੀ ਜਿਹੜਾ ਮੇਨ ਇੰਟਰਵਿਊ ਆ ਰਹੀ ਹੈ ਜੀ, ਮਨਮੋਹਨ ਵਾਰਸ ਕਮਲ ਹੀਰ ਹੋਰਾਂ ਦੇ ਅਸੀਂ ਘਰ ਗਏ ਸੀ ਤੇ ਉਹਨਾਂ ਦੇ ਘਰ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨਾਲ ਹੋਈਆਂ ਉਹ ਨੈਕਸਟ ਐਪੀਸੋਡ ਦੇ ਵਿੱਚ,
ਉਹ ਵੀ ਬਾਕਮਾਲ ਗੱਲਾਂ ਸੀ ਜੀ, ਬਾਕਮਾਲ ਮਹਿਫਿਲ ਟਾਈਪ ਜਿਹੜੀ ਗੱਲਬਾਤ ਸੀਗੀ, ਸੋ ਉਹ ਵੀ ਦੇਖਣ ਵਾਲੀ ਬਣਦੀ ਆ। ਤੇ ਬਾਕੀ ਜੀ ਇੱਦਾਂ ਵੀ ਅਸੀਂ ਤਾਂ ਧੰਨਵਾਦੀ ਆ ਸਾਰੇ ਵੀਰਾਂ ਦੇ ਜਿਨ੍ਹਾਂ ਨੇ ਸਾਨੂੰ ਮਤਲਬ ਇੰਨੇ ਰਿਸੋਰਸਿਸ ਦਿੱਤੇ, ਜਿੱਥੇ ਵੀ ਗਏ ਸਾਨੂੰ ਮਤਲਬ ਹੱਥਾਂ ਤੇ ਚੱਕਿਆ, ਮਤਲਬ ਆਪਣੇ ਕੰਮ ਛੱਡ ਛੱਡ ਕੇ ਗੱਡੀਆਂ ਚ ਘੁਮਾਉਂਦੇ ਰਹੇ ਤੇ ਸਾਡੇ ਨਾਲ ਸਮਾਂ ਬਿਤਾਇਆ, ਸਾਨੂੰ ਲੈ ਕੇ ਜਾਂਦੇ ਰਹੇ, ਸਾਡੀਆਂ ਲੋੜਾਂ ਪੂਰੀਆਂ ਕੀਤੀਆਂ ਜੀ ਉਹਨਾਂ ਨੇ, ਰੋਟੀ ਪਾਣੀ ਦੀਆਂ ਤੇ ਹੋਰ। ਮਤਲਬ ਮੈਂ ਹੈਰਾਨ ਹੈ ਕਿ ਸਾਡੇ ਲੱਭੀ ਭਾਜੀ ਜੀ, ਦੇਖੋ ਮੈਂ ਤਾਂ ਉਨ੍ਹਾਂ ਨੂੰ ਪਹਿਲੀ ਵਾਰੀ ਮਿਲਿਆ, ਤੁਹਾਡੇ ਦੋਸਤ ਹੈ ਤੇ ਇੰਨਾ ਪਰਿਵਾਰ ਦੇ ਵਿੱਚ ਨਿੱਘ, ਤੇ ਜਾਂਦੇ ਸਾਰੇ ਉਨ੍ਹਾਂ ਨੂੰ ਦੇਖ ਲਓ ਸੁਭਾਵਿਕ ਹੀ ਪਤਾ ਵੀ ਦੇਖੋ ਇਹ 5-6 ਦਿਨ ਹੋ ਗਏ ਇਨ੍ਹਾਂ ਨੂੰ ਤੇ ਇਨ੍ਹਾਂ ਦੇ ਕੱਪੜੇ ਧੋਣ ਵਾਲੇ ਹੋਣੇ ਆ, ਤੇ ਉਹ ਭਾਬੀ ਜੀ ਨੇ ਆਪ ਤੁਸੀਂ ਕੱਪੜੇ ਦੋ ਮੈਂ ਪਹਿਲਾਂ ਮਸ਼ੀਨ ਚ ਪਾਵਾਂ। ਸੋ ਇੱਦਾਂ ਹੀ ਮਤਲਬ ਅਸੀਂ ਐਡਮਿੰਟਨ ਗਏ ਹਾਂ ਨਾ ਆਂਟੀ ਉਨ੍ਹਾਂ ਨੇ ਸਾਰਾ ਹੀ ਟੋਰਾਂਟੋ ਉੱਥੇ ਗਏ ਆ ਤੇ ਸਾਡੇ ਭਾਬੀ ਆ ਉਨ੍ਹਾਂ ਨੇ ਵੀ ਮਤਲਬ ਬਹੁਤ ਮਤਲਬ ਜਿੱਦਾਂ ਆਈ ਡੋਂਟ ਨੋ, ਰੱਬ ਦਾ ਲੱਖ ਲੱਖ ਸ਼ੁਕਰ ਹੈ ਵੀ ਜਿੰਨੇ ਸੱਜਣ ਮਿੱਤਰ ਸਾਰੇ ਆਸਟ੍ਰੇਲੀਆ ਦੇ ਵਿੱਚ ਨੇ ਬਹੁਤ ਇੱਥੇ ਵੀ ਪਿਆਰ ਕਰਦੇ ਨੇ ਹਨਾ, ਤੇ ਉਧਰ ਜਾਪਾਨ ਵਾਲੇ ਹੁਣ ਭੇਜੀ ਜਾ ਰਹੇ ਨੇ ਫੋਟੋਆਂ ਸਾਨੂੰ ਜਗੇਸ਼ ਠਾਕੁਰ।
ਦੇਖੋ ਸਿੱਧੂ ਸਾਹਿਬ, ਮੈਨੂੰ ਕਈ ਵਾਰੀ ਹੁਣ ਜਿੱਦਾਂ ਤੋਂ ਕੈਨੇਡਾ ਤੋਂ ਆਏ ਆ ਰੋਜ਼ ਇੱਕ ਸਵਾਲ ਪੁੱਛ ਲੈਂਦੇ ਆ ਵੀ ਕਿਵੇਂ ਰਿਹਾ ਟੂਰ, ਕਿਤੇ ਕੀ ਕਾਮਯਾਬੀ ਜਾਂ ਕੀ ਤੁਸੀਂ ਕਿਹੜੇ ਢੰਗ ਨਾਲ ਐਂਗਲ ਤੋਂ ਲੈਣੇ ਹੋ, ਤਾਂ ਮੈਂ ਤਾਂ ਉਹਨਾਂ ਨੂੰ ਉਹ ਸੌਦਾ ਨੋਟ, ਜਿਵੇਂ ਸਦੀਕ ਦਾ ਗਾਣਾ ਨੀ ਸੌਦਾ ਨੋਟ, ਤੇ ਮੈਂ ਸੌਦਾ ਨੋਟ ਦੀ ਗੱਲ ਉਹਨਾਂ ਨੂੰ ਸੁਣਾ ਦਿੰਦਾ ਤੇ ਉਸ ਤੋਂ ਬਾਅਦ ਫਿਰ ਮੈਂ ਕਹਿ ਦਿੰਦਾ ਵੀ ਤੁਸੀਂ ਅੰਦਾਜ਼ਾ ਆਪ ਲਾ ਲਓ ਵੀ ਇਹਨੂੰ, ਚਾਹੇ ਸਾਡੀ ਕਾਮਯਾਬੀ ਲਾ ਲਓ, ਸਾਡੀ ਕੰਜੂਸੀਅਤ ਲਾ ਲਓ, ਸਾਡੀ ਕੋਈ ਚੀਜ਼ ਕਿਸੇ ਪਾਸੇ ਲਾ ਲਓ, ਪਰ ਸਚਾਈ ਇਹ ਆ
ਕਿਹੜੀ ਸੌਦਾ ਨੋਟ
ਫਿਰ ਅਸੀਂ
ਜੀ ਜੀ
ਸ਼ੇਅਰ ਕਰੋ। ਜਿੱਦਣ ਮੈਂ ਇਹ ਦੱਸਦਾ ਸਰੋਤਿਆਂ ਨੂੰ ਵੀ ਦੱਸ ਦਈਏ ਵੀ ਜਿੱਦਣ ਅਸੀਂ ਚੜੇ ਸੀ ਨਾ ਬ੍ਰਿਸਬਨ ਏਅਰਪੋਰਟ ਤੋਂ ਤੇ ਸਾਡੇ ਕੋਲ ਨਾ $100 ਸੀਗਾ ਜੀ, ਇੱਕ ਕੈਨੇਡੀਅਨ ਡਾਲਰ ਜਿਹਨੂੰ ਕਹਿ ਸਕਦੇ ਹਾਂ, ਸੌਦਾ ਨੋਟ, ਤੇ ਅਸੀਂ ਜੀ ਉਹ ਹਰ ਮੋੜ ਦੇ ਉੱਤੇ ਕੋਸ਼ਿਸ਼ ਕੀਤੀ ਵੀ ਇਹਨੂੰ
ਤੜਾ ਲਈ
ਵੀ ਆਪਾਂ ਇਹਨੂੰ ਤੜਾ ਕੇ ਤੇ ਇਹਨੂੰ ਵਰਤ ਲਈਏ ਮਾੜਾ ਮੋਟਾ ਕਿਤੇ ਤੇ ਲਾ ਲਈਏ, ਪਰ ਤੁਸੀਂ ਹੈਰਾਨ ਹੋਵੋਗੇ ਟੋਰਾਂਟੋ ਤੋਂ ਜਦੋਂ ਸਾਡਾ ਮਿੱਤਰ ਸਾਨੂੰ ਚੜਾਉਣ ਲਈ ਆਇਆ ਨਾ ਏਅਰਪੋਰਟ ਦੇ ਉੱਤੇ, ਤੇ ਉਦੋਂ ਅਸੀਂ ਉਹਨੂੰ ਮਿੰਤ ਤਰਲਾ ਕਰਕੇ ਉਹ ਸੌਦਾ ਨੋਟ ਉਹਨੂੰ ਦਿੱਤਾ ਵੀ ਯਾਰ ਸਾਡੇ ਕਿਸੇ ਕੰਮ ਹੀ ਨੀ ਤੇ ਤੂੰ ਰੱਖ ਲੈ ਇੱਥੇ, ਅਸੀਂ ਕੀ ਕਰਾਂਗੇ ਇੱਥੇ ਆਸਟ੍ਰੇਲੀਆ ਲਿਜਾ ਕੇ। ਸੋ ਤੁਸੀਂ ਦੇਖੋ ਵੀ ਇੱਕ ਮਹੀਨੇ ਦੇ ਟੂਰ ਦੌਰਾਨ ਨਾ ਅਸੀਂ ਮਾੜੇ ਥਾਂ ਤੇ ਰਹੇ, ਨਾ ਅਸੀਂ ਮਾੜਾ ਖਾਧਾ, ਨਾ ਮਾੜੀਆਂ ਕਾਰਾਂ ਚ ਘੁੰਮੇ, ਤੇ ਪਰ ਫੇਰ ਵੀ ਅਸੀਂ ਉਹ ਸੌਦਾ ਨੋਟ ਆ ਜਿਹੜਾ ਉਹ ਬਚਾ ਕੇ
ਤੜਾ ਨੀ ਸਕੇ।
ਇਹ ਸੱਜਣਾ ਮਿੱਤਰਾਂ ਦਾ ਪਿਆਰ ਜਾਂ ਸਤਿਕਾਰ ਸਮਝ ਲੋ, ਚਾਹੇ ਸਾਡੀ ਬੇਸ਼ਰਮੀ ਸਮਝ ਲੋ, ਇਹਨੂੰ ਸੋਚ ਜਿਹੜੇ ਮਰਜ਼ੀ ਐਂਗਲ ਤੋਂ ਲੋ, ਪਰ ਇਹ ਇੱਕ ਸਚਾਈ ਹੈ ਜੀ ਜਿਹੜੀ ਤੁਹਾਨੂੰ ਸਰੇਆਮ ਅਸੀਂ ਕਹਿ ਰਹੇ ਹਾਂ।
ਮਿੰਟੋ ਜੀ ਹੁਣ ਏਦਾਂ ਵੀ ਸਮਾਂ ਹੋ ਗਿਆ ਤੇ ਕੱਲ ਦਾ ਪ੍ਰੋਗਰਾਮ ਵੀ ਤੁਸੀਂ ਦੱਸਣਾ ਮਾੜਾ ਜਾ ਤੇ ਉਹ ਵੀ ਦੱਸ ਦਿਓ, ਤੇ ਮੈਂ ਨਾ ਇੱਕ ਬਹੁਤ ਹਾਸੇ ਵਾਲਾ ਗੀਤ ਛੱਡ ਕੇ ਜਾਣਾ ਕਿਉਂਕਿ ਇਮੋਸ਼ਨਲ ਵੀ ਹੁੰਦੇ ਤੇ ਹੱਸਣਾ ਵੀ ਚਾਹੀਦਾ। ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਜਿੰਨੇ ਵੀ ਸਰੋਤੇ ਆ ਵੀ ਖੁਸ਼ ਰਿਹਾ ਕਰੋ, ਬਸ ਹੈਪੀ ਰਿਹਾ ਕਰੋ, ਨਥਿੰਗ ਐਲਸ, ਹਨਾ। ਸਾਨੂੰ ਸਕੂਨ ਮਿਲਣਾ ਚਾਹੀਦਾ, ਆਪਣੇ ਮਨ ਨੂੰ ਸਕੂਨ ਮਿਲਣਾ ਚਾਹੀਦਾ, ਬਸ ਖੁਸ਼ ਰਿਹਾ ਕਰੋ, ਬਸ ਇਹੀ ਆ, ਹੋਰਨਾਂ ਨੂੰ ਵੀ ਖੁਸ਼ ਰੱਖਿਆ ਕਰੋ। ਤੇ ਮਿੰਟੋ ਜੀ ਜਾਂਦੇ ਜਾਂਦੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰੋ ਥੋੜਾ ਜਿਹਾ
ਜੀ। ਕੱਲ ਦਾ ਪ੍ਰੋਗਰਾਮ ਐਜ਼ ਰੁਟੀਨ ਹੀ ਹੈ ਜੀ, ਸੋਮਵਾਰ ਦਾ ਪ੍ਰੋਗਰਾਮ ਤੇ ਅਸੀਂ ਉਹਦੇ ਵਿੱਚ ਤੁਹਾਡੀਆਂ ਫੋਨ ਕਾਲਸ ਲਵਾਂਗੇ ਕਿਉਂਕਿ ਪਿਛਲੇ ਪ੍ਰੋਗਰਾਮ ਚ ਨਹੀਂ ਲੈ ਸਕੇ ਸੀ, ਤੇ ਪਰ ਜਿਹੜੇ ਤਰਕ ਸੁਨੇਹਾਂ ਦੇ ਦਾਂ ਦੇ ਉੱਤੇ ਜਿਹੜੀ ਗੱਲ ਆ ਵੀ ਡੈਨੀਅਲ ਕੋਨਲ ਦਾ ਜਿਹੜਾ ਪੋਸਟਰ ਜ਼ਰੂਰ ਦੇਖੋ ਰੇਡੀਓ ਤੇ ਪਾਇਆ ਹੋਇਆ ਜੀ, ਜੇ ਤੁਸੀਂ ਸਾਊਥ ਆਸਟ੍ਰੇਲੀਆ ਚ ਰਹਿੰਦੇ ਹੋ ਬੱਸ ਡਰਾਈਵਰ ਹੋ ਤਾਂ ਅੱਜ ਇੱਕ ਸੁਨਹਿਰੀ ਮੌਕਾ ਜੀ, ਕੱਲ ਨੂੰ ਉਹ ਤੁਹਾਡਾ ਪੋਸਟਰ 12 ਵਜੇ ਤੋਂ ਲੈ ਕੇ 5 ਵਜੇ ਤੱਕ ਬਣਾ ਕੇ ਦੇਣਗੇ। ਤੇ ਦੂਜਾ ਸੁਰਜੀਤ ਪਾਤਰ ਹੋਰਾਂ ਦੀ ਜਿਹੜੇ ਟੂਰ ਦੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਤਿਆਰੀਆਂ ਚੱਲ ਪਈਆਂ ਜੀ, ਐਡਲੇਡ ਦੇ ਲਈ ਨਾ ਅਸੀਂ ਪੋਸਟਰ ਸ਼ੇਅਰ ਕੀਤਾ ਇੱਕ, ਤੇ ਬੇਨਤੀ ਕੀਤੀ ਹੈ ਸਾਰਿਆਂ ਨੂੰ ਵੀ ਕਿਉਂਕਿ ਸਾਡੇ ਕੋਲ ਲਿਮਿਟਡ 200 ਸੀਟ ਤੇ ਅਸੀਂ ਨੀ ਚਾਹੁੰਦੇ ਵੀ ਉੱਥੇ ਕੋਈ ਭੀੜ ਨੀ ਕਰਨੀ, ਜਿਹੜੇ ਲਿਟਰੇਰੀ ਸਮਝਦੇ ਜਾਂ ਕਵਿਤਾ ਨੂੰ ਦੇ ਜਾਂ ਪਾਤਰ ਸਾਹਿਬ ਨੂੰ ਚਾਹੁਣ ਵਾਲੇ ਲੋਕ ਆ ਉਹਨਾਂ ਲਈ ਅਸੀਂ ਇਹ ਇਵੈਂਟ ਰੱਖਿਆ, ਫ੍ਰੀ ਇਵੈਂਟ ਆ ਜੀ, ਉਹਦੇ ਵਿੱਚ ਕੋਈ ਚਾਰਜ ਨਹੀਂ ਕੀਤਾ ਜਾਵੇਗਾ। ਪਰ ਇੱਕ ਗੱਲ ਆ ਵੀ ਤੁਹਾਡੀ ਸਾਨੂੰ RSVP ਜ਼ਰੂਰ ਚਾਹੀਦੀ ਆ, ਕਹਿੰਦੇ ਸਾਨੂੰ ਅਸੀਂ ਮੈਂ ਜਿਹੜੀ ਵਧੀਆ ਸੁਰੱਖਿਆ ਪ੍ਰਬੰਧ ਕਰ ਸਕੀਏ। ਸੋ ਬੇਨਤੀ ਹੈ ਜੀ ਤੁਸੀਂ ਸਾਨੂੰ ਨਾ ਉਸ ਪੇਜ ਤੇ ਜਾ ਕੇ, ਚਾਹੇ ਸਾਨੂੰ ਪਰਸਨਲ ਪੱਧਰ ਤੇ ਜਿਨ੍ਹਾਂ ਦੇ ਨੰਬਰ ਦਿੱਤੇ ਉਨ੍ਹਾਂ ਚੋਂ ਕਿਸੇ ਨੂੰ ਵੀ ਆਪਣੀ RSVP ਜ਼ਰੂਰ ਕਲੀਅਰ ਕਰਾ ਦਿਓ। 4 ਸਤੰਬਰ ਨੂੰ ਸਾਡਾ ਇਹ ਪ੍ਰੋਗਰਾਮ ਹੋ ਰਿਹਾ, ਪਰ ਉਦੋਂ ਪਹਿਲਾਂ ਅੱਧੀ ਰਾਤ ਨੂੰ ਇੱਕ ਬਿਰਸਾ ਨਾਈਟ ਮਨਾਈ ਜਾ ਰਹੀ ਆ, ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਰਿਕਮੈਂਡ ਕਰੂੰਗਾ, ਜ਼ਰੂਰ ਉੱਥੇ ਪਹੁੰਚੋ। ਤੇ ਬਾਕੀ ਫਿਰ ਮਿਲਦੇ ਆ ਜੀ ਕੱਲ ਦੇ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਮਿੰਟੋ ਜੀ ਤੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਛੱਡ ਕੇ ਜਾ ਰਹੇ ਇੱਕ ਬਹੁਤ ਹੀ ਸ਼ੁਕਲ ਵਾਲਾ ਗੀਤ, ਹਾਸੇ ਵਾਲਾ ਗੀਤ, ਫਨੀ ਹੈ ਜੀ, ਮੁੱਛ ਤੇ ਮਸ਼ੂਕ ਗੀਤ ਆਇਆ ਸੀ, ਉਹਦੀ ਪੈਰੋਡੀ ਬਣਾਈ ਹੈ ਜੀ ਹੈਪੀ ਮਨੀਲੇ ਵਾਲੇ ਨੇ। ਸਤਿ ਸ੍ਰੀ ਅਕਾਲ ਜੀ, ਰੱਬ ਰਾਖਾ।
ਸਾਡੇ ਘਰ ਚ ਮਚਾਇਆ ਚੂਹੀਆਂ ਸ਼ੋਰੇ, ਹੱਦੋਂ ਵੱਧ ਤਕਲੀਫਾਂ ਸਾਨੂੰ ਦਿੱਤੀਆਂ, ਦਿਲੋਂ ਧੰਨਵਾਦ ਉਸ ਵੀਰ ਦੇ ਜਿਹਨੇ ਸਾਨੂੰ ਇਹ ਘੜਕੀਆਂ ਨੇ ਦਿੱਤੀਆਂ, ਦਿਲੋਂ ਧੰਨਵਾਦ ਉਸ ਵੀਰ ਦੇ ਉਹ ਜਿਹਨੇ ਸਾਨੂੰ ਇਹ ਘੜਕੀਆਂ ਨੇ ਦਿੱਤੀਆਂ। ਸਾਡੇ ਘਰ ਵਿੱਚ ਖੋਡਾਂ ਕੱਢ ਕੱਢ ਕੇ ਉਹ ਸਾਰੀ ਫਰਿਸ਼ ਵੀ ਪੁੱਟ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਚੂਹੀ ਯਾਰਾਂ ਨੇ ਫੜੁੱਕ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਉਹ ਚੂਹੀ ਯਾਰਾਂ ਨੇ ਫੜੁੱਕ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਚੂਹੀ ਯਾਰਾਂ ਨੇ ਫੜੁੱਕ ਰੱਖਿਆ। ਸਾਨੂੰ ਦੇਣ ਲਈ ਕਿਉਂ ਦੁੱਖ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਚੂਹੀ ਯਾਰਾਂ ਨੇ ਫੜੁੱਕ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਉਹ ਚੂਹੀ ਯਾਰਾਂ ਨੇ ਫੜੁੱਕ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਚੂਹੀ ਯਾਰਾਂ ਨੇ ਫੜੁੱਕ ਰੱਖਿਆ। ਉਹ ਪੇਟੀ ਚ ਲੁਕੋ ਕੇ ਅਸਾਂ ਰੱਖੀਆਂ, ਉਹ ਗਈ ਕੁਤਰ ਰਜਾਈਆਂ ਸਾਲੀ ਸਾਰੀਆਂ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਚੂਹੀ ਯਾਰਾਂ ਨੇ ਫੜੁੱਕ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਉਹ ਚੂਹੀ ਯਾਰਾਂ ਨੇ ਫੜੁੱਕ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਚੂਹੀ ਯਾਰਾਂ ਨੇ ਫੜੁੱਕ ਰੱਖਿਆ। ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਚੂਹੀ ਯਾਰਾਂ ਨੇ ਫੜੁੱਕ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਉਹ ਚੂਹੀ ਯਾਰਾਂ ਨੇ ਫੜੁੱਕ ਰੱਖਿਆ, ਜਿਹੜੀ ਰੋਜ ਸਾਡੇ ਕੱਪੜੇ ਸੀ ਟੁੱਕਦੀ ਉਹ ਚੂਹੀ ਯਾਰਾਂ।